ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਪੰਜਵਾਂ। ਅੱਲਾਹ ਅਗਮ ਖੁਦਾਈ ਬੰਦੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ, ਗੁਰੂ ਸਰੂਪ, ਗੁਰੂ ਖਾਲਸਾ, ਸਤਸੰਗ ਜੀਓ, ਆਪ ਸਰਬੱਤ ਸੰਗਤਾਂ, ਗੁਰਮੁਖ ਰੂਹਾਂ, ਗੁਰਦੇਵ ਪਾਤਸ਼ਾਹ ਦੀ ਪਾਵਨ ਹਜ਼ੂਰੀ ਵਿੱਚ ਪਹੁੰਚੇ ਹੋ, ਜਿੱਥੇ ਲੜੀਵਾਰ ਕਥਾ ਦਾ ਪ੍ਰਵਾਹ ਚੱਲ ਰਿਹਾ ਹੈ, ਜਿਸ ਪ੍ਰਵਾਹ ਦਾ ਮੁਕਾਬਲਾ ਜਿਹੜਾ ਹੈ, ਜੇ ਸਮਤਾ ਕਹੀਏ, ਕਰੋੜਾਂ ਗੰਗਾ ਨਹੀਂ ਕਰ ਸਕਦੀ। ਕਰੋੜਾਂ ਗੰਗਾ ਨਾਲੋਂ ਗੁਰਬਾਣੀ ਦੇ ਅਰਥਾਂ ਦਾ ਪ੍ਰਵਾਹ ਜਿਹੜਾ ਹੈ, ਗੰਗਾ ਤਨ ਦੇ ਜਿਹੜੇ ਪਾਪ ਨੇ ਉਹਨਾਂ ਨੂੰ ਦੂਰ ਕਰਨ ਵਾਸਤੇ ਤੀਰਥ ਨਾਤੇ ਪਾਪ ਜਾਣ, ਭਾਈ ਗੁਰਦਾਸ ਸਾਹਿਬ ਨੇ ਲਿਖੇ। ਇਸ ਕਰਕੇ ਤੀਰਥ ਨਾਤੇ ਪਾਪ ਜਾਣ, ਤੇ ਉਹਨਾਂ ਦਾ ਪਤਤ ਉਧਾਰ ਨਾਉਂ ਤਰਾਇਆ। ਪਰ ਇੱਥੇ ਜਿਹੜੀ ਗੰਗਾ ਹੈ, ਇਹ ਤਨ ਤੇ ਮਨ ਦੇ ਦੋਨਾਂ ਦੇ ਪਾਪਾਂ ਨੂੰ ਖਤਮ ਕਰਦੀ ਹੈ, ਮਲੀਨਤਾ ਨੂੰ, ਮਨ ਨੂੰ ਵੀ ਸ਼ੁੱਧ ਕਰਦੀ ਹੈ, ਤਨ ਦੇ ਪਾਪਾਂ ਨੂੰ ਦੂਰ ਕਰਦੀ ਹੈ। ਲੜੀਵਾਰ ਕਥਾ ਵਿੱਚ ਪਿੱਛੇ ਆਪ ਜੀ ਨੇ ਸੁਣਿਆ ਹੈ ਵੀ ਸਹੰਸਰ ਨਾਮਾ ਮਹਾਰਾਜ ਸਾਹਿਬ ਨੇ ਉਚਾਰਨ ਕੀਤਾ, ਬਹੁਤ ਕੁਛ ਵਰਣਨ ਕੀਤਾ, ਬੜੇ ਵਿਸਥਾਰ ਨਾਲ ਸੀ। ਪਾਤਸ਼ਾਹ ਦੇ ਕੋਲ ਇੱਕ ਕਾਜ਼ੀ ਆਉਂਦਾ ਹੈ, ਇਹ ਪਿਸ਼ਾਵਰ ਦੇ ਇਲਾਕੇ ਦਾ ਸੀ, ਬੇਚੈਨੀ ਰਹਿੰਦੀ ਸੀ, ਸਾਧਨ ਸਾਰੇ ਕਰ ਲਏ। ਇਹ ਲਾਹੌਰ ਆ ਕੇ ਪੀਰ ਮੀਆਂ ਮੀਰ ਨੂੰ ਮਿਲਿਆ। ਉਹਨੇ ਕਿਹਾ, ਪੀਰ ਜੀ, ਤੁਸੀਂ ਇਸਲਾਮ ਦੇ ਵਿੱਚ ਬਹੁਤ ਸਤਿਕਾਰਯੋਗ ਹੋ, ਮੈਂ ਰੋਜ਼ੇ ਰੱਖ ਲਏ, ਨਵਾਜ਼ਾਂ ਪੜ੍ਹ ਲਈਆਂ, ਪਰ ਮਨ ਨੂੰ ਸ਼ਾਂਤੀ ਨਹੀਂ ਹੈ। ਪੀਰ ਮੀਆਂ ਮੀਰ ਕਹਿਣ ਲੱਗੇ, ਜੇ ਸ਼ਾਂਤੀ ਚਾਹੁੰਦਾ ਤਾਂ ਅੰਮ੍ਰਿਤਸਰ ਗੁਰੂ ਅਰਜਨ ਦੇਵ ਜੀ ਦੇ ਕੋਲ ਪਹੁੰਚ, ਉਹ ਤੈਨੂੰ ਸ਼ਾਂਤੀ ਦੇਣਗੇ। ਇਹ ਫਿਰ ਪੀਰ ਮੀਆਂ ਮੀਰ ਦੇ ਨਾਲ ਕਿ ਪੀਰ ਜੀ ਤੁਸੀਂ ਮੇਰੇ ਨਾਲ ਚਲੋ ਅੰਮ੍ਰਿਤਸਰ ਸਾਹਿਬ ਆਏ। ਆ ਕੇ ਇਹਨੇ ਕਿਹਾ, ਗਰੀਬ ਨਵਾਜ਼, ਮੈਂ ਮੱਕੇ ਦਾ ਹੱਜ ਵੀ ਕਰਾਇਆ ਔਰ ਮੈਂ ਨਵਾਜ਼ਾਂ ਵੀ ਪੜ੍ਹਦਾ, ਰੋਜੇ ਵੀ ਰੱਖਦਾ, ਤਸਵੀ ਵੀ ਫੇਰਦਾ, ਪਰ ਮਨ ਨੂੰ ਸ਼ਾਂਤੀ ਨਹੀਂ, ਮਨ ਦਾ ਟਿਕਾ ਨਹੀਂ। ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਜੋ ਕੁਛ ਤੂੰ ਬਾਹਰ ਕੀਤਾ ਹੈ, ਇਹਨੂੰ ਅੰਤਰੀਬ ਲੈ ਲੈ ਤੇ ਸ਼ਾਂਤੀ ਆ ਜੂਗੀ। ਇਹ ਤੂੰ ਬਾਹਰ ਦਾ ਦਿਖਾਵੇ ਦਾ ਕੀਤਾ, ਜੋ ਕੀਤਾ ਇਹਨੂੰ ਕਰ ਅੰਦਰ, ਦੇਖ ਸ਼ਾਂਤੀ ਆਉਂਦੀ। ਅਖੇ ਮਹਾਰਾਜ ਤੁਸੀਂ ਕਿਰਪਾ ਕਰੋ। ਮਹਾਰਾਜ ਸਾਹਿਬ ਜੀ ਕਹਿਣ ਲੱਗੇ ਵੀ ਦੇਖ, ਤੂੰ ਆਇਆ ਸਭਾ ਦੇ ਵਿੱਚ, ਇਹ ਗੁਰੂ ਨਾਨਕ ਦਾ ਦਰਬਾਰ ਹੈ, ਪਹਿਲਾਂ ਤਾਂ ਅਧੂਰੀ ਸੂਰਤ ਲੈ ਕੇ ਆਇਆ, ਆਪਣੀ ਸੂਰਤ ਨੂੰ ਸਾਬਤ ਕਰ। ਕਹਿੰਦਾ ਜੀ ਮੈਂ ਸਮਝਿਆ ਨਹੀਂ। ਕਹਿੰਦੇ ਤੂੰ ਦਸਤਾਰ ਨਹੀਂ ਬੰਨ ਕੇ ਆਇਆ, ਪਹਿਲਾਂ ਜਾ ਦਸਤਾਰ ਬੰਨ ਕੇ ਆਇਆ ਤੇ ਫਿਰ ਆ ਕੇ ਸੰਗਤ ਚ ਉਪਦੇਸ਼ ਲੈ। ਮਹਾਰਾਜ ਸਾਹਿਬ ਨੇ ਇਸ ਨੂੰ ਕਿਹਾ ਵੀ ਇਹ ਫਿਰ ਗਿਆ, ਦਸਤਾਰ ਸਜਾ ਕੇ ਆਇਆ, ਸਾਬਤ ਸੂਰਤ ਦਸਤਾਰ ਸਰਾ। ਕਹਿੰਦੇ ਹੁਣ ਸੂਰਤ ਸਾਬਤ ਹੈ। ਮਹਾਰਾਜ ਸਾਹਿਬ ਜੀ ਨੂੰ ਇਹਨੇ ਬੇਨਤੀ ਕੀਤੀ, ਗਰੀਬ ਨਵਾਜ਼, ਮੈਨੂੰ ਪੀਰ ਮੀਆਂ ਮੀਰ ਨੇ ਦੱਸਿਆ ਤੁਸੀਂ ਕਾਮਲ ਹੋ, ਮਹਾਰਾਜ ਤੁਸੀਂ ਕਿਰਪਾ ਕਰ ਸਕਦੇ ਹੋ। ਕਹਿੰਦੇ ਚੰਗਾ ਭਾਈ, ਜਿਵੇਂ ਹਿੰਦੂ ਧਰਮ ਦੇ ਅਨੁਸਾਰ ਗ੍ਰੰਥਾਂ ਅਨੁਸਾਰ ਅਸਤੋਤਰ ਹੈ ਤੇ ਸਹੰਸਰਨਾਮਾ ਅਸਤੋਤਰ ਉਚਾਰਨ ਕੀਤਾ, ਕਹਿੰਦੇ ਹੁਣ ਭਾਈ ਤੁਹਾਡੇ ਮਤ ਅਨੁਸਾਰ ਅਸਤੋਤਰ ਉਚਾਰਨ ਕਰ ਦਿੰਦੇ ਹਾਂ, ਨਾਲੇ ਤੈਨੂੰ ਸਿੱਖਿਆ ਮਿਲ ਜਾਊ। ਦੇਖੋ ਮਹਾਰਾਜ ਸਾਹਿਬ ਨੇ ਬਰਾਬਰ ਰੱਖਿਆ, ਜੇ ਪਹਿਲਾਂ ਹਿੰਦੂ ਮਤ ਅਨੁਸਾਰ ਅਸਤੋਤਰ ਨੂੰ ਉਹ ਨਾਮ ਤੇ ਨਾਲ ਹੀ ਦੂਸਰੇ ਸ਼ਬਦ ਵਿੱਚ ਮਾਰੂ ਸੋਲਿਆਂ ਦੇ ਅੰਦਰ ਹੀ ਇਹ ਸ਼ਬਦ ਉਚਾਰਨ ਕੀਤਾ। ਮਹਾਰਾਜ ਸਾਹਿਬ ਜੀ ਉਪਦੇਸ਼ ਬਖਸ਼ ਕਰਦੇ ਨੇ, ਸੁਣਨਾ ਕਰੋ ਜੀ।
ਮਾਰੂ ਮਹੱਲਾ ਪੰਜਵਾਂ।
ਮਾਰੂ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਅੰਮ੍ਰਿਤ ਬਚਨ ਹੈ ਜੀ,
ਅੱਲਾਹ ਅਗਮ ਖੁਦਾਈ ਬੰਦੇ।
ਇਹ ਭਾਈ ਸਲਾਮੀ ਭਾਸ਼ਾ ਦੇ ਸ਼ਬਦ ਨੇ, ਇਹਨਾਂ ਨੂੰ ਸ਼ੁੱਧ ਬੋਲਣ ਵਾਸਤੇ, ਜਿਵੇਂ ਅੱਲਾਹ ਸ਼ਬਦ ਹੈ ਇਹਨੂੰ ਅਧਿਕ ਸਹਿਤ ਬੋਲਣਾ, ਅੱਲਾਹ ਅਗਮ ਖੁਦਾਈ ਬੰਦੇ। ਤੇ ਜਿਹੇ ਖੁਦਾਈ ਖੁਦਾ ਦੇ ਬੰਦੇ ਦਾਸ, ਜੋ ਅੱਲਾਹ, ਅੱਲਾਹ ਦਾ ਅਰਥ ਕੋਸ਼ਾਂ ਵਾਲਿਆਂ ਨੇ ਕੀਤਾ ਅਲੱਖ, ਜਿਹੜਾ ਲਖਿਆ ਨਾ ਜਾਵੇ। ਤੇ ਕਬੀਰ ਸਾਹਿਬ ਨੇ ਅੱਲਾਹ ਦੇ ਨਾਲ ਪਾਕ ਸ਼ਬਦ ਵੀ ਲਾਇਆ, ਅੱਲਾਹ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ। ਇੱਥੋਂ ਸਤਿਪੁਰਸ਼ਾਂ ਨੇ ਤੇ ਇਹਦਾ ਅਰਥ ਜਿਹੜਾ ਹੈ ਇਹਨੂੰ ਪਾਕ ਵੀ ਕੀਤਾ ਹੈ ਕਿ ਅੱਲਾਹ ਦਾ ਅਰਥ ਹੈ ਪਾਕ, ਕਿ ਕਬੀਰ ਸਾਹਿਬ ਨੇ ਕਹਿਣਾ ਅੱਲਾਹ ਪਾਕੰ ਪਾਕ ਹੈ। ਠੀਕ ਹੈ, ਉਹ ਅਲੱਖ ਹੈ, ਲਿਖਿਆ ਨਹੀਂ ਜਾਂਦਾ ਤੇ ਪਵਿੱਤਰ ਹੈ। ਤੇ ਐਸਾ ਜੋ ਪਵਿੱਤਰ ਸਰੂਪ ਉਹ ਅਗਮ ਗਮਤਾ ਤੋਂ ਰਹਿਤ ਹੈ ਤੇ ਉਸ ਦੀ ਬੰਦਗੀ ਕਰ ਰਹੇ ਖੁਦਾ ਦੇ ਬੰਦੇ। ਬੰਦਾ ਸੋ ਜੋ ਬੰਦਗੀ ਹੈ, ਤੂੰ ਬੰਦਗੀ ਵਿੱਚ ਢਿੱਲਾ ਹੈ, ਬੰਦਗੀ ਕਰ ਤੇ ਇਸ ਕਰਕੇ ਫਿਰ ਉਹਦੀ ਪ੍ਰਾਪਤੀ ਹੋਏਗੀ।
ਛੋੜ ਖਿਆਲ ਦੁਨੀਆ ਕੇ ਧੰਦੇ,
ਉਹਦੀ ਪ੍ਰਾਪਤੀ ਲਈ ਦੁਨੀਆ ਸੰਸਾਰ ਦੇ ਮਾਇਆ ਦੇ ਜਿਹੜੇ ਧੰਦਿਆਂ ਦਾ ਖਿਆਲ ਹੈ ਨਾ, ਸੰਕਲਪ ਮੈਂ ਇੱਥੋਂ ਮਾਇਆ ਇਕੱਠੀ ਕਰਨਾ, ਇੱਥੋਂ ਕਰਨਾ ਜਾਂ ਵਡਿਆਈ ਮਿਲ ਜਾਏ, ਇਹ ਸੰਕਲਪ ਜਿਹੜੇ ਨੇ ਇਹਨਾਂ ਨੂੰ ਛੋੜ, ਛੱਡ ਦੇ, ਤਿਆਗ ਦੇ ਇਹਨਾਂ ਨੂੰ।
ਹੋਏ ਪੈ ਖਾਕ ਫਕੀਰ ਮੁਸਾਫਰ,
ਜਿਹੜੇ ਫਕੀਰ ਦਰਵੇਸ਼ ਸਾਧੂ ਆਪਣੇ ਆਪ ਨੂੰ ਸੰਸਾਰ ਵਿੱਚ ਇੱਕ ਮੁਸਾਫਰ ਕੌਣ ਹੁੰਦਾ, ਰਾਹੀ ਪਰਦੇਸੀ, ਉਹ ਆਪਣੇ ਆਪ ਨੂੰ ਪਰਦੇਸੀ ਸਮਝਦੇ ਨੇ ਕਿ ਦੁਨੀਆਂ ਦੇ ਅੰਦਰ ਬਹੁਤੀ ਦੇਰ ਤਾਂ ਰਹਿਣਾ ਨਹੀਂ ਹੈ, ਕਿਉਂਕਿ ਸੰਸਾਰ ਸਾਰਾ ਹੈ ਹੀ ਇਹ ਰਾਹੀ। ਜੇਤੇ ਜੀ ਤੇਤੇ ਬਾਟ ਆਊ, ਚੀਰੀ ਆਈ ਢਿੱਲ ਨਾ ਕਾਊ। ਇਸ ਕਰਕੇ ਬਾਟ ਆਊ ਸੀ ਉਹ ਜੋ ਲਾਵੇ ਨੇਹ ਤਾਂ ਕਿ ਹੱਥ ਨਾ ਆਵੇ। ਕਿ ਇਹ ਸਾਰੇ ਰਾਹੀ ਹਾਂ, ਆਪਾਂ ਵੀ ਸਾਰੇ ਰਾਹੀ ਹਾਂ, ਉਪਦੇਸ਼ ਦਿੰਦੇ ਨੇ ਮਹਾਰਾਜ। ਬਾਕੀ ਰਹੀ ਗੱਲ ਜਿਹੜੀ ਫਕੀਰ ਸ਼ਬਦ ਹੈ, ਫਕੀਰ ਦੇ ਕਈ ਅਰਥ ਨੇ। ਫਕੀਰ ਫਕੀਰ ਸਾਧੂ ਨੂੰ ਵੀ ਕਹਿੰਦੇ ਹੈ, ਦਰਵੇਸ਼ ਨੂੰ ਵੀ ਕਹਿੰਦੇ ਨੇ, ਇੱਕ ਕਿਸੇ ਕੰਗਲੇ ਬੰਦੇ ਨੂੰ ਵੀ ਫਕੀਰ ਕਹਿੰਦੇ, ਫਕੀਰ ਹੋਇਆ ਫਿਰਦਾ। ਫੱਫਾ ਕੱਕਾ ਤੇਰਾਰਾ, ਤਿੰਨ ਅੱਖਰ ਨੇ ਫਕੀਰ ਦੇ। ਇੱਕ ਦੀਰਘ ਮਾਤਰਾ ਲੱਗੀ ਹੈ, ਬਿਹਾਰੀ ਲੱਗੀ ਹੋਈ ਹੈ, ਦੀਰਘ ਮਾਤਰਾ ਚ ਹੈ। ਫੱਫਾ ਕਹਿੰਦਾ ਸੰਸਾਰ ਨੂੰ ਫਨਾਹ ਸਮਝਣ ਵਾਲਾ, ਨਾ ਸਮਝਣ ਵਾਲਾ, ਲਿਬਾਸ ਪਾਉਣ ਨਾਲ ਨਹੀਂ। ਕਾਰਨਾਮ ਹੈ ਕਨੈਤ ਦਾ ਭਾਵ ਸੰਤੋਖ ਧਾਰਨ ਕਰਨ ਵਾਲਾ, ਸਾਰੇ ਪਦਾਰਥਾਂ ਤੋਂ ਸੰਤੋਖ ਧਾਰਨ ਕਰ ਲਈ। ਤੇ ਫਿਰ ਰਾ ਪਰਮੇਸ਼ਰ ਨੂੰ ਸਾਰੇ ਰਮਿਆ ਹੋਇਆ ਜਾਣਨ ਵਾਲਾ, ਉਹਨੂੰ ਕਹਿੰਦੇ ਨੇ ਫਕੀਰ। ਸੋ ਇਸ ਕਰਕੇ ਇੱਕ ਚਤਰ ਸਿੰਘ ਰਾਣਾ ਹੋਇਆ ਹੈ, ਉਹਦੀ ਕਾਵਿ ਰਚਨਾ ਭਾਈ ਕਾਨ ਸਿੰਘ ਨੇ ਦਿੱਤੀ ਹੈ, ਬੜੇ ਆਲਾ ਦਰਜੇ ਦੇ ਬੋਲ ਬੋਲੇ ਹੈ। ਕਹਿੰਦੇ ਕਾਹੇ ਕੋ ਤੂੰ ਘਰ ਛੋਡਾ, ਕਾਹੇ ਕੋ ਘਰ ਨੂੰ ਛੋਡੀ, ਕਿਉਂ ਘਰ ਛੱਡਿਆ ਤੇ ਕਿਉਂ ਘਰ ਵਾਲੀ ਛੱਡ ਦਿੱਤੀ। ਕਾਹੇ ਕੋ ਇੱਜ਼ਤ ਖੋਈ ਦੁਰਵੇਸ਼ ਬਾਨੇ ਕੀ, ਤੂੰ ਫਕੀਰਾਂ ਦਾ ਲਿਬਾਸ ਪਾ ਕੇ ਇਹ ਲਿਬਾਸ ਦੀ ਇੱਜ਼ਤ ਕਿਉਂ ਬਰਬਾਦ ਕੀਤੀ ਹੈ। ਕਾਹੇ ਕੋ ਤੂੰ ਨੰਗਾ ਹੁਆ, ਕਾਹੇ ਕੋ ਵਿਭੂਤ ਲਾਈ, ਇਹ ਪਿੰਡ ਦੇ ਸੁਆਹ ਕਾਹਦੇ ਮਲੀ ਫਿਰਦੇ। ਤੇ ਇਸ ਕਰਕੇ ਕਹਿੰਦੇ ਕਾਨੇ ਸੀਖ ਤਾਂ ਹੀ ਤੂੰ ਜੇ ਜੰਗਲ ਮੈਂ ਜਾਣੇ ਕੀ, ਤੈਨੂੰ ਕਿਹਨੇ ਸਿਖਾਤਾ ਵੀ ਰੱਬ ਜੰਗਲ ਜਾ ਕੇ ਮਿਲੂਗਾ, ਕਿਹਦੀ ਸਿੱਖਿਆ ਇਹ ਤੈਨੂੰ। ਆਦਤ ਕੋ ਛੋੜ ਦੇਤਾ ਪਰੇਸ਼ਾਨ ਮਤ ਹੋਤਾ, ਤੂੰ ਆਪਣੀਆਂ ਆਦਤਾਂ ਛੱਡ ਦਿੰਦਾ, ਪਰੇਸ਼ਾਨੀ ਤੇਰਾ ਖੜਾ ਛੱਡ ਦਿਉ। ਸੀਖ ਸੁਣ ਲੇਤਾ ਤੂੰ ਚਤਰ ਸਿੰਘ ਰਾਨੇ ਕੀ, ਆਪਣਾ ਨਾਂ ਦਿੱਤਾ ਕਵੀ ਨੇ। ਤੈਂ ਜੇ ਗੋਸਾ ਜਾਏ ਏਕ ਲੇਤਾ ਖਾਨੇ ਕੋ ਖੁਦਾਏ ਦੇਤਾ, ਜਾਤੀ ਮਿੱਟ ਚਿੰਤਾ ਰੇ ਫਕੀਰ ਖਾਨੇ ਦਾਨੇ ਕੀ, ਤੂੰ ਚਿੰਤਾ ਪਰਮਾਤਮਾ ਦੀ ਕਰ। ਇਸ ਕਰਕੇ ਉਹਨੂੰ ਕਹਿੰਦੇ ਨੇ ਭਾਈ ਫਕੀਰ। ਹੋਏ ਪੈ ਖਾਕ ਫਕੀਰ ਮੁਸਾਫਰ, ਇਸ ਤਰ੍ਹਾਂ ਦਾ ਤੂੰ ਬਣਨਾ ਕਰ ਜੇ।
ਇਹੋ ਦਰ ਈਸ ਕਬੂਲ ਦਰਾ,
ਜਿਨ੍ਹਾਂ ਨੇ ਆਪਣੇ ਆਪ ਨੂੰ ਮੁਸਾਫਰ ਸਮਝ ਲਿਆ ਤੇ ਇਸ ਪ੍ਰਕਾਰ ਦੇ ਜਿਹੜੇ ਦਰਵੇਸ਼ ਨੇ ਉਹਨਾਂ ਦੇ ਚਰਨਾਂ ਦੀ ਖਾਕ ਧੂੜੀ ਹੋਣਾ ਕਰ, ਭਾਵ ਕਿ ਅਤਿਅੰਤ ਨਿਮਰਤਾ ਹੋਣਾ ਤੇਰੇ ਵਿੱਚ ਹੋਣੀ ਚਾਹੀਦੀ, ਇਹਨੂੰ ਧਾਰਨ ਕਰ। ਨਿਮਰਤਾ ਇਹ ਇੱਕ ਗੁਣ ਹੈ, ਕਿਉਂਕਿ ਇਹੋ ਜਿਹੇ ਦਰਵੇਸ਼ ਫਕੀਰ ਦੀ ਜਾਂ ਇਹੋ ਜਿਹੇ ਫਕੀਰ ਹੀ ਖੁਦਾ ਦੇ ਦਰਾ ਦੁਆਰੇ ਦੇ ਉਹਦੇ ਕਬੂਲ ਪ੍ਰਮਾਣਿਤ ਹੁੰਦੇ ਨੇ। ਇਹ ਕੱਪੜਿਆਂ ਦੇ ਪਾਉਣ ਨਾਲ ਨਹੀਂ ਪ੍ਰਮਾਣਿਤ ਹੁੰਦੇ, ਇਹ ਮਹਾਰਾਜ ਸਿੱਖਿਆ ਦਿੰਦੇ ਨੇ।
ਸੱਚ ਨਿਵਾਜ ਯਕੀਨ ਮੁਸੱਲਾ,
ਇਹ ਹੈ ਯਕੀਨ ਕਹਿਣਾ ਤੇ ਇਸ ਨੂੰ ਯਕੀਨ ਕਹਾਂਗੇ, ਜੱਜਾ ਬੋਲ ਹੋ ਜਾਊਗਾ ਜਿਵੇਂ ਸੁਣਿਆ। ਯਕੀਨ ਇਹ ਇਸਲਾਮੀ ਭਾਸ਼ਾ ਨੇ, ਇਸ ਕਰਕੇ ਥੋੜੇ ਜਿਹੇ ਸ਼ਬਦ ਔਖੇ ਲੱਗਣਗੇ ਆਪ ਜੀ। ਸੱਚ ਨੂੰ ਹਿਰਦੇ ਦੇ ਅੰਦਰ ਤੋਂ ਇਹ ਧਾਰਨ ਕਰ ਤੇ ਇਸ ਕਰਕੇ ਯਕੀਨ ਤੇ ਭਰੋਸੇ ਦਾ ਨਾਮ ਹੈ। ਸੱਚ ਨੂੰ ਹਿਰਦੇ ਦੇ ਅੰਦਰ ਧਾਰਨ ਕਰ, ਇਹ ਧਾਰਨ ਕਰ ਲਏਗਾ ਤਾਂ ਸਮਝ ਲਓ ਇਹ ਨਵਾਜ਼ ਪੜ੍ਹੀ ਗਈ। ਸੱਚ ਤੂੰ ਧਾਰਨ ਨਹੀਂ ਕੀਤਾ, ਨਵਾਜ਼ਾਂ ਪੜ੍ਹਦਾ ਫਿਰਦਾ ਪੰਜ ਵੇਲੇ। ਇਸ ਕਰਕੇ ਸੱਚੇ ਦੇ ਅੱਗੇ ਨਿਵਨ ਰੂਪ ਨਵਾਜ਼ ਪੜ੍ਹ, ਪਰਮੇਸ਼ੁਰ ਦੇ ਉੱਪਰ, ਖੁਦਾ ਦੇ ਉੱਪਰ ਯਕੀਨ ਭਰੋਸਾ ਰੱਖਣਾ ਕਰ। ਸੱਚ ਨਿਵਾਜ਼ ਯਕੀਨ ਮੁਸੱਲਾ, ਇਹਨੂੰ ਮੁਸੱਲਾ ਨਾ ਪੜ੍ਹ ਲਿਓ ਕਿਤੇ, ਮੁਸੱਲਾ। ਇਸ ਕਰਕੇ ਜਿਹੜਾ ਭਰੋਸਾ ਰੱਖਣਾ ਇਹੀ ਮੁਸੱਲਾ। ਨਵਾਜ਼ ਪੜ੍ਹਨ ਵੇਲੇ ਇੱਕ ਕੱਪੜਾ ਹੁੰਦਾ ਇਹਨਾਂ ਦੇ ਕੋਲ, ਉਹ ਧਰਤੀ ਦੇ ਉੱਤੇ ਵਿਛਾਉਂਦੇ ਹੈ, ਉਹਦੇ ਉੱਤੇ ਨਵਾਜ਼ ਪੜ੍ਹਦੇ, ਇਹਨੂੰ ਮੁਸੱਲਾ ਕਹਿੰਦੇ। ਇਸ ਕਰਕੇ ਇਹ ਆਸਣ ਦਾ ਨਾਮ ਹੈ। ਯਕੀਨ ਭਰੋਸਾ ਰੱਖਣਾ ਹੀ ਇਹ ਮੁਸੱਲਾ ਕਰ ਤੂੰ, ਤੇ ਕੱਪੜਿਆਂ ਦੇ ਮੁਸੱਲੇ ਵਛੇਰੇ ਵਿਛਾ ਲਏ ਤੈ। ਇਹ ਅੰਤਰੀ ਭਾਵ ਚ ਦੱਸਦੇ ਹਨ ਮਹਾਰਾਜ,
ਮਨਸਾ ਮਾਰ ਨਿਵਾਰਿਓ ਆਸਾ।
ਆਪਣੇ ਹਿਰਦੇ ਦੇ ਅੰਦਰੋਂ ਮਨਸਾ ਵਾਸ਼ਨਾਵਾਂ ਨੂੰ ਮਾਰ ਕੇ ਨਿਵਾਰਿਓ, ਨਿਵਿਰਤ ਕਰਨ ਰੂਪ ਹੱਥ ਵਿਚ, ਫਾਰਸੀ ਚ ਆਸਾ ਸੋਟੇ ਨੂੰ ਕਹਿੰਦੇ ਨੇ। ਗੁਰੂ ਸਾਹਿਬ ਦਾ ਆਉਂਦਾ ਨਾ ਆਸਾ ਹੱਥ ਕਿਤਾਬ ਕਸ਼, ਭਾਈ ਗੁਰਦਾਸ ਨੇ ਵੀ ਲਿਖਿਆ। ਉਹ ਲਿਬਾਸ ਉਹੀ ਹਾਜੀਆਂ ਵਾਲਾ ਧਾਰਨ ਕੀਤਾ। ਹਾਜੀ ਲੋਕ ਹੱਥ ਵਿੱਚ ਸੋਟਾ ਰੱਖਦੇ ਆ, ਜਿਵੇਂ ਹੇਮਕੁੰਡ ਸਾਹਿਬ ਦੀ ਯਾਤਰਾ ਨੂੰ ਹਰੇਕ ਯਾਤਰੂ ਦੇ ਹੱਥ ਵਿੱਚ ਸੋਟਾ ਹੁੰਦਾ, ਸਹਾਰਾ ਵੀ ਦਿੰਦਾ। ਮਹਾਰਾਜ ਸਾਹਿਬ ਕਹਿੰਦੇ ਮਨਸਾ ਮਾਰ ਨਿਵਾਰਿਓ ਆਸਾ, ਆਪਣੇ ਹਿਰਦੇ ਚੋਂ ਵਾਸ਼ਨਾਵਾਂ ਮਾਰ ਕੇ ਨਿਵਿਰਤ ਕਰਨ ਰੂਪ ਇਹ ਹੱਥ ਵਿੱਚ, ਮਨ ਰੂਪੀ ਹੱਥ ਵਿੱਚ ਇਹ ਸੋਟਾ ਫੜੋ। ਇਹ ਦੂਸਰੇ ਸੋਟਿਆਂ ਨੇ ਮੁਕਤੀ ਨਹੀਂ ਦੇਣੀ ਹੈ।
ਦੇਹ ਮਸੀਤ ਮਨ ਮੌਲਾਣਾ।
ਮਹਾਰਾਜ ਸਾਹਿਬ ਕਹਿੰਦੇ ਕਿ ਹੇ ਕਾਜੀ, ਵੀ ਤੂੰ ਮਸੀਤ ਜਿਹੜੀ ਹੈ, ਜਿਹੜੀ ਖੁਦਾ ਨੇ ਮਸੀਤ ਦਿੱਤੀ ਹੈ, ਉਹ ਤਾਂ ਨਹੀਂ ਕਦੇ ਸਮਝੀ ਤੈ। ਜਿਹੜੀ ਤੁਸੀਂ ਇਕੱਠੇ ਹੋ ਕੇ ਇੱਟਾਂ ਗਾਰਿਆਂ ਦੀ ਬਣਾਈ ਹੈ, ਇਹਨੂੰ ਮਸੀਤ ਸਮਝ ਲਿਆ। ਮਸੀਤ ਇੱਕ ਹੋਰ ਵੀ ਹੈ ਜਿਹੜੀ ਖੁਦਾ ਨੇ ਬਣਾਈ ਹੈ। ਅਖੇ ਜੀ ਉਹ ਕਿਹੜੀ ਹੈ? ਨੌ ਗੋਲਕਾਂ ਵਾਲੀ ਦੇਹ ਕਾਇਆ, ਇਹ ਮਸੀਤ ਮਸਜਿਦ ਸਮਝ ਕੇ, ਤੇ ਫਿਰ ਆਪਣੇ ਮਨ ਨੂੰ ਇਹਦੇ ਵਿੱਚ ਮਿਲਾਉਣਾ, ਮੁੱਲਾਂ ਸਮਝ ਵੀ ਇਹਦੇ ਵਿੱਚ, ਮਸੀਤ ਦੇ ਵਿੱਚ ਬੜੀ ਜ਼ਿੰਮੇਵਾਰੀ ਹੁੰਦੀ ਹੈ। ਇਹਦੇ ਵਿੱਚ ਇਉਂ ਮੁੱਲਾਂ ਬਣਾਉਣਾ ਕਰ ਆਪਣੇ ਮਨ ਨੂੰ, ਇਹਦੇ ਨਾਲ ਹੀ ਦੱਸਦੇ ਨੇ
ਕਲਮ ਖੁਦਾਈ ਪਾਕ ਖਰਾ।
ਖੁਦਾਈ ਖੁਦਾ ਨੂੰ ਖਰਾ, ਅਤਿਅੰਤ ਪਾਕ ਪਵਿੱਤਰ ਸਮਝਣ ਰੂਪ ਇਹ ਕਲਮਾ ਪੜ। ਦੂਸਰੇ ਕਲਮੇ ਬਥੇਰੇ ਪੜਿਆ ਤੂੰ। ਹੇ ਖੁਦਾਈ ਖੁਦਾ ਦੇ ਬੰਦੇ, ਜੋ ਮਨ ਨੂੰ ਬਹੁਤ ਪਵਿੱਤਰ ਕਰਨਾ, ਇਹੋ ਹੀ ਕਲਮਾ ਹੈ। ਕਲਮਾ ਜਿਹੜੀ ਸਾਧ ਸਿੰਘ ਜੀ, ਇਹ ਹੁਣ ਇੱਕ ਇੱਕ ਸ਼ਬਦ ਹੈ ਜਿਹੜਾ ਬੜੇ ਔਖੇ ਸ਼ਬਦ ਹੈ, ਤੇ ਇਸ ਕਰਕੇ ਮੁਸਲਮਾਨ ਆਪਾਂ ਆਪਣੀ ਬੋਲੀ ਸਮਝੀਏ ਵੀ ਮੁਸਲਮਾਨਾਂ ਦਾ ਮੂਲ ਮੰਤਰ, ਸਾਡੀ ਬੋਲੀ ਜੀ ਇਉਂ ਸਮਝ ਆਊਗੀ, ਇਹਨਾਂ ਦਾ ਮੂਲ ਮੰਤਰ ਹੈ, ਉਹ ਕੀ ਹੈ? ਲਾ ਇਲਾਹਾ ਇਲਾਲਾ ਮੁਹੰਮਦ ਰਸੂਲ ਅੱਲਾਹ। ਇਹ ਇਹਨਾਂ ਦਾ ਇਸ ਤਰ੍ਹਾਂ ਦੀ ਸਾਹ ਸੁਣੀ ਹੈ, ਲਾ ਇਲਾਹਾ ਇਲਾਲਾ ਮੁਹੰਮਦ ਰਸੂਲ ਅੱਲਾਹ। ਇਸ ਪ੍ਰਕਾਰ ਇਹ ਜਿਵੇਂ ਆਪਾਂ ਕਿਤੇ ਕਿਤੇ ਬਿੰਦੀ ਲਾਉਂਦੇ ਹਾਂ, ਇਹਨਾਂ ਦੇ ਭਾਸ਼ਾ ਦੇ ਵਿੱਚ ਉਰਦੂ ਚ ਬਿੰਦੀਆਂ ਵਾਲੀਆਂ ਲੱਗਦੀਆਂ ਨੇ ਤਾਂ ਉਹ ਅੱਖਰ ਸ਼ੁੱਧ ਨਿਕਲਦੇ ਆ। ਕਹਿੰਦੇ ਇਹ ਤਾਂ ਹੈ ਤੁਹਾਡਾ ਜਿਹੜਾ ਨਾ, ਤੇ ਤੁਹਾਡੇ ਮਤ ਦੇ ਵਿੱਚ ਇਸ ਪ੍ਰਕਾਰ ਦਾ ਜਿਹੜਾ ਕਲਮਾ ਹੈ, ਤੇ ਇਹਨੂੰ ਕਲਮਾ ਨੂੰ ਤੁਸੀਂ ਕਮਾਉਣਾ ਕਰੋ। ਭਾਵ ਕੀ ਹੈ? ਵੀ ਇਹ ਐਸੀ ਕਲਮਾ ਹੈ ਜਿਹੜੀ ਤੈਨੂੰ ਦੱਸੀ ਹੈ, ਤੇ ਆਹ ਕਲਮਾ ਤੂੰ ਬਹੁਤ ਪੜ੍ਹੀ ਹੈ, ਤੇ ਇਸ ਕਰਕੇ ਐਸੀ ਜਿਹੜੀ ਕਲਮਾ ਹੈ। ਦੁਬਾਰੇ ਬੋਲੋ ਜੀ ਇੱਕ ਵਾਰੀ।
ਕਲਮ ਖੁਦਾਈ ਪਾਕ ਖਰਾ।
ਇਸ ਤਰ੍ਹਾਂ ਦਾ ਕਲਮਾ ਪੜ੍ਹਨਾ ਖੁਦਾਈ ਖੁਦਾ ਦੇ ਬੰਦੇ, ਤਾਂ ਮਨ ਨੂੰ ਬਹੁਤ ਪਵਿੱਤਰ ਕਰਨਾ ਹੈ, ਇਹੋ ਹੀ ਕਲਮਾ ਹੈ। ਉਹ ਕਲਮਾ ਜਿਹੜਾ ਮੈਂ ਇਸਨੂੰ ਹਟਾਉਂਦਾ ਨਹੀਂ ਮਹਾਰਾਜ ਕਹਿੰਦੇ ਪੜ੍ਹਨ ਤੋਂ, ਪਰ ਇਹ ਅੰਤਰੀਬ ਸਮਝੋ।
ਸਰਾ ਸਰੀਅਤ ਲੇਕਮ ਆਵਹੋ।
ਸਰਾ ਸਰੀਅਤ, ਇਹਨੂੰ ਜੇ ਸਰਾ ਧਰਮ ਨੂੰ ਲੈ ਕਰਕੇ ਕੀ ਕਰਨਾ? ਕਮਾਵੋ, ਕਮਾਉਣਾ ਕਰੋ। ਇਹੋ ਇਹ ਸ਼ਰੀਅਤ ਇਹਨਾਂ ਦੀਆਂ, ਇਹਨਾਂ ਦੀ ਬੋਲੀ ਚ ਐਸਾ ਵੀ ਕਰਮ ਕਾਂਡ ਨੂੰ ਸ਼ਰੀਅਤ ਕਹਿੰਦੇ ਨੇ, ਸ਼ਰ੍ਹਾਂ ਨੂੰ ਬਰਕਰਾਰ ਰੱਖਦੇ ਆ। ਉਹ ਸ਼ਰੀਅਤ ਜਿਹੜੀਆਂ ਕਿਤਾਬਾਂ ਨੂੰ ਪੜ੍ਹਨਾ ਹੈ, ਜਾਂ ਸ਼ਰੀਅਤ ਇਹੀ ਆ ਜਿਹੜਾ ਸ਼ਰ੍ਹਾਂ ਤ੍ਰਿਸ਼ਨਾ ਨੂੰ ਲੈ ਕਰਨ ਦੀ ਕਮਾਈ ਕਰਨੀ ਹੈ, ਤ੍ਰਿਸ਼ਨਾ ਦੇ ਉੱਪਰ ਜਿਹੜੀ ਫਤਿਹ ਪਾਉਣੀ ਹੈ। ਤੇ ਬਾਕੀ ਜਿਹੜਾ ਮੁਸਲਮਾਨਾਂ ਦੇ ਮਤ ਵਿੱਚ ਜੋ ਸਾਧ ਸਿੰਘ ਜੀ ਇਸ ਤਰ੍ਹਾਂ ਦੀਆਂ ਜਿਹੜੀਆਂ ਇਹ ਵਿਚਾਰਾਂ ਹੈ ਤੇ ਇਹ ਕਰਮ ਕਾਂਡ ਦੀ ਬਾਤ ਹੈ। ਕਰਮ ਕਾਂਡ ਦੇ ਵਿੱਚ ਕਈ ਚੀਜ਼ਾਂ ਇਹਨਾਂ ਦੇ ਆ ਜਾਣੀਆਂ। ਉਹਦੇ ਵਿੱਚ ਮੁਸਲਮਾਨਾਂ ਦੇ ਵਿੱਚ ਜੇ ਚਾਰ ਰਸਤੇ ਫਕੀਰੀ ਦੇ ਨੇ, ਇਹ ਅੱਡੋ ਅੱਡੀਆਂ ਕਿਤਾਬਾਂ ਦੇ ਵਿੱਚ ਨੇ, ਇਸ ਕਰਕੇ ਕਿਤੇ ਕੁਛ ਲਿਖਿਆ ਕਿਤੇ ਕੁਛ ਲਿਖਿਆ। ਉਹ ਕੀ ਹੈ, ਉਹਦੇ ਵਿੱਚ ਇਹ ਲਿਖਦੇ ਆ ਵੀ ਨੰਬਰ ਇੱਕ ਤੇ ਸ਼ਰੀਅਤ ਕਹਿੰਦੇ ਨੇ ਕਰਮ ਕਾਂਡ, ਅਸੀਂ ਕਰਮ ਕਾਂਡ ਕਹਿੰਦੇ ਨੇ, ਉਹ ਸ਼ਰੀਅਤ ਕਹਿੰਦੇ। ਤੇ ਦੂਸਰੀ ਬਾਤ ਆ ਗਈ ਹੈ ਤੇ ਉਹ ਤਰੀਕਤ ਅੰਤਸ਼ ਕਰਨ ਦੀ ਸ਼ੁੱਧੀ ਕਰਨ ਦਾ ਢੰਗ ਉਪਾਸਨਾ, ਅਸੀਂ ਉਪਾਸਨਾ ਕਹਿੰਦੇ ਨੇ ਤੇ ਉਹਨਾਂ ਨੇ ਭਾਈ ਇਹ ਸ਼ਬਦ ਵਰਤ ਲਿਆ, ਇਹ ਤਰੀਕਤ ਕਹਿੰਦੇ ਨੇ ਉਸ ਨੂੰ। ਭਾਸ਼ਾ ਦੀ ਫਰਕ ਹੈ। ਤੇ ਅੱਗੇ ਆ ਗਈ ਮਾਰਫਤ। ਮਾਰਫਤ ਨਾਮ ਹੈ ਗਿਆਨ ਦਾ, ਹਕੀਕਤ ਤੱਤ ਨੂੰ ਪਹਿਚਾਨਣਾ, ਭਾਵ ਸਾਕਸ਼ਾਤਕਾਰ, ਇਸ ਤਰ੍ਹਾਂ ਦਾ ਅਸੀਂ ਸਾਕਸ਼ਾਤ ਕਹਿੰਦੇ ਹਾਂ। ਤੇ ਉਹ ਇਸ ਪ੍ਰਕਾਰ ਸਾਧ ਸਿੰਘ ਜੀ ਐਸੇ ਇਹਨਾਂ ਦੇ ਨਾਮ ਹਨ, ਇਹ ਸਰਾਸਰੀਅਤ ਲੇ ਕਮਾਵੋ, ਤੇ ਇਸ ਤਰ੍ਹਾਂ ਦੀ ਇਹਦੀ ਕਮਾਈ ਕਰੋ। ਭਾਵ ਕੀ ਹੈ, ਕਰਮ ਕਾਂਡ ਦੀਆਂ ਕਿਤਾਬਾਂ ਦਾ ਜਿਹੜਾ ਪੜ੍ਹਨਾ, ਇਧਰ ਸਰੀਅਤ ਇਹੀ ਹੈ ਜਿਹੜਾ ਤ੍ਰਿਸ਼ਨਾ ਦੀ ਲੈ ਕਰਨੀ ਹੈ, ਇਹਦੀ ਕਮਾਈ ਕਰ, ਇਹਦੇ ਫਤਿਹ ਪਾਉਣਾ ਕਰ।
ਤਰੀਕਤ ਤਰਕ ਖੋਜ ਟੂਲਾ,
ਤੇ ਫਿਰ ਹੈਗੀ ਗੱਲ ਤਰੀਕਤ ਦੀ, ਬੈਰਾਗ ਧਾਰਨ ਕਰਕੇ ਖੁਦਾ ਦੀ ਖਾ ਜਿਹੜੀ ਖੋਜ ਕਰਨੀ ਹੈ, ਭਾਲ ਕਰਨੀ ਹੈ ਫਕੀਰਾਂ ਦੀ ਸੰਗਤ ਦੁਆਰਾ, ਤੇ ਇਸ ਨੂੰ ਟੋਲਾ ਬਹੋ, ਟੋਲਣਾ ਖੋਜਣਾ, ਤੇ ਆਪ ਖੋਜ ਕਰਨੀ, ਹੋਰਾਂ ਪਾਸੋਂ ਖੋਜਵਾਉਣਾ ਕਰ। ਇਹੀ ਤਰੀਕਤ ਜਣੀ ਸਰਾ ਦਾ ਨਿਯਮ ਪੁਸਤਕ ਦਾ ਪੜ੍ਹਨਾ ਹੈ, ਇਹੋ ਹੀ ਤਰੀਕਤ ਉਪਾਸਨਾ ਅਵਸਥਾ ਹੈ।
ਮਾਰਹਦ ਮਨ ਮਾਰਹ ਅਵਦਾਲਾ,
ਤੇ ਫਿਰ ਤੱਤ ਨੂੰ ਸਮਝ ਆਉਣ, ਜਾਣੀ ਸਾਕਸ਼ਾਤ ਉਹਨੂੰ ਮਾਰਫਤ ਕਹਿੰਦੇ, ਤੇ ਉਸ ਨੂੰ, ਤੇ ਇਧਰ ਸਾਧ ਸਿੰਘ ਜੀ ਜਿਹੜੀ ਅਵਸਥਾ ਹੈ ਵੀ ਤੁਰਿਆ ਪਦ ਕਹਿ ਦਿੰਦੇ ਹੈ। ਇਸ ਪ੍ਰਕਾਰ ਕਹਿੰਦੇ ਮਾਰਫਤ ਇਹੀ ਹੈ ਜੀ, ਮਾਰਫਤ ਮਨ ਮਾਰੋ ਅਵਦਾਲਾ, ਜਿਹੜਾ ਮਨ ਨੂੰ, ਅਵਦਾਲਾ ਦਾ ਅਰਥ ਹੈ ਵੱਡਾ ਬਣਿਆ ਬੈਠਾ ਨਾ, ਤੇ ਉਸਦੇ ਅਵਦਾਲਾ, ਅਵਦਾਲਾ ਨਾ ਬਦਲ ਜਾਣ ਦਾ ਵੀ, ਬਦਲ ਜਾਣ ਵਾਲੇ ਮਨ ਨੂੰ, ਮੰਦੇ ਸੁਭਾਅ ਨੂੰ ਮਾਰਨਾ ਕਰ, ਤੇ ਫਿਰ ਇਹੋ ਹੀ ਮਾਰਫਤ ਗਿਆਨ ਦੀ ਅਵਸਥਾ ਹੋਏਗੀ। ਇਸ ਕਰਕੇ ਇਹ ਜਿਹੜਾ ਅਵਦਾਲਾ ਸ਼ਬਦ ਹੈ, ਇਹਨਾਂ ਦੇ ਮਤਾਂ ਚ ਅਵਦਾਲ ਲਿਖਿਆ, ਮਹਾਰਾਜ ਨੇ ਇੱਥੇ ਕਾਵਿ ਰਚਨਾ ਦੇ ਅੰਦਰ ਅਵਦਾਲਾ ਕਿਹਾ ਇਸਨੂੰ। ਅਵਦਾਲਾ ਦਾ ਅਰਥ ਹੈ ਬਦਲ ਜਾਣ ਵਾਲਾ, ਜੋ ਇੱਕ ਦਸ਼ਾ ਹਾਲਤ ਵਿੱਚ ਨਾ ਰਹੇ, ਇੱਕ ਤਾਂ ਇਹ ਅਰਥ ਹੈ। ਦੂਸਰਾ ਅਰਥ ਹੈ ਇੱਕ ਖਾਸ ਪਦਵੀ ਦੇ ਅਧਿਕਾਰੀ ਲੋਕ, ਜਿਵੇਂ ਹਿੰਦੂਆਂ ਦੇ ਵਿੱਚ ਦਿਗਪਾਲ ਦੇਵਤੇ ਮੰਨੇ ਨੇ, ਇਸਲਾਮ ਦੇ ਵਿੱਚ ਭਾਈ ਇਹਨਾਂ ਦੇ ਆਚਾਰੀ ਨੇ 70 ਅਵਦਾਲ ਮੰਨੇ ਨੇ, ਇਹਨਾਂ ਵਿੱਚੋਂ 40 ਸ਼ਾਮ ਤੇ 30 ਹੋਰ ਜਿਹੜੇ ਉਹ ਕਹਿੰਦੇ ਆ, ਪਰ ਕਈ ਲੇਖਕਾਂ ਨੇ ਇਕੱਲੇ 40 ਅਵਦਾਲ ਮੰਨੇ ਆ। ਅਵਦਾਲਾਂ ਦੇ ਪ੍ਰਧਾਨ ਨੂੰ ਗੋਸ ਕਹਿੰਦੇ ਆ, ਇਹ ਲਿਖਿਆ ਕਿ ਇਹਨਾਂ ਅਵਦਾਲਾਂ ਦੀ ਬੰਦਗੀ ਅਤੇ ਸ਼ਕਤੀ ਦੇ ਆਸਰੇ ਉਹ ਕਹਿੰਦੇ ਆ ਵੀ ਦੁਨੀਆਂ ਕਾਇਮ ਹੈ, ਜਦੋਂ ਇਹਨਾਂ ਵਿੱਚੋਂ ਕੋਈ ਇੱਕ ਮਰ ਜਾਂਦਾ ਹੈ ਤਾਂ ਉਹਨਾਂ ਦੀ ਥਾਂ ਖੁਦਾ ਕਿਸੇ ਹੋਰ ਨੂੰ ਮੁਕਰਰ ਕਰ ਦਿੰਦਾ। ਇਸੇ ਤਰ੍ਹਾਂ ਇਹ ਪਦਵੀ ਬਦਲਦੀ ਰਹਿੰਦੀ ਹੈ, ਇਹਦੇ ਕਾਰਨ ਅਵਦਾਲ ਕਿਹਾ ਇਹਨਾਂ ਨੂੰ ਵੀ ਬਦਲਣ ਵਾਲੀ। ਮੁਸਲਮਾਨ ਫਕੀਰਾਂ ਦੇ 5 ਦਰਸਿਆਂ ਵਿੱਚ ਇੱਕ ਅਵਦਾਲ ਵੀ ਹੈ, ਨੰਬਰ 1 ਗੌਸ, ਨੰਬਰ 2 ਕੁਤਬ, ਨੰਬਰ 3 ਬਲੀ, ਨੰਬਰ 4 ਅਵਦਾਲ, ਨੰਬਰ 5 ਕਲੰਦਰ। ਕੁਝ ਇਸਲਾਮ ਦੇ ਵਿਦਵਾਨਾਂ ਨੇ ਕਲੰਦਰ ਦੀ ਥਾਂ ਤੇ ਅਵਤਾਲ ਵੀ ਲਿਖਿਆ ਹੈ। ਇਸ ਕਰਕੇ ਭਾਈ ਇਹ ਹੈ, ਕਹਿੰਦੇ ਆਪਣੇ ਮਨ ਨੂੰ, ਆਹ ਜਿਹੜਾ ਜੋ ਮਨ ਅਵਦਾਲਾ ਵੱਡਾ ਬਣ ਬੈਠਿਆ ਹੈ, ਅਵਦਾਲਾ ਬਦਲ ਜਾਣ ਵਾਲਾ ਮਨ, ਮੰਦੇ ਸੁਭਾਅ ਨੂੰ ਮਾਰੋ, ਮਾਰਨਾ ਕਰੋ, ਇਹ ਮਾਰਫਤ ਗਿਆਨ ਦੀ ਅਵਸਥਾ ਹੋਏਗੀ।
ਮਿਲਹੋ ਹਕੀਕਤ ਜਿਤ ਫਿਰ ਨਾ ਮਰਾ,
ਖੁਦਾ ਦੇ ਨਾਲ ਮਿਲੋ, ਮਿਲਣਾ ਕਰ, ਇਹ ਹਕੀਕਤ ਅਨੁਭਵ ਜਾਣੀ ਸਾਕਸ਼ਾਤ ਅਵਸਥਾ ਹੈ, ਜਿਸ ਕਰਕੇ ਫਿਰ ਮੁੜ ਕੇ ਜੰਮਣਾ ਮਰਾ ਮਰਨਾ ਨਹੀਂ ਹੁੰਦਾ। ਇਹ ਕਾਜੀ ਸਾਹਿਬ ਆ ਕਰਤਵ ਕਰ ਤੋਂ,
ਕੁਰਾਨ ਕਤੀਬ ਦਿਲ ਮਾਹੇ ਕਮਾਹੇ,
ਕਹਿੰਦੇ ਜੀ ਕੁਰਾਨ ਬੜੀ ਪੜ੍ਹੀ ਹੈ ਮੈਂ। ਮਹਾਰਾਜ ਕਹਿੰਦੇ ਕੁਰਾਨ ਤਾਂ ਪੜ੍ਹੀ ਹੈ, ਅੰਦਰ ਦੀ ਕੁਰਾਨ ਨਹੀਂ ਨਾ ਪੜ੍ਹੀ, ਬਾਹਰ ਦੀ ਪੜ੍ਹੀ ਹੈ। ਆਪਣੇ ਦਿਲ ਹਿਰਦੇ ਦੇ ਮਾਹੇ ਵਿੱਚ ਖੁਦਾ ਦੇ ਨਾਮ ਨੂੰ ਕਮਾਹੀ ਕਮਾਉਣਾ ਕਰ, ਇਹੋ ਹੀ ਕੁਰਾਨ ਆਦਿ ਕਤੀਬਾਂ ਦਾ ਪੜ੍ਹਨਾ ਹੈ। ਇਹਨੂੰ ਪੜ੍ਹਨਾ ਕਰ।
ਦਸ ਔ ਰਾਤ ਰੱਖ ਬਦ ਰਾਹੀ,
ਤੇ ਤੁਸੀਂ ਆਪਣੇ ਧਰਮ ਚ ਕਹਿ ਰੱਖਿਆ ਵੀ ਇੰਨੀਆਂ ਔਰਤਾਂ ਦੇ ਨਾਲ ਵਿਆਹ ਕਰਾ ਸਕਦੇ ਆ ਜੀ, ਇਹ ਜਾਇਜ਼ ਹੈ, ਸਾਨੂੰ ਆਹ ਹੈ ਵਾਹ ਹੈ। ਮਹਾਰਾਜ ਕਹਿੰਦੇ ਆਪਣੇ ਦਸ ਔਰਤ ਔਰਤਾਂ ਹਰੇਕ ਦੇ ਨਾਲ ਦਸ ਦਸ ਇੰਦਰੀਆਂ ਰੂਪੀ ਔਰਤਾਂ ਨੂੰ, ਇਹਨਾਂ ਨੂੰ ਬਦ ਖੋਟੇ ਭੈੜੇ ਰਾਹੀ ਰਸਤੇ ਜਾਣ ਤੋਂ ਰੋਕ ਕੇ ਰਾਖੋ ਰੱਖਣਾ ਕਰ। ਇਸ ਕਰਕੇ ਇਹਨੂੰ ਸਮਝਣ ਦੀ ਲੋੜ ਹੈਗਾ ਜੀ ਸਾਹਿਬ। ਇੰਨਾ ਬਰੀਕੀ ਦੇ ਚ ਮਹਾਰਾਜ ਸਾਹਿਬ ਨੇ ਉਹਨੂੰ ਸਮਝਾਉਣਾ ਸ਼ੁਰੂ ਕੀਤਾ ਹੈ।
ਪੰਚ ਮਰਦ ਸਿਦਕ ਲੇ ਬਾਦ,
ਪੰਚ ਜਿਹੜੇ ਪੰਜ ਦਾ ਨਾਮ ਹੈ ਮਰਦ ਸੂਰਮੇ, ਉਹ ਕਿਹੜੇ ਨੇ? ਕਾਮ ਕ੍ਰੋਧ ਲੋਭ ਮੋਹ ਹੰਕਾਰ। ਇਹਨਾਂ ਨੂੰ ਲੈ ਕਰਕੇ ਸਿਦਕ ਨਾਮ ਹੈ ਭਰੋਸੇ ਦਾ, ਭਰੋਸੇ ਰੂਪ ਰੱਸੇ ਦੇ ਨਾਲ ਬੰਧ ਬੰਨਣਾ ਕਰੋ, ਤੇ ਇਹਨੂੰ ਕਸਕੇ ਬੋਲਣਾ ਜੀ, ਬੱਧ ਬੰਨਣਾ ਕਰੋ ਇਹਨਾਂ ਨੂੰ। ਤੇ ਫਿਰ ਅੱਗੇ ਦੱਸਦੇ ਨੇ
ਖੈਰ ਸਬੂਰੀ ਕਬੂਲ ਪਰਾ,
ਸਬੂਰੀ ਸੰਤੋਖ ਦੀ ਖੈਰ ਖੈਰਾਤ ਮੰਗ, ਇਉਂ ਤੂੰ ਖੁਦਾ ਦੇ ਦਰ ਦੇ ਉੱਪਰ ਕਬੂਲ ਪ੍ਰਵਾਨ ਪਰਾ ਪੈ ਜਾਵੇਗਾ।
ਮੱਕਾ ਮਿਹਰ ਰੋਜਾ ਪੈ ਖਾਕਾ,
ਕਹਿੰਦਾ ਜੀ ਮੱਕੇ ਦੀ ਜ਼ਿਆਰਤ ਕੀਤੀ ਹੈ, ਰੋਜੇ ਬੜੇ ਰੱਖੇ ਨੇ। ਮਹਾਰਾਜ ਸਾਹਿਬ ਜੀ ਕਹਿੰਦੇ ਫਿਰ ਸਮਝ ਲੈ, ਜੀਵਾਂ ਦੇ ਉੱਤੇ ਮਿਹਰ ਕਰਨੀ, ਜਿਹੜੇ ਦਇਆ ਕਰਨੀ, ਇਹ ਹੈ ਮੱਕੇ ਦਾ ਪਰਸਨ। ਦਇਆ ਤਾਂ ਕਰਦੇ ਨੀ ਕਿ ਤੁਹਾਡੇ ਧਰਮ ਦੇ ਜਿਹੜੇ ਕੁਛ ਲੋਕ ਇਹ ਕਹਿੰਦੇ ਨੇ ਵੀ ਹਿੰਦੂਆਂ ਨੂੰ ਮਾਰ ਲਓ, ਲੁੱਟ ਲਓ, ਕੁੱਟ ਲਓ, ਇਹਨਾਂ ਦੀਆਂ ਔਰਤਾਂ ਦੀ ਬੇਪਤੀ ਕਰ ਦਿਓ, ਇਹ ਤੁਹਾਨੂੰ ਸਵਾਬ ਮਿਲੇਗਾ, ਇਹ ਕਿੱਥੇ ਲਿਖਿਆ? ਐਸਾ ਨਹੀਂ ਹੈ। ਮਿਹਰ ਮੱਕਾ ਇਹੀ ਹੈ ਤੇ ਜਿਹੜਾ ਦਇਆ ਕਰਨੀ ਹੈ ਜੀਵਾਂ ਦੇ ਉੱਤੇ, ਇਸ ਕਰਕੇ ਜੀਵਾਂ ਦੇ ਮਿਹਰ ਦਇਆ ਕਰਨੀ, ਇਹ ਮੱਕੇ ਦਾ ਪਰਸਣਾ, ਸਾਰਿਆਂ ਦੇ ਪੈ ਚਰਨਾਂ ਦੀ ਖਾਕ ਧੂੜ ਹੋ ਕੇ ਰਹਿਣਾ, ਇਹ ਹੈ ਭਾਈ ਰੋਜ਼ਾ। ਰੱਖਿਆ ਕਦੇ ਤੁਸੀਂ ਇਹ ਵੀ ਚਰਨਾਂ ਦੀ ਧੂੜ ਹੋ ਜਾਓ? ਇਸ ਕਰਕੇ ਇਹ ਧਾਰਨ ਕਰ ਤੂੰ।
ਪਿਸਤ ਪੀਰ ਲਫ਼ਜ਼ ਕਮਾਏ ਅੰਦਾਜ਼ਾ,
ਜੇਕਰ ਤੇ ਤੁਸੀਂ ਚਲੋ ਪਿਸਤ ਕਹਿ ਲਿਆ, ਹਿੰਦੂ ਲੋਕ ਸਵਰਗ ਕਹਿ ਦਿੰਦੇ ਨੇ, ਫਰਕ ਕੋਈ ਬਹੁਤਾ ਨਹੀਂ। ਜੇਕਰ ਪਿਸਤ ਸਵਰਗ ਦੀ ਇੱਛਾ ਹੈ ਤਾਂ ਪੀਰ ਪੂਜ ਨਹੀਂ ਗੁਰਾਂ ਦੇ ਕਹੇ ਹੋਏ ਲਫ਼ਜ਼ ਬਚਨਾਂ ਨੂੰ, ਅੰਦਾਜ਼ਾ ਮਰਿਆਦਾ ਦੇ ਸਹਿਤ ਕਮਾਏ ਕਮਾਉਣਾ ਕਰ। ਜੇਕਰ ਮਨ ਚੰਚਲ ਹੈ ਤਾਂ ਫਿਰ ਕਹਿੰਦੇ ਨਿਸ਼ਕਾਮ ਕਰਮ ਕਰ, ਜੇ ਮਨ ਦੇ ਅੰਦਰ ਕਰਮਾਂ ਦਾ ਹੰਕਾਰ ਹੈ ਤਾਂ ਉਪਾਸਨਾ ਕਰ, ਜੇ ਹੰਕਾਰ ਨਿਵਰਤ ਹੋ ਗਿਆ, ਚੰਚਲਤਾ ਹੀ ਰੁਕ ਗਈ, ਤਾਂ ਗਿਆਨ ਕਾਂਡ ਅਧਿਕਾਰੀ ਹੋਏਗਾ ਗਿਆਨ ਦਾ। ਇਹ ਮਰਿਆਦਾ ਪੂਰਵਕ ਗੁਰਾਂ ਦੇ ਬਚਨਾਂ ਨੂੰ ਕਮਾਉਣਾ ਹੀ ਬੇਸਤ ਦੀ ਪ੍ਰਾਪਤੀ ਹੈ। ਤੇ ਥੋੜੀ ਜਿਹੀ ਜਾਣਕਾਰੀ ਵਾਸਤੇ, ਮੱਕਾ ਜਿਹੜਾ ਹੈ ਅਰਬ ਦੇਸ਼ ਦੇ ਅੰਦਰ ਪ੍ਰਸਿੱਧ ਅਰਬ ਦਾ ਨਗਰ ਹੈ, ਤੇ ਅਰਬ ਦਾ ਪ੍ਰਸਿੱਧ ਨਗਰ ਹੈ, ਇਹ ਸ਼ਹਿਰ ਹੈ ਜਿਹਦਾ ਨਾਮ ਮੱਕਾ ਹੈ। ਮੱਕਾ ਇੱਕ ਸ਼ਹਿਰ ਹੈ। ਮੁਹੰਮਦ ਸਾਹਿਬ ਦਾ ਜਨਮ ਇੱਥੇ ਹੋਇਆ ਮੱਕੇ ਦੇ ਵਿੱਚ, ਤੇ ਇਸਲਾਮ ਦਾ ਸਭ ਤੋਂ ਵੱਡਾ ਉੱਤਮ ਜਿਹੜਾ ਧਰਮ ਮੰਦਰ ਹੈ, ਆਪਣੀ ਬੋਲੀ ਕਰੀਏ ਮੰਦਰ ਹੈ, ਜਿਵੇਂ ਆਪਣੇ ਹਰਿਮੰਦਰ ਸਾਹਿਬ ਹੈ, ਉਹਨਾਂ ਦਾ ਕਾਬਾ ਹੈ, ਕਾਬਾ ਮਸੀਤ ਹੈ, ਮੱਕਾ ਸ਼ਹਿਰ ਜਿਹੜਾ ਕਾਬਾ ਉਹਦੇ ਵਿੱਚ ਮਸੀਤ ਹੈ। ਇਹ ਜਾਣਕਾਰੀ ਵਾਸਤੇ ਹੈ ਵੀ ਜੋ ਲਿਖਿਆ ਵੀ ਜੱਦਹ ਬੰਦਰ ਤੋਂ ਕਰੀਬ 60-70 ਮੀਲ ਦੇ ਉੱਤੇ ਬੜੀ ਪਥਰੀਲੀ ਤੇ ਰੇਤਲੀ ਜ਼ਮੀਨ ਹੈ, ਸਿਵਾਏ ਹੱਜ ਅਤੇ ਯਾਤਰੀਆਂ ਤੋਂ ਹੋਰ ਕੋਈ ਰੌਣਕ ਨਹੀਂ ਹੈ, ਇੱਥੇ ਪਾਣੀ ਖੂਹਾਂ ਦਾ ਖਾਰ ਹੈ। 6-7 ਮੀਲ ਤੇ ਪੀਣ ਲਈ ਪਾਣੀ 6-7 ਮੀਲ ਤੋਂ ਆਉਂਦਾ ਹੈ। ਮੱਕੇ ਦਾ ਨਾਮ ਪਹਿਲਾਂ ਬੱਕਾ ਸੀ, ਬੱਬੇ ਨਾਲ ਮੱਕਾ ਬਾਅਦ ਚ ਬਣਿਆ, ਤੇ ਇਸ ਕਰਕੇ ਮੱਕੇ ਦੇ ਪਾਸ ਖੁਸ਼ਕ ਪਹਾੜੀਆਂ ਨੇ, ਉਹਨਾਂ ਦੀ ਬੁਲੰਦੀ 400 ਫੁੱਟ ਕਰੀਬ ਹੈ। ਮਿਸਕਾਂਤ ਵਿੱਚ ਲਿਖਿਆ ਹੈ ਕਿ ਹਜ਼ਰਤ ਮੁਹੰਮਦ ਸਾਹਿਬ ਨੇ ਆਖਿਆ ਹੈ ਕਿ ਮੱਕਾ ਆਦਮੀ ਦੇ ਨਹੀਂ, ਆਦਮੀ ਦਾ ਨਹੀਂ, ਖੁਦਾ ਦਾ ਹੀ ਪਵਿੱਤਰ ਥਾਪਿਆ ਹੋਇਆ, ਮੇਰੀ ਉਮਤ ਹਮੇਸ਼ਾ ਇੱਥੇ ਸੁਰੱਖਿਅਤ ਰਹੇਗੀ, ਔਰ ਇਸ ਨਗਰ ਦਾ ਸਨਮਾਨ ਕਰਨ ਨਾਲ ਅਗਲੀ ਦੁਨੀਆਂ ਵਿੱਚ ਸੁੱਖ ਪ੍ਰਾਪਤ ਹੋਏਗਾ। ਮੱਕੇ ਦਾ ਨਾਮ ਉਮਲ ਕੁਲਾ ਅਰਥਾਂਤ ਨਗਰਾਂ ਦੀ ਮਾਂ ਵੀ ਦੇਖਿਆ ਗਿਆ ਅਰਬੀ ਦੇ ਅੰਦਰ। ਇਸ ਕਰਕੇ ਇਹ ਤਾਂ ਹੈ ਮੱਕੇ ਵਾਸਤੇ ਕੁਝ ਰੋਜ਼ਾ। ਹਿੰਦੂ ਲੋਕ ਵਰਤ ਰੱਖਦੇ ਆ, ਮੁਸਲਮਾਨ ਰੋਜ਼ੇ ਰੱਖਦੇ ਆ। ਇਸਲਾਮ ਵਿੱਚ ਵਰਤ ਪਾਪਨਾਸ਼ਕ ਕਰਮ ਮੰਨਿਆ, ਤੇ ਹਿੰਦੂ ਧਰਮ ਵਿੱਚ ਵੀ ਮੰਨਿਆ। ਤੇ ਇੰਨਾ ਹੀ ਫਰਕ ਇਹਦਾ ਸਾਸ ਜੀ ਇਤਨੇ ਵਰਤ ਰੱਖਣ ਦੇ ਵਿਧਾਨ ਹੈ ਕਿ ਕਿਹੜੇ ਕਿਹੜੇ ਕਿਵੇਂ ਰੱਖਣੇ। ਰਮਜ਼ਾਨ ਦਾ ਸਾਰਾ ਮਹੀਨਾ, ਰਮਜ਼ਾਨ ਕਿਹਨੂੰ ਕਹਿੰਦੇ? ਹਿਜਰੀ ਸਾਲ ਦਾ ਨੌਵਾਂ ਮਹੀਨਾ ਇਹਨੂੰ ਰਮਜ਼ਾਨ ਦਾ ਮਹੀਨਾ ਕਹਿੰਦੇ ਆ। ਇਹ ਜੇ ਵਰਤ ਰੱਖਣਾ ਇਸਲਾਮ ਦਾ ਧਾਰਮਿਕ ਨਿਯਮ ਹੈ, ਇਹਦੇ ਚ ਰੱਖਣਾ। ਤੇ ਇਹਦੇ ਵਿੱਚ ਮੁਹਰਮ ਦਾ ਦਸਵਾਂ ਦਿਨ, ਇਸਦਾ ਨਾਮ ਆਸੂਰਾ ਹੈ। ਮਿਸਕਾਂਤ ਵਿੱਚ ਲਿਖਿਆ ਹੈ ਕਿ ਇਸ ਦਿਨ ਵਰਤ ਆਉਣ ਵਾਲੇ ਬਰੇ ਦੇ ਸਭ ਪਾਪ ਦੂਰ ਕਰਦਾ। ਈਦ ਉਲ ਫਤਿਹ ਵਿੱਚ 6 ਦਿਨ ਵਰਤ ਰੱਖਣਾ ਪੁੰਨ ਕਰਮ ਲਿਖਿਆ। ਸੋਮ ਅਤੇ ਵੀਰਵਾਰ ਹਰੇਕ ਹਫ਼ਤੇ 2 ਵਰਤ ਰੱਖਣੇ। ਸਵਾਲ ਦਾ ਸਾਰਾ ਮਹੀਨਾ ਮਿਸਕਾਂਤ ਵਿੱਚ ਲਿਖਿਆ ਜੀ, ਸਾਰਾ ਮਹੀਨਾ ਤੇ ਕਦੇ ਮਹੀਨੇ ਦਾ ਕੁਝ ਹਿੱਸਾ ਹਜ਼ਰਤ ਮੁਹੰਮਦ ਸਾਹਿਬ ਆਪ ਵਰਤ ਰੱਖਦੇ ਸੀ। 13 ਤੇ 14 ਤੇ 15 ਤਾਰੀਖ ਹਰੇਕ ਮਹੀਨੇ ਦੀ, ਇਹਦਾ ਨਾਮ ਆਯਮ ਉਲ ਬੀਜ ਅਰਥਾਂਤ ਰੋਸ਼ਨ ਦਿਨ ਹੈ। ਇੱਕ ਦਿਨ ਖਾਣਾ, ਦੂਜੇ ਦਿਨ ਵਰਤ ਰੱਖਣਾ ਤੇ ਨਿੱਤ ਵਰਤ ਹੈ, ਇਹ ਮਿਸਕਾਂਤ ਵਿੱਚ ਲਿਖਿਆ ਹੋਇਆ ਹੈ। ਤੇ ਇਸ ਪ੍ਰਕਾਰ ਦੇ, ਕਿਉਂਕਿ ਦੌਦ ਪੈਗੰਬਰ ਸਾਹਿਬ ਨੇ ਇਹ ਵਰਤ ਰੱਖਣਾ, ਤੇ ਇਸ ਕਰਕੇ ਇਹ ਵਰਤ ਰੱਖਣ ਹੁੰਦਾ ਸੀ, ਉਹ ਰੱਖਦੇ ਸੀ। ਆਪ ਵਰਤ ਸਮੇਂ ਇੱਕ ਨਿਯਮ ਬਣਾਇਆ, ਕਿਸੇ ਨਾਲ ਝਗੜਾ ਨਹੀਂ ਕਰਨਾ, ਵਰਤ ਦੇ ਸਮੇਂ ਲੜਨਾ ਨਹੀਂ ਤੇ ਕਿਸੇ ਦੀ ਨਿੰਦਿਆ ਨਹੀਂ ਕਰਨੀ। ਇਹ ਨਿੰਦਕ ਤੇ ਇਹ ਕਰਮ ਵਿਵਰਜਿਤ ਸਨ ਇਸਲਾਮ ਦੇ, ਇਹਨਾਂ ਨੂੰ ਤਾਂ ਛੱਡ ਦਿੱਤਾ, ਇਕੱਲੇ ਰੋਜ਼ਿਆਂ ਤੇ ਜ਼ੋਰ ਹੋ ਗਿਆ। ਮਹਾਰਾਜ ਸਾਹਿਬ ਕਹਿੰਦੇ, ਦੇਖ ਭਾਈ ਇਸ ਪ੍ਰਕਾਰ ਦਾ ਜਿਹੜਾ ਹੈ ਮੱਕਾ ਮੇਹਰ ਰੋਜ਼ਾ ਹੈ, ਪੈ ਖਾਕਾ ਪਿਸਤ ਪੀਰ, ਅਜੇ ਬੋਲੋ ਜੀ ਅੱਗੇ।
ਪਿਸਤ ਪੀਰ ਲਫ਼ਜ਼ ਕਮਾਏ ਅੰਦਾਜ਼ਾ,
ਜੇਕਰ ਸਵਰਗ ਦੀ ਇੱਛਾ ਹੈ ਤਾਂ ਪੀਰ ਪੂਜਨੀ ਗੁਰਾਂ ਦੇ ਕਹੇ ਹੋਏ ਲਫ਼ਜ਼ ਬਚਨਾਂ ਨੂੰ ਅੰਦਾਜ਼ਾ ਮਰਿਆਦਾ ਸਹਿਤ ਕਮਾਉਣਾ ਕਰ। ਜੇ ਮਨ ਚੰਚਲ ਹੈ ਤਾਂ ਨਿਸ਼ਕਾਮ ਕਰਮ ਕਰ। ਜੇ ਮਨ ਅੰਦਰ ਕਰਮਾਂ ਦਾ ਹੰਕਾਰ ਹੈ, ਉਪਾਸ਼ਨਾ ਕਰ। ਜੇ ਹੰਕਾਰ ਨਿਵਰਤ ਹੋ ਗਿਆ, ਚੰਚਲਤਾ ਹੀ ਰੋਗੀ, ਫਿਰ ਗਿਆਨ ਕਾਂਡ ਅਧਿਕਾਰੀ ਹੋਏਗਾ। ਇਹ ਮਰਿਆਦਾ ਪੂਰਕ ਗੁਰਾਂ ਦੇ ਬਚਨਾਂ ਨੂੰ ਕਮਾਉਣਾ ਹੀ ਬੇਸ਼ਤ ਦੀ ਪ੍ਰਾਪਤੀ ਹੋਏਗੀ। ਹਾਂਜੀ, ਅੱਗੇ ਚਲੋ।
ਹੋਰ ਨੂਰ ਮੁਸਕ ਖੁਦਾਇਆ,
ਇਹਨਾਂ ਦੇ ਮਤ ਵਿੱਚ ਇਹ ਬੜੀ ਚਰਚਾ ਹੈ ਜੀ, ਜਿਹੜਾ ਇਸ ਤਰ੍ਹਾਂ ਕਰੂਗਾ ਉਹਨੂੰ ਹੂਰਾਂ ਵਰਨਗੀਆਂ, ਇਹਦਾ ਲਾਲਚ ਦਿੱਤਾ ਜਾਂਦਾ। ਤੇ ਹੂਰ ਅਪਸ਼ਰਾਂ ਦਾ ਦੀਦਾਰ ਅਤੇ ਮੁਸਕ ਸੁਗੰਧੀ ਲਾਉਣਾ ਇਹੋ ਹੀ ਹੈ। ਕਿਹੜਾ? ਜੋ ਖੁਦਾਇਆ, ਖੁਦਾ ਦੇ ਨੂਰ ਪ੍ਰਕਾਸ਼ ਨੂੰ ਵੇਖਣਾ ਹੈ। ਅਪਸ਼ਰਾਂ ਦੇ ਨੂਰ ਨਾ ਦੇਖੋ ਮਹਾਰਾਜ ਕਹਿੰਦੇ, ਤੇ ਜੋ ਅੱਲਾਹ ਖੁਦਾ ਦੀ ਬੰਦਗੀ, ਜਿਹੜੀ ਹੂਰ ਨੂਰ ਮੁਸਕ ਖੁਦਾਇਆ, ਅੱਗੇ ਬੋਲੋ ਜੀ, ਬੰਦਗੀ
ਬੰਦਗੀ ਅੱਲਾਹ ਆਲਾ ਹੁਜਰਾ,
ਤੇ ਬੰਦਗੀ ਅੱਲਾਹ ਆਲਾ ਹੁਜਰਾ, ਇਹ ਸਾਰੇ ਕਸਕੀ ਪਾਠ ਬੋਲਣੇ ਨੇ। ਆਲਾ ਨਾ ਬਣੇ ਤੇ ਪੋਲਾ ਹੁਜ਼ਰਾ ਨਾ ਬਣੇ। ਤੇ ਇਸ ਪ੍ਰਕਾਰ ਅੱਲਾਹ ਖੁਦਾ ਦੀ ਬੰਦਗੀ ਭਗਤੀ ਕਰਨੀ, ਇਹੋ ਆਲਾ ਹੁਜ਼ਰਾ ਵੱਡਾ ਕੋਠਾ ਹੈ। ਭਾਵ ਕੀ ਹੈ? ਮਸੀਤ ਦੇ ਪਿਛਲੇ ਪਾਸੇ ਇੱਕ ਡਾਟ ਜੀ ਰੱਖੀ ਹੁੰਦੀ ਹੈ, ਉਹਦੇ ਅੰਦਰਲੇ ਪਾਸੇ ਆਲਾ ਹੁੰਦਾ ਹੈ, ਉਹਦੇ ਚ ਬੈਠ ਕੇ ਬੰਦਗੀ ਕਰਨ ਨੂੰ ਮੁਸਲਮਾਨ ਬਹੁਤਾ ਪੁੰਨ ਸਮਝਦੇ ਆ। ਮਹਾਰਾਜ ਕਹਿੰਦੇ ਅੰਤਸ਼ ਕਰਨ ਦੀ ਕੋਠੜੀ ਵਿੱਚ ਖੁਦਾ ਨੂੰ ਵਿਆਪਕ ਸਮਝਣਾ, ਇਹ ਬੰਦਗੀ ਕਰ, ਇਹ ਹੈ ਆਲਾ, ਇਹ ਹੈ ਹੁਜ਼ਰਾ। ਇਸ ਪ੍ਰਕਾਰ ਦੱਸਦੇ ਹਨ,
ਸੱਚ ਕਮਾਵੇ ਸੋਈ ਕਾਜੀ।
ਤੇ ਇਹ ਭਾਈ ਜੋ ਵੀ ਕਹਿੰਦੇ ਸੱਚ ਦੀ ਕਮਾਈ ਕਰਦਾ ਹੈ ਤੇ ਉਹ ਹੈ ਕਾਜੀ, ਉਹੀ ਅਸਲ ਕਾਜੀ, ਕਜ਼ਾ ਫੈਸਲਾ ਕਰਨ ਵਾਲਾ ਹੈ, ਅਸਲ ਉਹ ਹੈ।
ਜੋ ਦਿਲ ਸੋਧੈ ਸੋਈ ਹਾਜੀ,
ਇਹਨੂੰ ਹਾਜੀ ਬੋਲਣਾ ਜੀ, ਹਾਜੀ ਨਹੀਂ ਕਹਿਣਾ, ਹਾਜੀ ਹੱਜ ਕਰਨ ਤੋਂ ਪਾਵੇ। ਜੋ ਜਿਹੜਾ ਆਪਣੇ ਦਿਲ ਮਨ ਨੂੰ ਵਿਕਾਰਾਂ ਵੱਲੋਂ ਪਵਿੱਤਰ ਰੱਖਣ ਰੂਪ ਸੋਧਾ ਸੋਧਦਾ ਹੈ, ਉਹ ਅਸਲ ਹਾਜੀ ਹੈ, ਹੱਜ ਕਰਨ ਵਾਲਾ।
ਸੋ ਮੁੱਲਾ ਮਲਊਨ ਨਿਵਾਰੈ,
ਉਹੀ ਅਸਲ ਮੁੱਲਾ, ਇਹਨੂੰ ਮੁੱਲਾ ਨਹੀਂ ਕਹਿਣਾ, ਮੁੱਲਾ ਆਲਮ ਹੈ, ਜੋ ਆਪਣੇ ਅੰਦਰੋਂ ਮਲਊਨ ਮੰਦਾ ਸੁਭਾਅ ਬੇਮੁਖਤਾਈ ਨਿਵਾਰੈ, ਨਿਵਰਤ ਕਰਦਾ। ਤੇ ਇਸ ਕਰਕੇ ਜਿਹੜਾ ਐਸਾ ਕਰਦਾ ਹੈ ਉਹ ਮੁੱਲਾ ਹੈ।
ਸੋ ਦਰਵੇਸ ਜਿਸ ਸਿਫਤ ਧਰਾ,
ਉਹੀ ਅਸਲੀ ਦਰਵੇਸ਼ ਫਕੀਰ ਹੈ, ਜਿਸ ਨੇ ਪਰਮੇਸ਼ਰ ਦੀ ਸਿਫਤ ਤਾਰੀਫ ਬੰਦਗੀ ਨੂੰ ਧਰਾ ਧਾਰਨ ਕੀਤਾ ਹੋਇਆ। ਕਾਜੀ ਜਿਹੜਾ ਸਾਸੀ ਮੁਸਲਮਾਨਾਂ ਦੇ ਰਾਜ ਸਮੇਂ ਵਿਵਹਾਰਾਂ ਤੇ ਝਗੜਿਆਂ ਨੂੰ ਸ਼ਰ੍ਹਾਂ ਦੀ ਵਿਵਸਥਾ ਦੇਣ ਵਾਲਾ, ਮੁਨਸਫ ਨਿਆਂ ਕਰਨ ਵਾਲਾ, ਮੁਕੱਦਮੇ ਦਾ ਫੈਸਲਾ ਕਰਨ ਵਾਲਾ, ਜਿਹੜਾ ਹੁਣ ਜੱਜ ਕਹਿੰਦੇ ਨੇ, ਉਹ ਜੋ ਕਾਜੀ ਕਹਿੰਦੇ ਨੇ, ਕਾਜੀ ਹੋਏ ਰਿਸ਼ਵਤ ਦੀ ਵੱਢੀ ਲੈ ਕੇ ਹੱਕ ਗਵਾਈ, ਇਹ ਗਿਰਾਵਟ ਆ ਗਈ ਸੀ ਇਹਨਾਂ ਚ। ਹਾਜੀ ਮੱਕੇ ਦਾ ਹਜ ਕਰਨ ਵਾਲਾ ਜਿਹਨੇ ਹਜ ਕਰ ਲਈ ਹੋਵੇ, ਮੁੱਲਾਂ ਪਿੰਡਾਂ ਦੇ ਵਿੱਚ ਮੁੰਡਿਆਂ ਨੂੰ ਫਾਰਸੀ ਪੜਾਉਣ ਵਾਲਾ, ਬਾਂਗ ਦੇਣ ਵਾਲਾ, ਮਸੀਤ ਦੇ ਤਕੀਏ ਦੇ ਜਿਹੜਾ ਤਕੀ ਦਾ ਪੁਜਾਰੀ, ਵਿਦਿਆ ਨਾਲ ਪੂਰਨ ਤੇ ਆਲਮ ਵਿਦਵਾਨ, ਉਹਨੂੰ ਕਹਿੰਦੇ ਸੀ ਮੁੱਲਾਂ, ਮਲ ਊਨ। ਇਹ ਸ਼ਬਦ ਜਿਹੜਾ ਨਾ ਫਿਟਕਾਰਿਆ ਗਿਆ, ਫਿਟਕਾਰੇ ਜਾਣ ਲਾਇਕ ਜਿਹਦਾ ਸੁਭਾਅ ਹੈ ਬੁਰਾ ਸੁਭਾਅ, ਲਾਲਚ, ਹਿਰਸ, ਮੁਸਲਮਾਨਾਂ ਚ ਇੱਕ ਇਹ ਫਰਿਸ਼ਤਾ ਤੇ ਅਜਾਜ਼ੀਰ ਨਾਮੇ ਪਰਮੇਸ਼ਰ ਦੀ ਆਗਿਆ ਨਾ ਮੰਨਣ ਕਰਕੇ ਫਿਟਕਾਰਿਆ ਗਿਆ, ਇਹ ਮੰਨਦੇ ਨੇ ਮੁਸਲਮਾਨ। ਕਹਿੰਦੇ ਨੇ ਉਹ ਬਦੀ ਕਰਾਉਂਦਾ ਹੈ, ਉਹਨੂੰ ਮਲਊਨ ਆਦਿ ਗਾਲੀਆਂ ਕੱਢ ਕੇ ਯਾਦ ਕਰਦੇ ਨੇ ਵੀ ਇਹ ਬਦੀ ਇਹ ਕਰਾਉਂਦਾ ਸਾਡੇ ਕੋਲ। ਐਸੇ ਆਪਣੇ ਆਪਣੇ ਧਰਮ ਦੇ ਕੁਛ ਐਸੇ ਖਿਆਲ ਹਨ ਜੇ ਇਹਦਾ ਅੰਤਰੀ ਮਹਾਰਾਜ ਨੇ ਦੱਸ ਦਿੱਤਾ ਕਿ ਭਾਈ ਅਸਲ ਤਾਂ ਜਿਹੜਾ ਸੌ ਮੁੱਲਾਂ ਚ ਮਲਊਨ ਨਿਵਾਰ ਹੈ, ਮਲਊਨ ਮੰਦਾ ਸੁਭਾਅ, ਉਹਨੂੰ ਮੰਦਾ ਕਹਿ ਰਹੇ ਹੋ, ਗਾਲਾਂ ਕੱਢਦੇ ਹੋ, ਮਨ ਨੂੰ ਕੱਢੋ ਤਾਂ ਗਾਲਾਂ, ਜਿਹੜਾ ਮਨ ਕਰ ਰਿਹਾ ਜੋ ਕੁਛ ਕੀਆ ਸੋ ਮਨ ਕੀ ਆ। ਇਸ ਪ੍ਰਕਾਰ ਅੱਗੇ ਦੱਸਦੇ ਹਨ ਜੀ,
ਸਭੇ ਆਖਤ ਸਭੇ ਕਰ ਵੇਲਾ,
ਮੁਸਲਮਾਨਾਂ ਦੀ ਬੋਲੀ ਅਨੁਸਾਰ ਸਭੇ ਸਾਰੇ ਵਕਤ ਸਮੇਂ ਦਾ ਨਾਮ ਹੈ ਸਮਿਆਂ, ਹਿੰਦੂਆਂ ਦੀ ਬੋਲੀ ਅਨੁਸਾਰ ਸਭੇ ਸਾਰੇ ਵੇਲਾ ਸਮਿਆਂ, ਉਹ ਵੇਲਾ ਕਹਿੰਦੇ ਉਹ ਵਕਤ ਹੈ, ਫਾਰਸੀ ਵਕਤ ਕਹਿ ਤੇ ਇਧਰ ਸੰਸਕ੍ਰਿਤ ਵੇਲਾ ਕਹਿ, ਇਹਨਾਂ ਸਮਿਆਂ ਕਰਕੇ
ਖਾਲਕ ਯਾਦ ਦਿਲੈ ਮਹਿ ਮੌਲਾ,
ਖਾਲਕਤ ਨੂੰ ਪੈਦਾ ਕਰਨ ਵਾਲੇ ਮੌਲਾ, ਮਦਦ ਕਰਨ ਵਾਲੇ ਪਰਮੇਸ਼ਰ ਨੂੰ ਆਪਣੇ ਦਿਲੈ ਮਨ ਦੇ ਮਹਿ ਵਿੱਚ ਯਾਦ ਯਾਨੀ ਚੇਤੇ ਕਰ,
ਤਸਬੀ ਯਾਦ ਕਰੋ ਦਸ ਮਰਦਨ,
ਸ਼ਬਦ ਸਪਰਸ਼ ਰੂਪ ਰਸ ਗੰਧ ਹਰਖ ਸੋਗ ਰਾਗ ਦਵੈਜ ਤੇ ਮਨ ਦੇ ਸਵਾਏ, ਜਿਹੜੇ ਮਨ ਦੇ ਸਵਾਹ ਇਹ ਹੋ ਗਏ ਦਸ। ਇਹਨਾਂ ਦਸਾਂ ਨੂੰ ਦਸ ਮਰਦਨ ਮਲਣਾ ਭਾਵ ਤਿਆਗ ਕਰਕੇ ਖੁਦਾ ਨੂੰ ਯਾਦ ਚੇਤੇ ਕਰੋ, ਇਹੀ ਤਸਵੀ ਮਾਲਾ ਹੈ, ਮਾਲਾ ਫੇਰ ਨਹੀਂ ਕਰ। ਤੇ ਇਸ ਕਰਕੇ ਫਿਰ ਅੱਗੇ
ਸੁਨਤ ਸੀਲ ਬੰਧਾਨ ਬਰਾ,
ਸੀਲ ਉੱਤਮ ਆਚਰਣ ਜਿਹੜਾ ਬਰਾ ਸ੍ਰੇਸ਼ਟ ਬਧਾਨ ਨਿਯਮ ਬੰਨ ਰੂਪ ਸੁਨਤ ਕਰ। ਇਸ ਕਰਕੇ ਤਸਵੀ ਕੀ ਹੈ, ਇਸ ਦਾ ਮੂਲ ਸੁਭੋ ਜਣੀ ਸੁਭਾਨ ਪਵਿੱਤਰ ਰੂਪ ਕਰਤਾਰ ਨੂੰ ਸਿਮਰਨ ਦੀ ਕਿਰਿਆ, ਇਹਨੂੰ ਤਸਵੀ ਕਹਿੰਦੇ। ਇਮਾਮ ਜਿਹੜਾ ਉੱਪਰਲਾ ਮਣਕਾ ਗਿਣਤੀ ਤੋਂ ਉੱਪਰ ਮੇਰ, ਉਹਨੂੰ ਛੱਡ ਕੇ ਸੌ ਮਣਕੇ ਦੀ ਮਾਲਾ ਹੁੰਦੀ ਹੈ ਇਸਲਾਮ ਦੇ। ਖੁਦਾ ਦੇ ਜਾਤੀ ਨਾਮ ਅੱਲਾਹ, ਸਿਫਤੀ ਨਾਮ ਸੌ, ਉਹਨਾਂ ਨਾਮਾਂ ਦਾ ਜਾਪ ਕਰਨ ਲਈ ਬਣਾਈ ਹੋਈ ਸਿਮਰਣੀ, ਉਹਨੂੰ ਇਹ ਤਸਵੀ ਕਹਿੰਦੇ ਹੈ। ਸੁਨਤ ਇਸਲਾਮ ਅਨੁਸਾਰ ਇਬਰਾਹੀਮ ਦੀ ਚਲਾਈ ਹੋਈ ਰੀਤੀ ਇਸਲਾਮ ਅਨੁਸਾਰ, ਤੇ ਜੋ ਕਰ ਮੁਹੰਮਦ ਸਾਹਿਬ ਨੇ ਆਪਣੀ ਉਮਤ ਦੇ ਜਾਣੀ ਸਿੱਖਿਆ ਦੇਣ ਲਈ ਕੀਤੇ ਉਹ ਸਭ ਸੁਨਤ ਰੂਪ ਹਨ। ਕੱਲੀ ਮਾਸ ਕਟਾਉਣਾ ਹੀ ਸੁਨਤ ਨਹੀਂ, ਇਹ ਵੀ ਸਮਝਣ ਵਾਲੀ ਬਾਤ ਹੈ। ਮੁਹੰਮਦ ਸਾਹਿਬ ਦਾ ਆਚਰਣ ਮੁਸਲਮਾਨਾਂ ਲਈ ਸੁਨਤ ਹੈ, ਜਿਹੜਾ ਆਚਰਣ ਹੈ ਉਹਨਾਂ ਦਾ। ਤੇ ਇਹ ਠੀਕ ਹੈ, ਖਤਨੇ ਨੂੰ ਆਮ ਲੋਕ ਖਾਸ ਕਰਕੇ ਸੁਨਤ ਕਹਿੰਦੇ ਆ, ਕਿਉਂਕਿ ਇਹ ਵੀ ਮੁਸਲਮਾਨਾਂ ਦੀ ਮਰਿਆਦਾ ਹੈ। ਪੈਗੰਬਰ ਮੁਹੰਮਦ ਸਾਹਿਬ ਨੇ ਆਪ ਖਤਨਾ ਕਰਵਾਇਆ ਸੀ ਵੈਸੇ, ਕਿਉਂ ਚਾਹੇ ਖਤਨੇ ਦੀ ਆਗਿਆ ਕੁਰਾਨ ਵਿੱਚ ਨਹੀਂ ਹੈ, ਪਰ ਹਜ਼ਰਤ ਮੁਹੰਮਦ ਸਾਹਿਬ ਦੀ ਸੁਨਤ ਇਬਰਾਹੀਮ ਦੀ ਚਲਾਈ ਹੋਈ ਰੀਤੀ ਅਨੁਸਾਰ ਹੋਈ ਸੀ, ਇਸ ਲਈ ਇਹਨਾਂ ਨੇ ਤੇ ਪਰ ਕਬੀਰ ਸਾਹਿਬ ਨੇ ਇਹਦਾ ਖੰਡਨ ਕਰ ਦਿੱਤਾ, ਉਹ ਵੀ ਤਾਂ ਮੁਸਲਮਾਨਾਂ ਚ ਨੂੰ। ਉਹ ਕਹਿੰਦੇ ਸੁਨਤ ਕੀ ਏ, ਤੁਰਕ ਜੇ ਹੋਏਗਾ ਔਰਤ ਕਿਆ ਕਿਆ ਕਰੀਏ। ਉਹ ਕਹਿੰਦੇ ਸਖ਼ਤ ਸਨੇਹ ਕਰ ਸੁਨਤ ਕਰੀਏ, ਮੈਂ ਨਾ ਵਧਾਉਂਗਾ ਭਾਈ, ਜੌਹਰੇ ਖੁਦਾਏ ਹੋਏ ਤੇ ਜੇ ਮੈਨੂੰ ਉਹ ਖੁਦਾ ਚਾਹੁੰਦਾ ਉਹ ਆਪ ਹੀ ਨਾ ਸੁਨਤ ਕਰ ਦਿੰਦਾ। ਇਸ ਕਰਕੇ ਕਹਿੰਦੇ ਸਖ਼ਤ ਸਨੇਹ, ਇਹ ਤਾਂ ਇਹ ਖੋਲੀ ਗੱਲ ਉਹਨਾਂ ਨੇ ਵੀ ਆ ਇਹਦੇ ਪਿੱਛੇ ਸੀ, ਉਹ ਮੋਹ ਦੇ ਅਧੀਨ ਹੋ ਕੇ, ਆਪਣੀ ਬੀਵੀ ਦੇ ਮੋਹ ਦੇ ਅਧੀਨ ਹੋ ਕੇ ਦਿੱਤੇ ਬਚਨ ਦੀ ਪਾਲਣਾ ਕਰਨ ਵਾਸਤੇ ਪੈਗੰਬਰ ਸਾਹਿਬ ਨੇ ਵੱਡੀ ਸਜ਼ਾ ਜਿਹੜੀ ਛੋਟੇ ਰੂਪ ਚ ਹੋਈ, ਇਹ ਕਬੀਰ ਸਾਹਿਬ ਨੇ ਖੋਲੀ ਹੈ ਗੱਲ। ਇਸ ਕਰਕੇ ਜੋ ਪਰਮਾਤਮਾ ਨੇ ਸਹੀ ਰੂਪ ਦਿੱਤਾ ਉਸੇ ਨੂੰ ਰੱਖਣਾ। ਤੇ ਇਹ ਜਿਹੜੀ ਸਾਧ ਸਿੰਘ ਜੀ ਸੁਨਤ ਦੇ ਬਾਰੇ ਕੋਈ ਜਾਣਕਾਰੀ ਸੀ, ਅਰਥ ਉੱਪਰ ਹੋ ਚੁੱਕੇ ਨੇ, ਚਲੋ ਫਿਰ ਅੱਗੇ ਚਲੋ।
ਸੁਨਤ ਸੀਲ ਬੰਧਾਨ ਬਰਾ,
ਤੇ ਇਸ ਕਰਕੇ ਭਾਈ ਜਿਹੜੀ ਸੁਨਤ ਹੈ ਤੇ ਉਹਦੇ ਲਈ ਸੁਨਤ ਸੀਲ ਨਿਮਰਤਾ ਵਾਲਾ ਸੁਭਾਅ ਰੱਖਣਾ, ਇਹ ਬੰਨਣਾ ਕੀਤਾ। ਸੀਲ ਉੱਤਮ ਆਚਰਨ ਬੜਾ ਸ੍ਰੇਸ਼ਟ ਵਿਧਾਨ ਨੇ ਬਨਣ ਰੂਪ ਸੁਨਤ ਕਰ ਇਹੀ ਅਸਲੀ ਸੁਨਤ ਹੈ
ਦਿਲ ਵਹ ਜਾਨ ਹੋ ਸਭ ਫਿਲਹਾਲਾ
ਆਪਣੇ ਦਿਲ ਦੇ ਵਿੱਚ ਜਾਨਣਾ ਕਰੋ ਕਿ ਸਭ ਸਾਰਾ ਦ੍ਰਿਸ਼ਟਮਾਨ ਫਿਲਹਾਲਾ ਨਾਸਬੰਤ ਹੈ ਸਭ ਕੁਝ ਫਿਲਹਾਲਾ ਫਿਲਹਾਲ ਹੁਣੇ ਹੁਣੇ ਹੀ ਹੈ ਫੇਰ ਨਹੀਂ ਰਹਿਣਾ ਹੈ ਇਸ ਕਰਕੇ ਜਾਣੋ
ਖਿਲਖਾਨਾ ਬਿਰਾਦਰ ਹਮੂ ਜੰਜਾਲਾ
ਇਹ ਖਿਲਖਾਨਾ ਖਾਨਦਾਨ ਕੁਲ ਪਰਿਵਾਰ ਖਿਲਖਾਨਾ ਇਸਤਰੀਆਂ ਦਾ ਘਰ ਰਣਵਾਸ ਨੂੰ ਵੀ ਕਹਿੰਦੇ ਹੈ ਭਾਵ ਪਰਾਈਆਂ ਇਸਤਰੀਆਂ ਦੇ ਘਰ ਜਾ ਕੇ ਉਹਨਾਂ ਦੇ ਨਾਲ ਤੇ ਕਾਮ ਟੇਸਟਾ ਕਰਨੀ ਬਿਰਾਦਰ ਭਰਾ ਜਿਹੜੇ ਨੇ ਸੰਬੰਧੀ ਆਦਿਕਾਂ ਨਾਲ ਮਿਲਣਾ ਇਹ ਹਮੂ ਤਮਾਮ ਸਭ ਜੰਜਾਲਾ ਬੰਧਨ ਰੂਪ ਹੈ ਬੰਨਿਆ ਜਾਏਗਾ ਖੁਦਾ ਦੇ ਦਰ ਤੇ
ਮੀਰ ਮਲਕ ਉਮਰੇ ਫਾਨ ਆਇਆ
ਮੀਰ ਪਾਤਸ਼ਾਹ ਮਲਕ ਜੰਗੀਰਦਾਰ ਉਮਰੇ ਅਮੀਰ ਲੋਕ ਆਦਿ ਫਾਨ ਆਇਆ ਫਨਾ ਹੋਣ ਵਾਲੇ ਨਾਸਵੰਤਨ ਇਸ ਕਰਕੇ
ਏਕ ਮੁਕਾਮ ਖੁਦਾਏ ਦਰਾ
ਏਕ ਇੱਕ ਖੁਦਾਏ ਖੁਦਾ ਦਾ ਦਰਾ ਦਰ ਹੀ ਮੁਕਾਮ ਸਦਾ ਕਾਇਮ ਰਹਿਣ ਵਾਲਾ ਹੈ
ਅਵਲ ਸਿਫਤ ਦੂਜੀ ਸਾਬੂਰੀ
ਫਿਰ ਕਾਜੀ ਨੇ ਇੱਕ ਸਵਾਲ ਕੀਤਾ ਕਿ ਹੇ ਸਤਿਗੁਰੂ ਅਸੀਂ ਪੰਜ ਨਿਵਾਜਾਂ ਪੜ੍ਹਦੇ ਹਾਂ ਜਿੱਥੇ ਤੁਸੀਂ ਮੱਕੇ ਬਾਰੇ ਦੱਸਿਆ ਸੁਨਤ ਬਾਰੇ ਦੱਸਿਆ ਰੋਜ਼ਿਆਂ ਬਾਰੇ ਦੱਸਿਆ ਹੇ ਨਿਵਾਜਾਂ ਬਾਰੇ ਵੀ ਦੱਸੋ ਕੁਛ ਇਹ ਪ੍ਰਸ਼ਨ ਕੀਤਾ ਤਾਂ ਗੁਰੂ ਸਾਹਿਬ ਨੇ ਫਿਰ ਇਹ ਉੱਤਰ ਦਿੱਤਾ ਕਹਿੰਦੇ ਲੈ ਭਾਈ ਨਿਵਾਜਾਂ ਬਾਰੇ ਸੁਣਨਾ ਉਹ ਵੀ ਦੱਸ ਦਿੰਦੇ ਹਾਂ ਦੀ ਹੁਣ ਬੋਲੋ
ਅਵਲ ਸਿਫਤ ਦੂਜੀ ਸਾਬੂਰੀ
ਪਰਮੇਸ਼ਰ ਦੀ ਸਿਫਤ ਉਸਤਤੀ ਰੂਪ ਅਵਲ ਨਾਮ ਹੈ ਪਹਿਲੇ ਦਾ ਇਹ ਹੈ ਨਿਵਾਜ ਪਹਿਲੀ ਸਾਬੂਰੀ ਸੰਤੋਖ ਵਾਲੀ ਬਿਰਤੀ ਧਾਰਨ ਰੂਪ ਦੂਜੀ ਦੂਸਰੀ ਨਿਵਾਜ ਸਮਝਣਾ ਕਰ
ਤੀਜਾ ਹਲੇਮੀ ਚੌਥਾ ਖੈਰੀ
ਤੇ ਹਲੇਮੀ ਨਿਮਰਤਾ ਗਰੀਬੀ ਧਾਰਨ ਰੂਪ ਤੀਜਾ ਤੀਸਰੀ ਨਿਵਾਜ ਹੈ ਰੱਬ ਦੇ ਨਾਮ ਤੇ ਖੈਰੀ ਖੈਰਾਤ ਦਾਨ ਕਰਨਾ ਇਹ ਚੌਥੀ ਨਿਵਾਜ ਹੈ ਇਹ ਅੰਤਰੀਮ ਨਿਵਾਜਾਂ ਸਮਝ
ਪੰਜੇ ਇਕਤ ਮੁਕਾਮ
ਪੰਜੇ ਪੰਜ ਗਿਆਨ ਇੰਦਰੀਆਂ ਇਹਨਾਂ ਨੂੰ ਇੱਕ ਤੇ ਇੱਕ ਹਿਰਦੇ ਰੂਪੀ ਅਸਥਾਨ ਵਿੱਚ ਮੁਕਾਮੇ ਸਥਿਤ ਕਰਨ ਰੂਪ ਪੰਜਵੇਂ ਪੰਜਵੀਂ ਨਿਵਾਜ ਹੈ ਹੇ ਕਾਜੀ ਇਹ ਜਿਹੜੇ ਪੰਜਵੀਂ ਨਿਵਾਜ ਹੈ
ਇਹ ਪੰਜ ਵਕਤ ਤੇਰੇ ਅਪਰ ਪਰਾ
ਇਹ ਪੰਜ ਵਕਤ ਸਮੇਂ ਤੇਰੇ ਅਪਰ ਪਰਾ ਬਹੁਤ ਸ੍ਰੇਸ਼ਟ ਹਨ ਤੇ ਇਹ ਤਾਂ ਹੋ ਗਏ ਇਹਦੇ ਅਰਥ ਥੋੜੀ ਜਿਹੀ ਜਾਣਕਾਰੀ ਨਿਵਾਜ ਨਿਵਾਜ ਇਸਲਾਮ ਦਾ ਦੂਜਾ ਅਸੂਲ ਹੈ ਕੁਰਾਨ ਵਿਚ ਭਾਵੇਂ ਪੰਜ ਵੇਲੇ ਮੁਕਰਰ ਨਹੀਂ ਕੀਤੇ ਗਏ ਪਰ ਸੁਨਤ ਅਤੇ ਹਦੀਸਾਂ ਦੇ ਲੇਖ ਅਨੁਸਾਰ ਸੁਨਤ ਉਹਨਾਂ ਦੀਆਂ ਸਾਰੀਆਂ ਰੀਤਾਂ ਨੂੰ ਇਕੱਠਾ ਸੁਨਤ ਕਹਿੰਦੇ ਹਨ ਨਾ ਪਿੱਛੇ ਅਰਥ ਹੋ ਗਿਆ ਮੁਸਲਮਾਨਾਂ ਨੂੰ ਪੰਜ ਨਿਵਾਜਾਂ ਪੜ੍ਹਨ ਦਾ ਜ਼ਰੂਰੀ ਤੇ ਇਹਨਾਂ ਦਾ ਵੇਰਵਾ ਹੈ ਕਿਹੜੀਆਂ ਕਿਹੜੀਆਂ ਨੇ ਇਹਨੂੰ ਸਮਝ ਲਈ ਮਾਝ ਰਾਗ ਦੇ ਅੰਦਰ ਪੰਜ ਨਿਵਾਜਾਂ ਵਕਤ ਪੰਜ ਪੰਜਾਂ ਪੰਜੇ ਨੌ ਉੱਥੇ ਪੂਰਾ ਖੋਲ੍ਹ ਕੇ ਆਪਾਂ ਸਮਝਿਆ ਸਮਝਾਇਆ ਵਿਚਾਰ ਕੀਤੀ ਗਈ ਹੈ ਉਨਾ ਇੱਥੇ ਖੋਲ੍ਹਣ ਦੀ ਲੋੜ ਨਹੀਂ ਪਰ ਥੋੜ੍ਹਾ ਜਿਹਾ ਇਸ ਪ੍ਰਕਾਰ ਹੈ ਵੀ ਪੰਜ ਪ੍ਰਕਾਰ ਦੀਆਂ ਜਿਹੜੀਆਂ ਨਿਵਾਜਾਂ ਨੇ ਇਹਦੇ ਵਿੱਚ ਪਹਿਲੀ ਜਿਹੜੀ ਨਿਵਾਜ ਹੈ ਸਲਾਤੁਲ ਫਜ਼ਲ ਨਵਾਜ਼ੇ ਸੁਬਹਾ ਇਹ ਇਹਨਾਂ ਦੇ ਇਸ ਤਰ੍ਹਾਂ ਦੇ ਲਫ਼ਜ਼ ਹੈ ਇਹਨਾਂ ਦੇ ਕਿ ਪੌ ਫੁੱਟਣ ਤੋਂ ਲੈ ਕੇ ਸੂਰ ਚੜ੍ਹਨੇ ਤੱਕ ਇਹ ਨਿਵਾਜ ਦਾ ਸਮਾਂ ਇਸ ਤੋਂ ਦੂਸਰੀ ਜਿਹੜਾ ਹੈ ਸਲਾਤੁਲ ਜ਼ੁਹਰ ਜ਼ਮਾਨੇ ਪੋਸੀਨ ਜਦੋਂ ਸੂਰਜ ਢਲਣ ਲੱਗੇ ਉਸ ਵੇਲੇ ਨਿਵਾਜ ਪੜ੍ਹਨੀ ਇਹ ਦੂਸਰੀ ਨਿਵਾਜ ਸਲਾਤੁਲ ਅਸਰ ਨਵਾਜ਼ੇ ਦੀਗਰ ਤੀਸਰੇ ਪਹਿਰ ਦੀ ਨਵਾਜ ਸਲਾਤੁਲ ਮਗਰਬ ਇਹ ਹੈ ਨਵਾਜ਼ੇ ਸ਼ਾਮ ਸੂਰ ਛਿਪਣ ਤੋਂ ਲੈ ਕੇ ਅਸਮਾਨ ਦੀ ਸੁਰਖੀ ਮਿਟ ਜਾਣ ਤੱਕ ਇਹਦਾ ਸਮਾਂ ਹੈ ਸਲਾਤੁਲ ਈਸਾ ਨਵਾਜ਼ੇ ਖੁਫਤਨ ਸੌਣ ਵੇਲੇ ਦੀ ਨਿਵਾਜ ਇਹ ਪੰਜ ਨਿਵਾਜਾਂ ਦਾ ਜਿਹੜਾ ਸਾਧ ਸਿੰਘ ਜੀ ਇਹ ਪੰਜ ਨਿਵਾਜਾਂ ਤਾਂ ਫਰਜ਼ ਹੈ ਹੀ ਇਹਨਾਂ ਤੋਂ ਛੁੱਟ ਤਿੰਨ ਨਿਵਾਜਾਂ ਇਹਨਾਂ ਦੀਆਂ ਹੋਰ ਵੀ ਹਨ ਉਹ ਹਥਿਆਰੀ ਹਨ ਜਿਨ੍ਹਾਂ ਦੇ ਪੜ੍ਹਨ ਦਾ ਭਾਰੀ ਸੁਭਾਵ ਹੈ ਸਲਾਤੁਲ ਇਸਰਾਕ ਨਵਾਜ਼ੇ ਇਸਰਾਕ ਜਦੋਂ ਸੂਰਜ ਚੰਗੀ ਤਰ੍ਹਾਂ ਚੜ ਜਾਵੇ ਉਸ ਵੇਲੇ ਦੀ ਨਿਵਾਜ ਸਲਾਤੁਲ ਜ਼ੁਹਰ ਨਵਾਜ਼ੇ ਚਾਸਤਕ ਕਰੀਬ ਦਿਨ ਦੇ 11 ਵਜੇ ਸਲਾਤੁਲ ਤਹਿਜ਼ੁਦ ਉਹ ਨਵਾਜ਼ੇ ਤਹਿਜ਼ੁਦ ਅੱਧੀ ਰਾਤ ਤੋਂ ਪਿੱਛੋਂ ਜਿਹਨੂੰ ਆਪਾਂ ਅੰਮ੍ਰਿਤ ਵੇਲਾ ਕਹਿੰਦੇ ਹਾਂ ਫਰਕ ਥੋੜਾ ਥੋੜਾ ਹੀ ਹੈ ਤੋ ਇਸ ਕਰਕੇ ਇਹਨਾਂ ਤੋਂ ਛੁੱਟ ਨਵਾਜਾਂ ਦੋ ਈਦਾਂ ਦੀਆਂ ਤੇ ਉਹਦੇ ਚ ਈਦ ਉਲ ਫਿਤਰ ਦੀ ਦੂਜੀ ਈਦ ਉਲ ਜ਼ਹਾ ਦੀ ਇਹ ਜਿਹੜੀਆਂ ਨਵਾਜ਼ਾਂ ਨਾ, ਇਹ ਸਹੀ ਮੁਸਲਿਮ ਵਿੱਚ ਲਿਖਿਆ ਹੋਇਆ ਕਿ ਹਜ਼ਰਤ ਮੁਹੰਮਦ ਸਾਹਿਬ ਖੁਦਾ ਦੇ ਪੇਸ਼ ਹੋ ਕੇ ਜਦੋਂ ਸੱਤਵੇਂ ਆਕਾਸ਼ ਤੋਂ ਮੁੜੇ ਆਉਂਦੇ ਸੀ, ਰਾਤ ਵਿੱਚ ਛੇਵੇਂ ਆਕਾਸ਼ ਦੇ ਵਿੱਚ ਉਹਨਾਂ ਨੂੰ ਈਸਾ ਜੀ ਮਿਲ ਗਏ ਤੇ ਛੇਵੇਂ ਸਮਾਜ ਮੂਸਾ ਮਿਲਿਆ ਤੇ ਮੂਸਾ ਜੀ ਨੇ ਪੁੱਛਿਆ ਖੁਦਾ ਵੱਲੋਂ ਤੈਨੂੰ ਕੀ ਹੁਕਮ ਹੋਇਆ। ਮੁਹੰਮਦ ਸਾਹਿਬ ਨੇ ਕਿਹਾ ਕਿ ਮੈਨੂੰ 50 ਵੇਲੇ ਨਵਾਜ਼ ਪੜ੍ਹਨ ਦਾ ਹੁਕਮ ਹੋਇਆ, ਇਹ ਆਦੇਸ਼ ਮਿਲਿਆ। ਮੂਸਾ ਨੇ ਕਿਹਾ ਤੇਰੀ ਉਮਤ ਨੇ ਕਦੇ ਵੀ ਤਮੀਲ ਨਹੀਂ ਕਰਨੀ, ਮੈਂ ਆਪਣੀ ਉਮਤ ਨੂੰ ਉਪਦੇਸ਼ ਦੇ ਕੇ ਥੱਕ ਗਿਆ ਪਰ ਉਸ ਤੋਂ ਅਮਲ ਨਹੀਂ ਹੋ ਸਕਿਆ, ਜਾ ਮੁੜ ਕੇ ਖੁਦਾ ਦੇ ਕੋਲ ਕੁਛ ਇਹਦੇ ਚੋਂ ਰਹਿਤ ਕਰਾ ਕੇ ਆ, ਪੁੱਛਾਂ ਖੁਦਾ ਵੀ ਇੰਨੀ ਵਾਰੀ ਤਾਂ ਪੜ੍ਹਨੀ ਹੋਣੀ ਕਿਸੇ ਕੋਲੋਂ, ਲੋਕ ਕੰਮ ਕਰਨਗੇ 50 ਵੇਲੇ ਨਵਾਜ਼ ਹੀ ਪੜ੍ਹਨਗੇ ਇੱਕ ਦਿਨ ਚ। ਤੇ ਫਿਰ ਜਦੋਂ ਖੁਦਾ ਦੇ ਕੋਲ ਪੈਗੰਬਰ ਜਿਹੜੇ ਸੀ ਮੁਹੰਮਦ ਸਾਹਿਬ ਖੁਦਾ ਦੇ ਜਾ ਕੇ ਮਜਬੂਰੀ ਦੱਸੀ ਜੀ ਕੁਛ ਥੋੜਾ ਜਿਹਾ ਘਟਾ ਦਿਓ, ਤਾਂ ਖੁਦਾ ਨੇ ਕਿਹਾ ਵੀ ਫਿਰ 5 ਵੇਲੇ ਨਵਾਜ਼ ਘਟਾਉਂਦੇ ਘਟਾਉਂਦੇ ਨਹੀਂ ਜੀ ਹੋਰ ਘਟਾ ਦਿਓ, ਕਹਿੰਦੇ ਚੰਗਾ ਫਿਰ 5 ਵੇਲੇ ਜਿਹੜੀ ਹੈ ਇਹ ਕਰ ਲਿਆ ਕਰੋ। ਮੁਹੰਮਦ ਸਾਹਿਬ ਨੇ ਫਿਰ ਮੂਸਾ ਉਹਦੇ ਕੋਲ ਆ ਕੇ ਹਾਲ ਦੱਸਿਆ, ਉਹਨੇ ਕਿਹਾ ਕਿ ਲੋਕਾਂ ਨੇ 5 ਵੇਲੇ ਵੀ ਨਹੀਂ ਪੜ੍ਹਨੀ, ਜਾ ਖੁਦਾ ਪਾਸੋਂ ਹੋਰ ਮਾਫ਼ੀ ਲੈ ਕੇ ਆ। ਤਾਂ ਹਜ਼ਰਤ ਮੁਹੰਮਦ ਸਾਹਿਬ ਨੇ ਕਿਹਾ ਕਿ ਹੁਣ ਮੈਂ ਵਾਰ ਵਾਰ ਅਰਜ਼ ਕਰਨ ਤੋਂ ਸ਼ਰਮ ਆਉਂਦੀ ਹੈ ਮੈਨੂੰ, ਹੁਣ ਮੈਂ ਵਾਰ ਵਾਰ ਨਹੀਂ ਜਾਵਾਂਗਾ। ਇਸ ਕਰਕੇ ਫਿਰ 5 ਨਵਾਜ਼ਾਂ ਜਿਹੜਾ ਇਹ ਵਿਧਾਨ ਇਹਨਾਂ ਦੇ ਪੱਕਾ ਹੋ ਗਿਆ। ਤੋ ਇਸ ਕਰਕੇ ਜਿਹੜਾ ਐਸਾ ਹੈ ਵੀ ਨਵਾਜ਼ ਪੜ੍ਹਨਾ ਕੁਰਾਨ ਦੀ ਆਇਤਾਂ ਵਿੱਚ ਜ਼ਰੂਰੀ ਹੈ, ਇਸ ਲਈ ਅਰਬੀ ਦਾ ਤਰਜਮਾ ਜਾਂ ਕਿਸੇ ਹੋਰ ਬੋਲੀ 'ਚ ਪੜ੍ਹ ਲਵੇ ਵੀ ਨਵਾਜ਼ ਪੜ੍ਹ ਲਈ ਐਕਣ ਨਹੀਂ ਮੰਨਦੇ। ਅਤੇ ਨਵਾਜ਼ ਤੋਂ ਪਹਿਲਾਂ ਫਿਰ ਇਹ ਆਪਣੀ ਜ਼ਬਾਨੀ ਪੜ੍ਹਨੀ, ਜ਼ਬਾਨੀ ਯਾਦ ਕਰਨੀ, ਕਿਉਂਕਿ ਬਹੁਤੇ ਟੱਪੇ ਤਾਂ ਹੈ ਨਹੀਂ ਹੈ। ਨਵਾਜ਼ ਤੋਂ ਪਹਿਲਾਂ ਜਿਸਮ ਅਤੇ ਬਸਤਰ ਸ਼ੁੱਧ ਹੋਣੇ ਚਾਹੀਦੇ ਹੈ। ਦੇਖੋ ਇੱਕ ਗੱਲ ਤਾਂ ਪੱਕੀ ਹੈ ਵੀ ਸੁੱਚਮ ਜਿਹੜੀ ਹੈ ਇਹ ਆਦੋਂ ਚਲੀ ਆਉਂਦੇ, ਚਾਹੇ ਸਨਾਤਨ ਮਤ ਹੈ, ਚਾਹੇ ਇਸਲਾਮ ਹੈ, ਚਾਹੇ ਸਿੱਖ ਮਤ ਹੈ, ਕੋਈ ਇਹਨੂੰ ਕੋਈ ਕੁਛ ਨਾ ਦੇਈ ਜਾਵੇ, ਪਰ ਇਹ ਰੱਬ ਵੱਲੋਂ ਮਨੁੱਖ ਨੂੰ ਸਾਫ਼ ਸੁਥਰੇ ਰਹਿਣ ਦੀ ਆਗਿਆ ਹੈ, ਸੁੱਚਮ ਰਹਿਣ ਰੱਖਣ ਦੀ ਆਗਿਆ। ਜਿਸਮ ਦੀ ਪਵਿੱਤਰਤਾ, ਬਸਤਰਾਂ ਦੀ ਪਵਿੱਤਰਤਾ, ਨਵਾਜ਼ ਪੜ੍ਹਨ ਦੀ ਜ਼ਮੀਨ ਪਵਿੱਤਰ ਹੋਵੇ, ਅਪਵਿੱਤਰ ਨਾ ਹੋਵੇ, ਐਸਾ ਲਿਖਿਆ ਹੈ। ਨਵਾਜ਼ ਮਸਜਿਦ ਵਿੱਚ ਬਹੁਤਿਆਂ ਦੇ ਇਕੱਠੇ ਹੋ ਕੇ ਪੜ੍ਹਨੀ ਹੋਵੇ ਤਾਂ ਮਸੀਤ ਦੇ ਮੀਨਾਰ ਦੇ ਉੱਪਰ ਚੜ੍ਹ ਕੇ ਅਜਾਨ ਵਾਂਗ ਦੇਣਾ ਜ਼ਰੂਰੀ ਹੈ। ਮੁੱਲਾ ਮਨਾਰੇ ਕਿਹਾ ਚਲੇ ਤਾਂ ਹੀ ਕਿਹਾ ਨਾ, ਮੁੱਲਾ ਨੂੰ ਆ ਗਿਆ ਵੀ ਆਵਾਜ਼ ਦੇਵੇ, ਆਵਾਜ਼ ਸੁਣ ਕੇ ਸਭ ਜਮ੍ਹਾਂ ਹੋ ਜਾਣ। ਨਵਾਜ਼ ਵੇਲੇ ਜੁੱਤੀ ਉਤਾਰਨੀ ਚਾਹੀਏ, ਸਿਰ ਨੰਗਾ ਨਹੀਂ ਹੋਣਾ ਚਾਹੀਦਾ। ਅਤੇ ਜਿਹੜਾ ਨਵਾਜ਼ ਸਿਰ ਨੰਗੇ ਪੜ੍ਹੇ ਉਹ ਨਿਖੇਧ ਕੀਤੀ ਗਈ ਹੈ ਕਿ ਨਹੀਂ ਤੇਰੀ ਨਵਾਜ਼ ਸਹੀ ਨਹੀਂ ਹੈ। ਅਤੇ ਉੱਪਰ ਲਿਖੀ ਨਵਾਜ਼ ਤੋਂ ਛੁੱਟ ਕਿਸੇ ਖਾਸ ਕਾਰਜ ਲਈ ਨਵਾਜ਼ ਪੜ੍ਹਨੀ, ਜਿਵੇਂ ਮੁਰਦੇ ਦੇ ਭਲੇ ਲਈ ਪ੍ਰਾਰਥਨਾ ਕਰਨੀ, ਇਸਲਾਮ ਵਿੱਚ ਵਿਧਾਨ ਹੈ। ਯਹੂਦੀਆਂ ਵਿੱਚ 7 ਪ੍ਰਕਾਰ ਨਵਾਜ਼ ਪੜ੍ਹਨ ਦੀ ਰੀਤ ਪਾਈ ਜਾਂਦੀ ਹੈ। ਗੁਰਮਤਿ ਵਿੱਚ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਸੱਚਾ ਮੁਸਲਮਾਨ ਬਣਨ ਦੇ ਲਈ ਜੋ ਮਾਝ ਰਾਗ ਦੇ ਅੰਦਰ ਪਾਵਨ ਬਚਨ ਕਹੇ ਹੈ ਉਹ ਬਹੁਤ ਵਿਸਤਾਰ ਨਾਲ ਹੋ ਚੁੱਕੇ ਨੇ, ਉੱਥੇ ਪੜ੍ਹੇ ਸੁਣੇ ਜਾ ਸਕਦੇ, ਸਟੀਕ ਦੇ ਵਿੱਚ ਵੀ ਪੂਰੇ ਲਿਖੇ ਹੋਏ ਹੈ। ਆਓ ਹੁਣ ਅੱਗੇ ਆਪਾਂ ਇਹਦੀ ਵਿਚਾਰ ਜਿਸ ਪ੍ਰਕਾਰ ਮਹਾਰਾਜ ਸਾਹਿਬ ਜੀ ਦੱਸਦੇ ਆ ਸੁਣੀਏ ਜੀ।
ਸਗਲੀ ਜਾਨ ਕਰੋ ਮੋਦੀਫਾ,
ਸਗਲੀ ਸਾਰੀ ਸ੍ਰਿਸ਼ਟੀ ਨੂੰ ਨਾਸਵਾਨ ਜਾਨ ਜਾਣਨ ਕਰ, ਜਾਨਣਾ ਕਰ, ਮੋਦੀਫਾ ਪਾਠ ਕਰੋ, ਕਰ ਨਾ ਕਰ, ਇਹੋ ਪ੍ਰਲੋਕ ਵਾਸਤੇ ਮੋਦੀਫਾ ਵਜ਼ੀਫਾ ਪ੍ਰਾਪਤ ਕਰ ਲੈ, ਵਜ਼ੀਫੇ ਨਹੀਂ ਹੁੰਦੇ ਕਹਿਣ ਲੱਗੇ, ਸਾਰੀ ਸ੍ਰਿਸ਼ਟੀ ਨੂੰ ਨਾਸਵਾਨ ਜਾਨਣਾ ਰੂਪ ਮੋਦੀਫਾ, ਮੋਦੀਫਾ ਹੁੰਦਿਆਂ ਕੱਢਣਾ ਕਰ। ਭਾਵ ਜਿਸ ਵਕਤ ਮੁਸਲਮਾਨ ਮੁਰਦਿਆਂ ਨੂੰ ਦੱਬਦੇ ਆ ਨਾ, ਉਸ ਵਕਤ ਇਹ ਕੀ ਕਰਦੇ ਆ, ਟਿੱਕੀਆਂ ਜਾਂ ਬਣਾ ਬਣਾ ਕੇ ਮਲਾਣਿਆਂ ਨੂੰ ਦਿੰਦੇ ਨੇ, ਤੇ ਉਹਦਾ ਨਾਮ ਸਾਧ ਸਿੰਘ ਜੀ ਜਿਹੜਾ ਨਾ ਉਹ ਹੰਦੇ ਕੱਢਣਾ ਹੈ, ਤੇ ਹੰਦਾ ਭਾਵ ਖਵਾ ਦੇ ਨਿਮਿਤ ਦਾਨ ਨਿਕਾਲਣਾ, ਸਾਰੀ ਸਰੀਰ ਨਾਸਵਾਨ ਜਾਣ ਕੇ ਇਹਦੇ ਮੋਹ ਨੂੰ ਅੰਦਰੋਂ ਮੋਦੀਫਾ ਦਫਾ ਕਰ, ਇਹਨੂੰ ਇਹ ਹੈ ਅਸਲ ਕਰਮ ਕਰਨ ਵਾਲਾ।
ਬਦ ਅਮਲ ਛੋੜ ਕਰੋ ਹੱਥ ਕੂਜਾ,
ਇਹਨੂੰ ਕੂਜਾ ਕਰਨਾ ਭਾਈ, ਕੂਜਾ ਕੂਜਾ ਤਾਂ ਹੋ ਗਿਆ ਜਿਹੜਾ ਮਿਸਰੀ ਦੇ ਨਾਲ ਹੁੰਦਾ, ਕੂਜਾ ਮਿਸਰੀ ਮੈਂ ਬਹੁਤ ਵਧੀਆ ਚਾਖਿਆ ਹੁੰਦਾ ਨਾ, ਇਹ ਕੂਜਾ ਨਹੀਂ ਹੈ, ਕੂਜਾ ਦਲੈਂਕੜ ਵੀ ਬੋਲਣੇ ਆ, ਇਹ ਕੂਜਾ ਲੋਟੇ ਨੂੰ ਕਹਿੰਦੇ ਨੇ, ਇਸ ਕਰਕੇ ਫਿਰ ਉਹ ਅਰਥ ਚ ਬਦਲਾ ਆ ਜਾਂਦਾ ਨਾ। ਦੁਬਾਰੇ ਬੋਲਦੇ ਜੀ, ਕੋਈ
ਬਦ ਅਮਲ ਛੋੜ ਕਰੋ ਹੱਥ ਕੂਜਾ,
ਤੇ ਇਸ ਪ੍ਰਕਾਰ ਦੱਸਦੇ ਹੈ, ਕਹਿੰਦੇ ਭਾਈ ਇਹ ਜਿਹੜਾ ਨਾ, ਤੇ ਜਿਹੜੇ ਬਦ ਖੋਟੇ ਅਮਲ ਕਰਮ ਕਰਨੇ ਆ ਇਹਨਾਂ ਨੂੰ ਛੱਡਣਾ, ਇਹ ਛੱਡਣ ਰੂਪ ਹੱਥਾਂ ਵਿੱਚ ਕੂਜਾ ਦਸਤੇ ਵਾਲਾ ਲੋਟਾ गंगा सागर ए फड़ना कर
खुदाई एक बुद्ध देव बंगा
ते हे काजी साहब कहिंदे सुन जो एक खुदाए खुदा नूं ही सारे विच रमिया होया बुझ बुझना है एहो ही बांगा नवाज ली पुकार देवो देना कर ते इस प्रकार दस्या है
बुरगु बार खोरदार खरा
ऐसा बुरगु काजी दा नाम है ऐसा बुरगु काजी खरा बहुत सियाना जनी बहुत ज्यादा वरखुरदार प्यारा है वरखुरदार दा अर्थ प्यारा हुंदा है इहदे होर भी अर्थ न बार खोरदार कले कले पद नूं समझ लिए जो आप ब्रह्म रूपी बर फल नूं खोर खांदा है होरना जिग्यासु नूं हिरदे दे अंदर दार रखदा है ओ चंगा काजी है जां खुदा नूं इक जाना ए बांग देना कर इस करके फिर बुरगु ते ए वरखुरदार नेक नसीबां वाला हो के खरा खरा बोल बोलन वाला बुरगु नाद बजाउणा कर
हक हलाल बखोरो खाना
हक सच दी कमाई करन रूप हलाल धर्म अनुसार बर्तन योग खाना भोजन बखोरो खाना कर उसनू फारसी बखोरो कहिंदे ने आपां खाना कहिंदे आ खाना बखोरो खाना कर हे
दिल दरियाओ धोवह मैलाना
दिल मन दी विकारां दी जिहड़ी पापां रूपी मैल है ना मैलाना मलीनताई नूं साध संगत रूपी दरियाओ ते दरिया रूपी नाम रूपी जल देना धोवो धोना करो
पीर पछाण पिस्ती सोई
जो अपने पीर गुरु रहवान जिहड़ा अपना पीर गुरु रहवर नूं परमेश्वर रूप करके पछाणे पछाणदा है सोई दा अर्थ है ओही ओही पिस्ती बेहस्त निवासी है
अजरा ईल ना दोज ठरा
ते ओदे लई फिर कहिंदे ओ पुरख दे लई अजरा ईल ए जिहड़े इस्लाम दे विच साध संजी है पंज मन्ने हैं फरिश्ते इहदे च इक तां है जिबराइल ए फरिश्तियां पैगंबरां दा रब दे कोलों पैगाम लै के ना कहिंदे पैगंबर तक पहुंचाउंदा है ते पैगंबर दा जिहड़े पैगाम है जिहड़ा उह रब दा पैगाम पहुंचाउंदा है उहनूं कहिंदे जिबराइल इक हैगा मीकाइल मीकाइल ਇਹ ਬਾਰਿਸ਼ ਦਾ ਦੇਵਤਾ ਹੈ ਕਿ ਮੀਂਹ ਪਾਉਂਦਾ ਇਹੀ ਦੇਵਤਾ ਇਹ ਇੰਦਰ ਇੰਦਰ ਕਹਿ ਦਿੰਦੇ ਹਿੰਦੂ ਮਤ ਦੇ ਅੰਦਰ ਜਾਂ ਆਪਣੇ ਧਰਮ ਸਿੱਖ ਜਗਜ ਉਹ ਇੰਦਰ ਦੇ ਥਾਂ ਤੇ ਇਹ ਮੰਨਦੇ ਹੈ ਉਹ ਮੀਕਾਈਲ ਹੈ ਜਿਹੜਾ ਬਾਰਿਸ਼ ਦਾ ਦੇਵਤਾ ਹੈ ਤੇ ਇਸਰਾਫੀਲ ਕਿਆਮਤ ਦੇ ਦਿਨ ਜਿਹਨੇ ਉਹ ਦੇਖਿਆ ਨੀ ਇਹ ਗਿਰਜਾ ਘਰਾਂ ਦੇ ਉੱਤੇ ਇੱਕ ਤੂਤੀ ਜੀ ਲਈ ਖੜਾ ਹੁੰਦਾ ਬਾਜਾ ਜਾ ਉੱਪਰ ਫੋਟੋ ਲਾਈ ਵੀ ਹੁੰਦੀ ਹੈ ਉਹਦੀ ਹੱਥ ਚ ਐਂ ਬਾਜਾ ਹੈ ਉਹ ਕਿਆਮਤ ਦੇ ਦਿਨ ਕਹਿੰਦੇ ਬਾਜਾ ਵਜਾਊਗਾ ਮੈਂ ਮੁਰਦੇ ਸਾਰੇ ਜੀ ਉੱਠਣਗੇ ਇਸ ਤਰ੍ਹਾਂ ਦਾ ਹੈ ਇਹਨਾਂ ਦਾ ਤੇ ਇਸ ਕਰਕੇ ਇਜ਼ਰਾਈਲ ਇਹ ਮੌਤ ਦਾ ਫਰਿਸ਼ਤਾ ਹੈ ਜਿਵੇਂ ਇਹਦਾ ਨਾਂ ਲਿਆ ਇੱਥੇ ਇਸ ਕਰਕੇ ਇਹ ਜਿਹੜਾ ਮੌਤ ਦਾ ਦੇਵਤਾ ਹੈ ਹਾਂਜੀ ਦੁਬਾਰੇ ਬੋਲਦੇ ਹੋ ਇਹ ਫਿਰ
ਅਜ਼ਰਾਈਲ ਨਾ ਦੋਜ ਠਰਾ
ਤੇ ਅਜ਼ਰਾਈਲ ਜਿਹੜਾ ਇਹ ਮੌਤ ਦਾ ਦੇਵਤਾ ਹੈ ਕਹਿੰਦੇ ਅਜ਼ਰਾਈਲ ਜਿਹੜਾ ਫਿਰ ਉਹ ਨੇੜੇ ਵੀ ਨਹੀਂ ਆਏਗਾ ਤੇਰੇ ਅਜ਼ਰਾਈਲ ਨਾ ਦੋਜ ਠਰਾ ਤੇ ਤੇਰੇ ਉੱਤੇ ਖੁਦਾ ਦੀ ਜਦੋਂ ਕਿਰਪਾ ਹੋ ਗਈ ਮੌਤ ਦਾ ਫਰਿਸ਼ਤਾ ਦੋਜ ਦੋਜ ਇੱਕ ਨਰਕ ਵਿੱਚ ਨਹੀਂ ਠਰਾ ਠਹਿਰਾਵੇਗਾ ਠੇਲਣਾ ਨਹੀਂ ਕਰੇਗਾ ਸੁੱਟਣਾ ਨਹੀਂ ਕਰੇਗਾ
ਕਾਇਆ ਕਿਰਦਾਰ ਔਰਤ ਯਕੀਨਾ
ਤੇ ਕਾਇਆ ਦੇਹੀ ਨੂੰ ਕਿਰਦਾਰ ਅਮਲਾਂ ਵਾਲੀ ਕਰ ਸ਼ੁਭ ਕਰਤਬਾਂ ਕਰਮਾਂ ਕਰਕੇ ਉਤਪੰਨ ਹੋਈ ਦੇਹੀ ਨੂੰ ਔਰਤ ਇਸਤਰੀ ਯਕੀਨਾ ਨਿਸ਼ਚੇ ਕਰ ਲੈ
ਰੰਗ ਤਮਾਸੇ ਮਾਣ ਹਕੀਨਾ
ਜੋ ਹਕੀਨਾ ਸੱਚ ਸਰੂਪ ਪਰਮੇਸ਼ਰ ਦੇ ਆਨੰਦ ਨੂੰ ਮਾਣ ਮੰਨਣਾ ਹੈ ਇਹ ਤਮਾਸੇ ਤਮਾਸਿਆਂ ਦੇ ਰੰਗ ਦੇਖਣਾ ਹੈ ਇਹੋ ਰੰਗ ਨਾਨਾ ਤਰ੍ਹਾਂ ਦੇ ਤਮਾਸਿਆਂ ਨੂੰ ਮੰਨਣਾ ਹੈ ਮਨ ਤੇ ਇੰਦਰੀਆਂ ਨੂੰ ਬਸ ਕਰਕੇ ਰੰਗ ਤਮਾਸੇ ਮੰਨਣਾ ਕਰ
ਨਾ ਪਾਕ ਪਾਕ ਕਰ ਹਦੂਰ ਹਦੀਸਾ
ਇਸ ਵਿਕਾਰਾਂ ਦੀ ਮਲੀਨਤਾਈ ਵਾਲੇ ਨਾ ਪਾਕ ਅਪਵਿੱਤਰ ਮਨ ਨੂੰ ਸਤਸੰਗ ਦੁਆਰਾ ਪਾਕ ਪਵਿੱਤਰ ਕਰ ਪਵਿੱਤਰ ਕਰਕੇ ਖੁਦਾ ਨੂੰ ਹਰਦਮ ਆਪਣੇ ਹਦੂਰ ਨੇੜੇ ਜਾਣਨਾ ਕਰ ਇਹੋ ਹਦੀਸਾ ਪੈਗੰਬਰ ਦੀ ਬਾਣੀ ਸਮਝ ਹਦੀਸਾਂ ਜਿਹੜੀਆਂ ਨਵੀਂ ਗੱਲ ਨੂੰ ਕਹਿੰਦੇ ਨੇ ਭਾਵ ਮੁਹੰਮਦ ਸਾਹਿਬ ਜੀ ਦੇ ਬਾਕ ਨਵੇਂ ਤੋਂ ਨਵੇਂ ਉਹਨੂੰ ਹਦੀਸਾਂ ਕਹਿੰਦੇ ਨੇ ਕਰਨੀ ਜਾਂ ਆਗਿਆ ਉਹਨੂੰ ਹਦੀਸ ਕਹਿੰਦੇ ਨੇ। ਪੈਗੰਬਰ ਦੀ ਬਾਣੀ ਨੂੰ ਹਦੀਸ ਕਹਿੰਦੇ ਨੇ। ਪੈਗੰਬਰ ਸਾਹਿਬ ਦੇ ਨਾਲ ਸੰਬੰਧ ਰੱਖਣ ਵਾਲੀ ਹਰ ਬਾਤ ਹਦੀਸ ਜਾਂ ਫਿਰ ਉਹ ਪੁਸਤਕ ਜਿਹਦੇ ਹਜ਼ਰਤ ਮੁਹੰਮਦ ਸਾਹਿਬ ਦੇ ਕਥਨ ਅਥਵਾ ਆਚਰਨ ਸੰਬੰਧੀ ਉਹ ਵਿਵਸਥਾ ਇਸਲਾਮ ਦੀ ਲਿਖੀ ਹੋਈ ਹੈ ਉਹ ਸਭ ਹਦੀਸਾਂ ਹਨ, ਜਿਵੇਂ ਆਪਣੇ ਰਹਿਤਨਾਮੇ ਨੂੰ ਬਸ ਇਉਂ ਸਮਝਣਾ। ਇਸ ਪ੍ਰਕਾਰ ਇਹ ਦੱਸਿਆ ਹੈ ਤੇ ਇਹ ਹਦੀਸਾਂ ਹੈ ਭਾਈ
ਸਾਵਤ ਸੂਰਤ ਦਸਤਾਰ ਸਿਰਾ
ਤੇ ਫਿਰ ਸਾਵਤ ਸੂਰਤ ਦਸਤਾਰ ਸਿਰਾ ਭਾਵ ਕੀ ਹੈ? ਇਹ ਕਹਿੰਦੇ ਜਿਹੜੀ ਸ਼ਕਲ ਹੈ ਇਹਨੂੰ ਜਿਹੜੀ ਦੇਹ ਪਰਮਾਤਮਾ ਨੇ ਦਿੱਤੀ ਹੈ ਇਹਨੂੰ ਸਾਵਤ ਰੱਖਣਾ। ਸਾਵਤ ਸੂਰਤ, ਸੂਰਤ ਨਾਮ ਸ਼ਕਲ ਦਾ ਹੈ। ਸਾਵਤ ਪੂਰਨ ਰੱਖ ਕੇ ਸਿਰਾ ਸਿਰ ਦੇ ਉੱਤੇ ਦਸਤਾਰ ਪੱਗ ਬੰਨਣੀ ਸਜਾਉਣੀ, ਸੂਰਤ ਸ਼ਕਲ ਪਾਪ ਸਾਰੇ ਸਰੀਰ ਨੂੰ ਸਾਵਤ ਰੱਖਣਾ ਤੇ ਸਿਰ ਦੇ ਉੱਪਰ ਦਸਤਾਰ ਸਜਾਉਣੀ, ਮਨ ਦੀ ਸ਼ਕਲ ਬਿਰਤੀ ਨੂੰ ਸਾਵਤ ਰੱਖਣਾ, ਸਾਨੂੰ ਰੱਖ ਕੇ ਸਿਰ ਦੇ ਉੱਪਰ ਸ਼ਰਧਾ ਰੂਪੀ ਦਸਤਾਰ ਸਜਾਉਣੀ। ਹੁਣ ਇਸ ਪੰਕਤੀ ਕੇਸਾ ਤਾਰੀ ਹੋਣ ਦਾ ਭਾਵ ਪ੍ਰਗਟ ਹੁੰਦਾ ਹੈ। ਮੁਸਲਮਾਨਾਂ ਨੇ ਆਪਣੇ ਸਰੀਰ ਦੇ ਕੋਈ ਅੰਗ ਦਾ ਰੋਮ ਨਹੀਂ ਕੱਟਣਾ। ਤੇ ਇਹਦੇ ਚ ਐਸਾ ਹੁੰਦਾ ਹੈ, ਕਹਿੰਦੇ ਮੁਹੰਮਦ ਸਾਹਿਬ ਕਿਤੇ ਆਪਣੇ ਕੁਟੀਆ ਦੇ ਚ ਪਏ ਸੀ, ਕੁਟੀਆ ਨੂੰ ਅੱਗ ਲੱਗ ਗਈ, ਚਲੋ ਬਚਾਅ ਹੋਇਆ, ਸਰੀਰ ਤਾਂ ਬਚ ਗਿਆ, ਕਿਤੇ ਕੇਸ ਸੜ ਗਏ। 40 ਦਿਨ ਇੰਨੇ ਬਰਾਗ ਚ ਰਹੇ ਮੁਹੰਮਦ ਸਾਹਿਬ, ਕਹਿੰਦੇ ਹੇ ਖੁਦਾ ਤੂੰ ਮੇਰੀ ਜਾਨ ਕੱਢ ਲੈਂਦਾ ਪਰ ਮੇਰੇ ਕੇਸ ਨਹੀਂ ਸੀ ਸੜਨੇ ਚਾਹੀਦੇ। ਇੰਨਾ ਕੇਸਾਂ ਦਾ ਹੋਕਾ ਕੀਤਾ ਸੀ ਮੁਹੰਮਦ ਸਾਹਿਬ ਨੇ, ਇਸ ਕਰਕੇ ਪੈਗੰਬਰਾਂ ਦੇ ਵੀ ਕੇਸ ਹੁੰਦੇ ਸੀ। ਮਹਾਰਾਜ ਸਾਹਿਬ ਨੇ ਫਿਰ ਸਾਬਤ ਸੂਰਤ ਦਸਤਾਰ ਸਿਰਾ ਤੇ ਸੂਰਤ ਸਰੀਰ ਨੂੰ ਸਾਬਤ ਰੱਖਣਾ, ਕੋਈ ਸੁੰਨਤ ਆਦਿ ਨਹੀਂ ਕਰਨੀ, ਕੋਈ ਅੰਗ ਕੱਟਣਾ ਨਹੀਂ ਹੈ ਤੇ ਸਿਰ ਦੇ ਉੱਤੇ ਦਸਤਾਰ ਸਜਾ ਕੇ ਰੱਖਣੀ, ਇਹ ਮਹਾਰਾਜ ਸਾਹਿਬ ਜੀ ਦੀ ਆਗਿਆ ਹੈ।
ਮੁਸਲਮਾਨ ਮੋਮ ਦਿਲ ਹੋਵੇ
ਵੀ ਮਹਾਰਾਜ ਸਾਹਿਬ ਕਹਿੰਦੇ ਹੇ ਕਾਜੀ ਸਾਡੇ ਸਿਧਾਂਤ ਅਨੁਸਾਰ ਤਾਂ ਅਸਲ ਚ ਉਹ ਮੁਸਲਮਾਨ ਹੈ ਤੇ ਜਿਹਦਾ ਦਿਲ ਮੋਮ ਜਿਹੜਾ ਥੋੜਾ ਜਿਹਾ ਸੇਕ ਲੱਗੇ ਢਲ ਜਾਂਦਾ, ਕਹਿੰਦੇ ਜਿਹੜਾ ਦੂਜੇ ਦੇ ਦੁੱਖ ਨੂੰ ਦੇਖ ਕੇ ਢਲ ਜਾਵੇ ਉਹ ਅਸਲੀ ਮੁਸਲਮਾਨ, ਨਰਮ ਦਿਲ ਵਾਲਾ ਹੋਵੇ, ਦਇਆ ਕਰੇ ਤੇ ਐਸਾ ਭਾਈ ਮੁਸਲਮਾਨ ਮੋਮ ਦਿਲ ਹੋਵੇ, ਐਸਾ ਦਿਲ ਵਾਲਾ ਹੋਵੇ ਤਾਂ ਮੁਸਲਮਾਨ ਹੈ।
ਅੰਤਰ ਕੀ ਮਾਲ ਦਿਲ ਤੇ ਧੋਵੇ,
ਖੁਦਾ ਵੱਲੋਂ ਫਰਕ ਪਾਉਣ ਵਾਲੀ ਅੰਤਰ ਅੰਦਰ ਦੀ ਹੰਗਤਾ ਰੂਪੀ ਮਲ ਮੈਲ ਨੂੰ ਆਪਣੇ ਦਿਲ ਹਿਰਦੇ ਤੋਂ ਧੋਵੇ, ਧੋਣਾ ਕਰੇ।
ਦੁਨੀਆਂ ਰੰਗ ਨਾ ਆਵੇ ਨੀੜੇ,
ਮੁਸਲਮਾਨ ਦੁਨੀਆਂ ਸੰਸਾਰ ਜਿਹੜਾ ਹੈ, ਦੁਨੀਆਂ ਦਾ ਮਤਲਬ ਦੋ ਨੀਹਾਂ ਤੇ ਖੜੀ ਹੈ, ਜੰਮਣ ਤੇ ਮਰਨ ਦੀਆਂ ਦੋ ਨੀਹਾਂ ਤਾਂ ਦੁਨੀਆਂ ਕਹਿੰਦੇ ਨੇ। ਮਾਇਆ ਦਾ ਰੰਗ ਤਮਾਸਿਆਂ ਦਾ ਨੇੜੇ ਕੋਲ ਨਹੀਂ ਆਵੇ ਆਉਂਦਾ, ਉਹ ਇਉਂ ਪਵਿੱਤਰ ਜੀਵਨ ਵਾਲਾ ਹੈ ਜਿਉਂ ਜਿਵੇਂ ਅੱਗੇ ਦੱਸਦੇ ਨੇ।
ਜਿਉਂ ਕੁਸਮ ਪਾਟ ਘਿਓ ਪਾਕ ਹਰਾ,
ਜਿਉਂ ਜਿਵੇਂ ਕੁਸਮ ਨਾਮ ਹੈ ਫੁੱਲਾਂ ਦਾ, ਪਾਟ ਨਾਮ ਹੈ ਰੇਸ਼ਮੀ ਕੱਪੜੇ ਦਾ, ਘਿਓ ਘੀ ਦਾ ਨਾਮ ਹੈ, ਹਰਾ ਹਰਾ ਨਾਮ ਹੈ ਮਿਰਗਸ਼ਾਲਾ ਦਾ ਹੈ। ਇਹ ਚੀਜ਼ਾਂ ਨੂੰ ਪਾਕ ਪਵਿੱਤਰ ਮੰਨੇ ਜਾਂਦੇ ਨੇ ਇਹ ਸਾਰੀਆਂ ਚੀਜ਼ਾਂ, ਤੇ ਫੁੱਲ ਦੀ ਨਿਆਈ ਖੁਦਾ ਦੀ ਬੰਦਗੀ ਵਿੱਚ ਖਿੜਿਆ ਰਹਿਣਾ, ਰੇਸ਼ਮ ਦੇ ਵਸਤਰਾਂ ਦੀ ਨਿਆਈ ਸੱਚੇ ਅੰਤਸਕਰਨ ਵਾਲਾ ਹੋਣਾ, ਘਿਓ ਦੀ ਨਿਆਈ ਸਾਰਿਆਂ ਨਾਲ ਪ੍ਰੇਮ ਕਰਨਾ, ਹਰਾ ਹਰੀ ਨੂੰ ਸਾਰਿਆਂ ਵਿੱਚ ਵੇਖ ਕੇ ਪਵਿੱਤਰ ਜੀਵਨ ਵਾਲਾ ਜਿਹੜਾ ਹੁੰਦਾ ਹੈ ਉਹ ਅਸਲੀ ਮੁਸਲਮਾਨ ਹੈ।
ਜਾ ਕਾ ਮਿਹਰ ਮਿਹਰ ਮਿਹਰਵਾਨਾ,
ਜਿਸ ਮਨੁੱਖ ਨੂੰ ਜਿਸ ਮਨੁੱਖ ਕੌ ਦੇ ਉੱਪਰ ਮਿਹਰ ਕਿਰਪਾ ਵਾਲੇ ਮਿਹਰਬਾਨ ਕਿਰਪਾਲੂ ਪਰਮੇਸ਼ਰ ਮਿਹਰ ਕਿਰਪਾ ਜਿਹਦੇ ਉੱਤੇ ਕਿਰਪਾ ਹੈ ਜਿਹਦੇ ਉੱਪਰ ਮਿਹਰਬਾਨ ਖੁਦਾ ਦੀ ਮਿਹਰ ਹੀ ਮਿਹਰ ਹੈ।
ਸੋਈ ਮਰਦ ਮਰਦ ਮਰਦਾਨਾ,
ਉਹੀ ਮਨੁੱਖ ਮਰਦ ਸੂਰਮਿਆਂ ਚ ਮਰਦਾਨਾ ਬਹਾਦਰ ਸੂਰਮਿਆਂ ਵਰਗਾ ਮਰਦ ਸੂਰਮਾ ਹੈ।
ਸੋਈ ਸੇਖ ਮਸਾਇਕ ਹਾਜੀ,
ਉਹੀ ਸੇਖ ਬਿਰਧ ਜਾਤੀ ਵਾਲਾ, ਹੁਣ ਤਾਂ ਭਰਾਈਆਂ ਨੂੰ ਕਹਿਣ ਲੱਗ ਗਏ ਨਾ ਇਹ, ਹੁਣ ਸ਼ੇਖ ਭਰਾਈਆਂ ਨੂੰ ਕਹਿਣ ਲੱਗ ਗਏ, ਜਮਾਨਾ ਬਦਲ ਗਿਆ। ਸ਼ੇਖ ਉਹ ਜਾਤੀ ਸੀ ਜਿਵੇਂ ਹਿੰਦੂ ਮਤ ਚ ਬ੍ਰਹਮਣ ਨੂੰ ਉੱਚਾ ਸਮਝਿਆ ਜਾਂਦਾ, ਬਿਰਧ ਜਾਤੀ। ਸੋਈ ਉਹੀ ਸ਼ੇਖ ਬਿਰਧ ਜਾਤੀ ਵਾਲਾ ਸਿੱਖਿਆ ਦਾਤਾ ਵਿਦਵਾਨ ਤੇ ਮਸਾਇਕ ਮਿਹਨਤ ਕਰਨ ਵਾਲਾ ਜਗਿਆਸੂ ਤੇ ਹਾਜੀ ਹੱਜ ਕਰਨ ਵਾਲਾ ਹੈ।
ਸੋ ਬੰਦਾ ਜਿਸ ਨਜ਼ਰ ਨਰਾ,
ਉਹੀ ਖੁਦਾ ਦਾ ਬੰਦਾ ਦਾਸ ਹੈ ਜਿਹਦੇ ਉੱਪਰ ਨਰਾ ਨਿਯੰਤਾ ਪ੍ਰੇਰਕ ਪ੍ਰਭੂ ਕਿਰਪਾ ਦੀ ਨਜ਼ਰ ਦ੍ਰਿਸ਼ਟੀ ਕਰਦਾ ਜਾਂ ਦ੍ਰਿਸ਼ਟੀ ਹੁੰਦੀ ਹੈ ਜਿਹਦੇ ਤੇ
ਕੁਦਰਤ ਕਾਦਰ ਕਰਨ ਕਰੀਮਾ,
ਕੁਦਰਤ ਸ੍ਰਿਸ਼ਟੀ ਦੇ ਕਾਦਰ ਰਚਣ ਵਾਲਾ ਖੁਦਾ, ਕੁਦਰਤ ਸ਼ਕਤੀ ਦੁਆਰਾ ਸਾਰੇ ਆਲਮ ਨੂੰ ਸਿਰਜਣ ਵਾਲਾ ਤੇ ਕਰੀਮਾ ਬਖਸ਼ੇ ਦੇ ਕਰਨ ਵਾਲਾ ਹੈ।
ਸਿਹਤ ਮੁਹੱਬਤ ਅਥਾਹ ਰਹੀਮਾ,
ਰਹੀਮਾ ਰਹਿਮ ਦਿਲੀ ਪ੍ਰਭੂ ਦੀ ਸਿਫਤ ਉਸਤਤੀ ਕਰੇ, ਮੁਹੱਬਤ ਪ੍ਰੇਮ ਪ੍ਰੀਤੀ ਅਥਾਹ ਬੇਅੰਤ ਹੈ। ਜਿਸ ਮਨੁੱਖ ਦੇ ਹਿਰਦੇ ਵਿਚ ਖੁਦਾ ਦੀ ਸਿਫਤ ਨਾਲ ਮੁਹੱਬਤ ਹੈ ਨਾ, ਉਹਦੇ ਨਾਲ ਰਹਿਮਦਲੀ ਖੁਦਾ ਵੀ ਅਥਾਹ ਮੁਹੱਬਤ ਕਰਦਾ ਹੈ, ਰੱਬ ਉਹਦੇ ਨਾਲ ਮੁਹੱਬਤ ਕਰਦਾ ਹੈ।
ਹੱਕ ਹੁਕਮ ਸੱਚ ਖੁਦਾਇਆ ਬੁੱਧ,
ਇਹ ਵਿਸਰਾਮ ਥੋੜਾ ਜਿਹਾ ਔਖਾ ਜੀ, ਬੁੱਝ ਤੇ ਲਾਉਣਾ ਵਿਸਰਾਮ। ਸੱਚੇ ਖੁਦਾਇਆ, ਖੁਦਾ ਦਾ ਹੁਕਮ, ਉਹ ਹੁਕਮ ਵੀ ਹੱਕ ਸੱਚਾ ਹੈ, ਉਸ ਨੂੰ ਗੁਰਾਂ ਦੁਆਰਾ ਬੁੱਝ ਸਮਝਣ ਕਰ। ਸਤਿਗੁਰੂ ਜੀ ਕਥਨ ਕਰਦੇ ਹਨ ਇਹੀ, ਫਿਰ ਅੱਗੇ ਮਹਾਰਾਜ ਦੱਸਦੇ ਨਾਨਕ,
ਨਾਨਕ ਬੰਦ ਖਲਾਸ ਤਰਾ,
ਸਤਿਗੁਰੂ ਜੀ ਕਥਨ ਕਰਦੇ ਤੇ ਇਹੋ ਹੀ ਬੰਦ ਕੈਦ ਤੋਂ ਖਲਾਸ ਮੁਕਤ ਹੋਣ ਦੀ ਤਰ੍ਹਾਂ ਹੈ। ਇਹ ਸਮਝ ਕਰਕੇ ਤਰਾ ਤੈਨੂੰ ਮਾਇਆ ਦੀ ਬੰਦੀ ਤੋਂ ਖਲਾਸ ਛੁਟਕਾਰਾ ਪ੍ਰਾਪਤ ਹੋਏਗਾ। ਇਸ ਪ੍ਰਕਾਰ ਕਾਜੀ ਗੁਰਾਂ ਤੋਂ ਉਪਦੇਸ਼ ਲੈ ਕੇ ਬ੍ਰਹਮ ਗਿਆਨੀ ਹੋ ਗਿਆ ਸੀ। ਫਿਰ ਪੀਰ ਮੀਆਂ ਮੀਰ ਦੀ ਤਰ੍ਹਾਂ ਇਹ ਵੀ ਉੱਚੀ ਅਵਸਥਾ ਵਾਲਾ ਹੋਇਆ।
ਮਾਰੂ ਮਹੱਲਾ ਪੰਜਵਾਂ,
ਮਾਰੂ ਡਾਕ ਦਿੰਦ ਪੰਜਵੇਂ ਪਾਤਸ਼ਾਹ ਦਾ ਇਹ ਸ਼ਬਦ ਗੁਰਸਿੱਖਾਂ ਦੇ ਹਿਰਦਿਆਂ ਦੇ ਅੰਦਰ ਵਾਹਿਗੁਰੂ ਦਾ ਪ੍ਰੇਮ ਪੈਦਾ ਕਰਨ ਲਈ, ਇਉਂ ਚਿੱਤ ਜੋੜਨ ਦੇ ਲਈ ਉਹਦੇ ਗੁਣ ਉਪਕਾਰ ਦੱਸਦੇ ਹਨ, ਵਰਣਨ ਕਰਦੇ ਨੇ ਜੀ।
ਪਾਰ ਬ੍ਰਹਮ ਸਭ ਊਚ ਬਿਰਾਜੇ,
ਹੇ ਭਾਈ ਪਾਰ ਬਿਨ ਪਾਪਾਂ ਪੁੰਨਾਂ ਤੋਂ ਪਾਰ ਪਰੇ ਬ੍ਰਹਮ ਵਿਆਪਕ ਸਰੂਪ, ਪ੍ਰਭੂ ਸਾਰੇ ਹੀ ਦੇਵੀ ਦੇਵਤਾ ਪੈਗੰਬਰਾਂ ਆਦਿ ਤੋਂ ਊਚ ਉੱਚਾ ਬਿਰਾਜੇ ਬਿਰਾਜਦਾ ਹੈ, ਐਸਾ ਹੈ।
ਆਪੇ ਥਾਪ ਉਥਾਪੇ ਸਾਜੇ,
ਉਹ ਆਪ ਹੀ ਸ੍ਰਿਸ਼ਟੀ ਨੂੰ ਥਾਪ ਪੈਦਾ ਕਰਕੇ ਉਥਾਪੇ ਪੁੱਟ ਦਿੰਦਾ, ਆਪ ਹੀ ਦੁਬਾਰਾ ਸਾਜੇ ਸਾਜ ਦਿੰਦਾ, ਆਪ ਹੀ ਜਿਸਨੇ ਹਿਰਦਿਆਂ ਦੇ ਅੰਦਰ ਦੈਵੀ ਸੰਪਦਾ ਨੂੰ ਥਾਪ ਇਸਤਿਤ ਕਰ ਦਿੰਦਾ, ਉਹਦੇ ਅੰਦਰੋਂ ਆਸਰੀ ਸੰਪਦਾ ਨੂੰ ਉਥਾਪੇ ਨਾਸ਼ ਕਰ ਦਿੰਦਾ, ਗਿਆਨ ਨੂੰ ਸਾਜੇ ਸਾਜ ਦਿੰਦਾ ਹੈ।
ਪ੍ਰਭ ਕੀ ਸਰਣ ਗਹਿਤ ਸੁਖ ਪਾਈ ਹੈ,
ਪਰਮੇਸ਼ਰ ਦੀ ਸਰਣ ਓਟ ਪਕੜਨ ਕਰਕੇ ਆਤਮ ਸੁਖ ਆਨੰਦ ਨੂੰ ਪਾਈ ਹੈ, ਪ੍ਰਾਪਤ ਕਰੀਦਾ ਹੈ।
ਕਿਛ ਭਵਨ ਵਿਆਪੈ ਬਾਲਕਾ,
ਤੇ ਇਹ ਥੋੜੇ ਜੇ ਕੱਕਿਆਂ ਦਾ ਇਸ ਤਰ੍ਹਾਂ ਖਿਆਲ ਰੱਖਣਾ, ਬਾਲਕਾ ਕਾਲ ਕਾ ਨਾਲ ਕਾ ਅਨਾਲ ਕਾ, ਇਹ ਤਾਂ ਹੈ ਵੱਖਰੇ, ਬਾਕੀ ਸ਼ਬਦ ਕੱਕੇ ਨਾਲ ਹੀ ਪੜ੍ਹ ਲੈਣੇ। ਤੇ ਇਸ ਪ੍ਰਕਾਰ ਕਹਿੰਦੇ ਨੇ ਪ੍ਰਭੂ ਦੀ ਸ਼ਰਨ ਓਟ ਪਕੜਨ ਦੇ ਨਾਲ ਕਹਿੰਦੇ ਆਤਮਕ ਸੁਖ ਆਨੰਦ ਜਿੱਥੇ ਪ੍ਰਾਪਤ ਹੁੰਦਾ, ਫਿਰ ਬਾਲ ਬਾਲਾ ਭਾਵ ਮਾਇਆ ਦਾ ਕਿਸੇ ਕੁਝ ਵੀ ਭਾਉ ਡਰ ਨਹੀਂ ਵਿਆਪਦਾ, ਵਾਸਨਾ ਰੂਪੀ ਬਾਲ ਪਾਉਣ ਦਾ ਵੀ ਭੈ ਨਹੀਂ ਵਿਆਪਦਾ। ਅੰਬਾਲੇ ਵਾਲੇ ਪਾਸੇ ਨਾ ਉਹ ਹਵਾ ਨੂੰ ਬਾਲ ਕਹਿੰਦੇ ਨੇ, ਬਾਲ ਚੱਲ ਪਈ, ਇਹ ਬੋਲੀ ਆ ਥਾਂ ਥਾਂ ਦੀ, ਇਹ ਇਸ ਪੌਣ ਜਿਹੜੀ ਵਾਸ਼ਨਾ ਰੂਪੀ ਨਹੀਂ ਫਿਰ ਪਿਆ ਆਪਦੇ।
ਗਰਭ ਅਗਨ ਮਹਿ ਜਿਨਹਿ ਉਬਾਰਿਆ,
ਮਾਤਾ ਦੇ ਗਰਭ ਪੇਟ ਦੀ ਅਗਨੀ ਦੇ ਜਿਸਨੇ ਤੈਨੂੰ ਪਰਮਾਤਮਾ ਨੇ ਸਰੀਰ ਨੂੰ ਤੇਰੇ ਨੂੰ ਉਬਾਰਿਆ ਬਚਾਇਆ ਬਚਾ ਕੇ ਰੱਖਿਆ ਹੈ।
ਰਕਤ ਕਿਰਮ ਮਹਿ ਨਹੀਂ ਸੰਘਾਰਿਆ,
ਮਾਂ ਦੇ ਰਕਤ ਖੂਨ ਦੇ ਕਿਰਮ ਕੀੜੇ ਹੁੰਦੇ ਨੇ ਬਰੀਕ ਬਰੀਕ, ਉਹ ਪਿਤਾ ਦੇ ਬੀਜ ਰੂਪ ਅੰਸ ਨੂੰ ਖਾ ਜਾਂਦੇ ਹੈ, ਜੇ ਮਹਾਰਾਜ ਦਾ ਹੁਕਮ ਨਾ ਹੋਵੇ ਬੱਚਾ ਨਹੀਂ ਪੈਦਾ ਹੁੰਦਾ। ਮੈਂ ਉਹਦੇ ਵਿਚ ਸੰਘਾਰਿਆ, ਮਰਨ ਨਹੀਂ ਦਿੱਤਾ ਤੈਨੂੰ, ਜਿਉਂਦਾ ਰੱਖਿਆ ਹੈ।
ਆਪਣਾ ਸਿਮਰਨ ਦੇ ਪ੍ਰਤ ਪਾਲਿਆ,
ਪਰਮੇਸ਼ਰ ਨੇ ਮਾਤਾ ਦੇ ਗਰਭ ਵਿਚ ਆਪਣਾ ਸਿਮਰਨ ਦੇ ਕੇ ਤੇਰੇ ਤਾਂ ਹੀ ਪਾਲਣਾ ਕੀਤੀ ਹੈ।
ਉਹ ਸਗਲ ਘਟਾਂ ਕਾ ਮਾਲਕਾ,
ਪ੍ਰਭੂ ਸਾਰਿਆਂ ਘਟਾਂ ਹਿਰਦਿਆਂ ਦਾ ਮਾਲਕਾ ਮਾਲਕ ਹੈ ਜੀ।
ਚਰਨ ਕਮਲ ਸਰਨਾਈ ਆਇਆ,
ਪ੍ਰਭੂ ਦੇ ਚਰਨਾਂ ਕਮਲਾਂ ਦੀ ਸ਼ਰਨ ਓਟ ਵਿਚ ਆਇਆ ਹੈ, ਜਾਂ ਸਾਧ ਸੰਗਤ ਮਹਾਤਮਾ ਦੀ ਓਟ ਦੇ ਵਿਚ ਆਇਆ ਹੈ।
ਸਾਧ ਸੰਗ ਹੈ ਹਰ ਜਸ ਗਾਇਆ,
ਜਿਹੜਾ ਪ੍ਰਭੂ ਦੇ ਚਰਨਾਂ ਕਮਲਾਂ ਦੀ ਸਰਨਾਈ ਸਰਨ ਵਿਚ ਆਇਆ ਹੈ, ਅਤੇ ਜਿਸਨੇ ਸਾਧ ਸੰਗ ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ ਚ ਮਿਲ ਕਰਕੇ ਹਰ ਪਰਮੇਸ਼ਰ ਦੇ ਜਸ ਕੀਰਤਨ ਨੂੰ ਗਾਉਣਾ ਕੀਤਾ ਹੈ।
ਜਨਮ ਮਰਨ ਸਭ ਦੁੱਖ ਨਿਵਾਰੇ,
ਪ੍ਰਭੂ ਨੇ ਉਸ ਦੇ ਜੰਮਣ ਮਰਨ ਆਦਿ ਦੇ ਸਾਰੇ ਦੁੱਖ ਕਸ਼ਟ ਨਿਵਾਰੇ, ਨਿਵਾਰਨ ਕਰ ਦਿੱਤੇ, ਖਤਮ ਕਰ ਦਿੱਤੇ।
ਜਪ ਹਰ ਹਰ ਭਉ ਨਹੀਂ ਕਾਲ ਕਾ,
ਹਰੇ ਪਰੇ ਕਰਨ ਵਾਲੇ ਹਰ ਪਰਮੇਸ਼ਰ ਦੇ ਨਾਮ ਨੂੰ ਜਪ ਜਪਣ ਕਰਕੇ ਉਸ ਨੂੰ ਕਾਲ ਮੌਤ ਦਾ ਜਮ ਕਾਲ ਦਾ ਕੋਈ ਵੀ ਭਾਉ ਡਰ ਨਹੀਂ ਲੱਗਦਾ।
ਸਮਰੱਥ ਅਕਥ ਅਗੋਚਰ ਦੇਰਾ,
ਉਹ ਸਮਰੱਥ ਸਰਵ ਸ਼ਕਤੀਮਾਨ ਪ੍ਰਭੂ ਸ਼ਕਤੀ ਵਿਰਤੀ ਕਰਕੇ ਅਕਥ ਕਸਮ ਤੋਂ ਰਹਿਤ ਅਗੋਚਰ ਇੰਦਰੀਆਂ ਦੇ ਵਿਸ਼ੇ ਅਤੇ ਸਾਰਿਆਂ ਦਾ ਦੇਹ ਪ੍ਰਕਾਸ਼ਕ ਹੈ, ਪੂਜਨੀਕ ਹੈ।
ਜੀ ਜੰਤ ਸਭ ਤਾ ਕੀ ਸੇਵਾ,
ਜਿਤਨੇ ਜੀ ਅਸਥੂਲ ਜੀਵ ਜੰਤ ਸੂਖਮ ਜੀਵ ਉਹ ਸਾਰੇ ਹੀ ਤਾਂ ਉਸ ਪ੍ਰਭੂ ਦੀ ਸੇਵਾ ਟਹਿਲ ਵਿਚ ਲੱਗੇ ਹੋਏ ਹਨ।
ਅੰਡਜ ਜੀਰਜ ਸੇਤਜ ਉਤਪੁਜ,
ਅੰਡਜ ਆਂਡਿਆਂ ਤੋਂ ਪੈਦਾ ਹੋਏ, ਜੀਰਜ ਜੇਰ ਤੋਂ ਪੈਦਾ ਹੋਏ, ਸੇਤਜ ਪਸੀਨੇ ਤੋਂ ਪੈਦਾ, ਅਤੇ ਉਤਪਜ ਜ਼ਮੀਨ ਨੂੰ ਪਾੜ ਕੇ ਜੋ ਤਾਹਾਂ ਨੂੰ ਨਿਕਲਣ, ਬਿਰਸ਼ ਆਦਿ ਬਹੁ ਬਹੁਤ ਪ੍ਰਕਾਰੀ ਤੇ ਇਹ ਦੱਸਦੇ ਹਨ। ਬਹੁ ਪ੍ਰਕਾਰੀ
ਪਾਲਕਾ,
ਬਹੁਤ ਪ੍ਰਕਾਰੀ ਤਰ੍ਹਾਂ ਕਰਕੇ ਪਾਲਕਾ ਪਾਲਣਾ ਕਰਦਾ ਹੈ ਤੂੰ ਸਾਰਿਆਂ ਨੂੰ ਮਹਾਰਾਜ।
ਜਿਸ ਹੈ ਪ੍ਰਾਪਤ ਹੋਏ ਨਿਧਾਨਾ,
ਤੇ ਉਸ ਪੁਰਖ ਨੂੰ ਨਾਮ ਦਾ ਨਿਧਾਨਾ ਖਜ਼ਾਨਾ ਪ੍ਰਾਪਤ ਹੁੰਦਾ ਹੈ।
ਰਾਮ ਨਾਮ ਰਸ ਅੰਤਰ ਮਾਨਾ,
ਜਿਸ ਨੇ ਰਾਮ ਪਰਮੇਸ਼ਰ ਦੇ ਨਾਮ ਦੇ ਰਸ ਪ੍ਰੇਮ ਨੂੰ ਆਨੰਦ ਨੂੰ ਆਪਣੇ ਹਿਰਦੇ ਦੇ ਅੰਤਰ ਵਿਚ ਮਾਨਾ ਮਾਨਣਾ ਕੀਤਾ ਹੈ।
ਕਰ ਗਹਿ ਲੀਨੇ ਅੰਧ ਕੂਪ ਤੇ,
ਜੋ ਸੰਸਾਰ ਰੂਪੀ ਅੰਧ ਅੰਨੇ ਕੂਪ ਖੂਹ ਤੋਂ ਮਨ ਬੁੱਧ ਰੂਪੀ ਕਰ ਹੱਥ ਗਹਿ ਪਕੜ ਕੇ ਕੱਢ ਲੀਨੇ, ਜਿਹਨੇ ਕੱਢ ਲਏ ਹਨ।
ਵਿਰਲੇ ਕੀ ਸਾਲਕਾ,
ਅਜਿਹੇ ਸਾਲਕਾ ਸਿਦਕ ਵਾਲੇ ਗਿਆਨਵਾਨ ਕੀ ਕੋਈ ਵਿਰਲੇ, ਟਾਮੇ ਟਾਮਿਨ ਹੈਨ ਵਿਰਲੇ ਨਾਹੀਂ ਕਣੇ, ਫੈਲ ਫਕੜ ਸੰਸਾਰ ਬਹੁਤ ਘੱਟ ਹਨ।
ਆਦਿ ਅੰਤ ਮਦ ਪ੍ਰਭ ਸੋਈ,
ਉਹ ਪ੍ਰਭੂ ਪਰਮੇਸ਼ਰ ਸੰਸਾਰ ਦੇ ਆਦਿ ਵਿਚ ਅਧਿਸ਼ਠਾਨ ਰੂਪ, ਮਦ ਵਿਚ ਵਿਆਪਕ ਰੂਪ, ਅੰਤ ਅਖੀਰ ਵੀ ਸਿਧਾਂਤ ਰੂਪ ਹੈ।
ਆਪੇ ਕਰਤਾ ਕਰੇ ਸੋ ਹੋਈ,
ਕਰਤਾ ਪੁਰਖ ਜੋ ਕੁਝ ਆਪ ਕਰੇ ਕਰਦਾ ਉਹੀ ਤਿੰਨਾਂ ਕਾਲਾਂ ਵਿਚ ਹੋਈ ਹੁੰਦਾ ਹੈ।
ਭ੍ਰਮ ਭਉ ਮਿਟਿਆ ਸਾਧ ਸੰਗ ਤੇ,
ਜਿਸਦਾ ਸਾਧ ਸੰਗ ਸ੍ਰੇਸ਼ਟ ਮਹਾਤਮਾ ਦੀ ਸੰਗਤ ਕਰਨ ਤੇ ਸਰੂਪ ਦਾ ਭਰਮ ਅਤੇ ਕਾਲ ਦਾ ਭਉ ਡਰ ਮਿਟਿਆ ਮਿਟ ਗਿਆ ਹੈ।
ਦਾਲਿਦ ਨਾ ਕੋਈ ਘਾਲ ਕਾ,
ਤੇ ਉਸ ਨੂੰ ਪਰਮੇਸ਼ਰ ਦੇ ਸਿਮਰਨ ਭਜਨ ਵੱਲੋਂ ਕੋਈ ਦਾਲਦ ਨਾਮ ਦਲਿੱਦਰ ਦਾ, ਦਲਿੱਦਰ ਵੀ ਨਹੀਂ ਘਾਲ ਕਾ ਪਾਉਂਦਾ।
ਉਤਮ ਬਾਣੀ ਗਾਓ ਗੋਪਾਲਾ,
ਹੇ ਭਾਈ ਗੋਪਾਲ ਪ੍ਰਿਥਵੀ ਦੇ ਪਾਲਕ ਪਰਮੇਸ਼ਰ ਦੀ ਉਤਮ ਸ੍ਰੇਸ਼ਟ ਬਾਣੀ, ਸ੍ਰੇਸ਼ਟ ਕਰਨ ਵਾਲੀ ਸਤਨਾਮ ਰੂਪੀ ਸਿਫਤ ਸਲਾਹ ਰੂਪੀ ਬਾਣੀ ਨੂੰ ਗਾਓ, ਗਾਉਣਾ ਕਰੋ।
ਸਾਧ ਸੰਗਤ ਕੀ ਮੰਗੋ ਰਵਾਲਾ,
ਸਾਧ ਸੰਗਤ ਸ੍ਰੇਸ਼ਟ ਮਹਾਤਮਾ ਜਨਾ ਦੀ ਸੰਗਤ ਰਵਾਲਾ, ਚਰਨ ਧੂੜ ਜਿਹੜੀ ਹੈ ਮੰਗੋ, ਮੰਗਣਾ ਕਰੋ।
ਬਾਸਨ ਮੀਟ ਨਿਬਾਸਨ ਹੋਈ ਹੈ,
ਅਨੇਕ ਤਰ੍ਹਾਂ ਦੀ ਬਾਸਨ ਵਾਸਨਾ ਇੱਛਾ ਨੂੰ ਮੇਟ ਨਿਵਰਤ ਕਰਕੇ ਨਿਬਾਸਨ ਵਾਸਨਾ ਤੋਂ ਰਹਿਤ ਤੇ ਹੋਈ ਹੈ, ਹੋਣਾ ਕਰੀਏ। ਕਿਉਂਕਿ ਬਸ ਤਿੰਨ ਪ੍ਰਕਾਰ ਦੀ ਮੁੱਖ ਵਾਸਨਾ ਮੰਨੀ ਹੈ, ਸੁਤ ਬਿੱਤ ਲੋਕ ਈਖਣਾ ਤੀਨੀ, ਸੁਤ ਪੁੱਤਰ ਦੀ ਵਾਸਨਾ ਹੋਣੀ ਮੇਰੇ ਪੁੱਤਰ ਹੋਵੇ, ਬਿੱਤ ਧਨ ਬਹੁਤਾ ਹੋਵੇ ਮੇਰੇ ਕੋਲ, ਲੋਕ ਵਾਸਨਾ ਮੇਰੀ ਲੰਮੀ ਉਮਰ ਹੋਵੇ, ਮੇਰਾ ਜਾਸ ਹੋਵੇ। ਇਸ ਤੋਂ ਇਲਾਵਾ ਹੋਰ ਵੀ ਕਈ ਵਾਸਨਾ ਮੰਨੀਆਂ ਤਾਂ ਸ਼ਾਸਤਰਕ ਵਾਸਨਾ, ਕਿਸੇ ਉਸਤਾਦ ਆਦਿ ਤੋਂ ਪੜ੍ਹੇ ਬਿਨਾਂ ਮੈਨੂੰ ਵਿਦਿਆ ਸਫੁਰਨ ਹੋ ਜਾਵੇ, ਪਾਠ ਇਹ ਜਿਹੜਾ ਪਠਨ ਵਾਸਨਾ, ਸੰਸਕ੍ਰਿਤ ਅਰਬੀ ਇਹ ਸਾਰੀਆਂ ਭਾਸ਼ਾ ਮੈਨੂੰ ਆ ਜਾਣ, ਅਨਸ਼ਨ ਵਾਸਨਾ ਚਲੀਸੇ ਕੱਟੇ ਤੋਂ ਬਿਨਾਂ ਮੈਨੂੰ ਸ਼ਕਤੀਆਂ ਮਿਲ ਜਾਣ, ਅਰਥ ਵਾਸਨਾ ਸਾਰੇ ਗ੍ਰੰਥਾਂ ਦੇ ਅਰਥ ਵੀ ਮੈਨੂੰ ਸੰਪੂਰਨ ਹੋ ਜਾਣ, ਇਹ ਇਸ ਤਰ੍ਹਾਂ ਦੀਆਂ ਵੀ ਵਾਸਨਾ ਮੰਨੀਆਂ ਤੇ ਇਸ ਪ੍ਰਕਾਰ ਇਹਨਾਂ ਨੂੰ ਵਾਸਨਾ ਤੋਂ ਰਹਿਤ ਹੋਵੇ।
ਕਲ ਮਲ ਸਗਲੇ ਜਾਲ ਕਾ,
ਕਲਯੁਗ ਦੇ ਮੈਲ ਰੂਪ ਸਗਲੇ ਸਾਰੇ ਪਾਪਾਂ ਨੂੰ ਬ੍ਰਹਮ ਅਭਿਆਸ ਰੂਪੀ ਅਗਨੀ ਦੇ ਨਾਲ ਜਾਲ ਕਾ ਸਾੜਨਾ ਕਰੀਏ।
ਸੰਤਾਂ ਕੀ ਇਹ ਰੀਤ ਨਿਰਾਲੀ,
ਇਸ ਕਰਕੇ ਸੰਤ ਰਹਿਤ ਸੁਣੋ ਮੇਰੇ ਭਾਈ, ਉਹ ਕੀ ਮਹਿਮਾ ਕਥਨ ਨਾ ਜਾਈ, ਹੈ ਤਾਂ ਇਹ ਐਸਾ ਹੀ ਹੈ। ਤੇ ਹੇ ਭਾਈ ਸੰਤ ਜਨਾਂ ਦੀ ਰੀਤ ਰੀਤੀ ਮਰਿਆਦਾ ਦੁਨੀਆਂ ਤੋਂ ਨਿਰਾਲੀ ਵੱਖਰੀ ਹੈ, ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੀ ਬਿਖਮ ਮਾਲ ਚੱਲਣਾ ਐਸਾ ਹੈ।
ਪਾਰ ਬ੍ਰਹਮ ਕਰ ਦੇਖ ਹੈ ਨਾਲੀ,
ਪਾਰ ਮਹਿਮ ਪਰਮੇਸ਼ਰ ਨੂੰ ਹਮੇਸ਼ਾ ਨਾਲੀ ਨਾਲ ਕਰਕੇ ਦੇਖੇ ਵੇਖਦੇ ਹਨ, ਹਮੇਸ਼ਾ ਅੰਗ ਸੰਗ ਸਮਝਦੇ ਹਨ।
ਸਾਸ ਸਾਸ ਆਰਾਧਨ ਹਰ ਹਰ,
ਸੰਤ ਜਨ ਸਾਸ ਹਰੇ ਸਾਹ ਦੇ ਨਾਲ ਹਰ ਹਰੇ ਭਰੇ ਕਰਨ ਵਾਲੇ ਹਰ ਪਰਮੇਸ਼ਰ ਨੂੰ ਆਰਾਧਨ ਸਿਮਰਨਾ ਕਰਦੇ ਹਨ ਉਸਦਾ।
ਕਿਉਂ ਸਿਮਰਤ ਕੀਜੈ ਆਲਕਾ,
ਭਾਈ ਫਿਰ ਤੂੰ ਵੀ ਆਲਸ ਕਿਉਂ ਕਰਦਾ ਜੋ ਸੰਤ ਕਰਦੇ ਸਿਮਰਨ ਕਰਦੇ ਨੇ, ਇਸ ਲਈ ਹੇ ਭਾਈ ਉਹ ਸਿਮਰਤ ਸਿਮਰਨ ਵੱਲੋਂ ਤੂੰ ਕਿਉਂ ਆਲਸ ਆਲਕ ਕੀ ਜੈ ਕਰਦਾ ਹੈ, ਆਲਸ ਨਾ ਕਰ।
ਜਹ ਦੇਖਾ ਤਹਿ ਅੰਤਰ ਜਾਮੀ,
ਸਿਮਰਨ ਕਰਨ ਵਾਲੇ ਅੰਦਰ ਐਸੀ ਦਿਵ ਦ੍ਰਿਸ਼ਟੀ ਹੋ ਜਾਂਦੀ ਹੈ, ਜਿੱਥੇ ਵੀ ਦੇਖਦਾ ਹੈ ਉਥੇ ਅੰਤਰ ਜਾਮੀ ਜਾਣਨ ਵਾਲਾ ਪ੍ਰਭੂ ਵਿਆਪਕ ਨਜ਼ਰ ਆਉਂਦਾ ਹੈ।
ਨਿਮਖ ਨਾ ਇਸਰਹ ਪ੍ਰਭ ਮੇਰੇ ਸਵਾਮੀ,
ਉਹ ਤਾਂ ਇਉਂ ਬੇਨਤੀਆਂ ਕਰਦਾ ਹੈ ਮੇਰੇ ਪਰਮਾਤਮਾ, ਮੇਰੇ ਹਿਰਦੇ ਚ ਕਦੇ ਵੀ ਸਵਾਮੀ ਮਾਲਕ ਆ,
हे प्रभु जी मैनू एक अख दे चमकण जिन्ने समय विच भी ना विसरो भुलना ना करो।
सिमर सिमर जीव है तेरे दास,
तेरे दासां दा तां जीवन है महाराज सिमरने योग हरी तेरे नाम सिमर नूं सिमर सिमर याद कर करके तेरे दास सेवक जन जेड़े न दासा सेवक जेड़े ने जीवे जीवंदे हन जी।
बन जल पूरन थाल का,
बन जंगला थल तरल जगह, थाल का थल खुशक थावां इन्हां च व्यापक है। बन दी न्याई बानप्रस्थी, जल दी न्याई प्रेमी, ते थल दी न्याई कृष्ट अधिकारियां विच भी पूर्ण है व्यापक है।
तत्ती आव ना ताको लागे,
इनू पाई तती नहीं करना पाठ, तत्ती गर्म तो भाव है ते तत्ती भाव मनुख नू विकारां रूप ईरखा रूप रंचक मात्र भी तत्ती गर्म हवा नहीं लागी, ताती भाव न लागी पार वहम सरनाए।
तत्ती आव ना ताको लागे,
ता उस मनुख को नू विकारां दी तत्ती वा ईरखा दी तत्ती वा रंचक मात्र भी ए तत्ती गर्म भाव हवा नहीं लागे लगदी।
सिमरत नाम अनदिन जागे,
परमेश्वर दा नाम सिमरत सिमरन करके अनदिन रात दिन ज्ञान अवस्था भी जागे, जाग पैंदा है जाग पैंदा है।
अनद बिनोद करे हर सिमरन,
हे हर परमेश्वर तेरा सिमरन चिंतन करे करदा है जेड़ा ना ते ओ तेरे आनंद आनंददायक विनोद कौतका नु अनुभव कर लेंदा है जी।
तिस माया संग ना तालका,
तू माया दा संग नाल कोई तालका तुलक संबंध ही नहीं रहिंदा है।
रोग सोग दुख तिस नाहे,
उस मनुख नु होमे आदा रोग विछोड़े करके सोग गम जमण मरण दा दुख दुख कष्ट ए नहीं लगदा है जी।
साध संग हर कीर्तन गाहे,
ए हर परमेश्वर जी ओ साध श्रेष्ठ महात्मा जाना दे नाल संगत जी मिलके कीर्तन कथा दा एवं आनंद मानदा गाही गाउणा करदा है।
आपना नाम देहे प्रभ प्रीतम,
एह मेरे प्रेम प्रीत दे आस्पद रूप अपना नाम देना करो मैनू महाराज।
सुन बेनंती खालका,
ए खालका खलकत नू पैदा करन वाले करता पुरख साडी ए बेनती अरदास सुनना कर, हे प्रीतम प्यारे प्रभु परमेश्वर तू सानू अपना नाम देना कर दे।
नाम रतन तेरा है प्यारे,
हे प्यारे प्रभु तेरा नाम रतना नालों भी अमोलक है, ऐसा है अमोलक है साई नाम अमोल कीम ना कोई जान दो।
रंग रते तेरा दास अपारे,
हे पारावार तो रह प्रभु तेरे दास सेवक तेरे नाम रंग च प्रेम च रते रंगे हुए हैं रंगे रहंदे हैं जी।
तेरा रंग रते तुद जेहे,
जो तेरे रंग प्रेम च रंगे हुए नो तेरे वर्गे हो गए जिन जाता सो तिसी जेहा।
तेरले केई पालका,
ओ स्वरूप जेड़े हो जाते न ओ सेवक केई बिरले टावे टामिन बहुत ही नहीं है, कोटन में नानको नारायण जहचीत ओ बिरले बिरले हन।
बिरले के पालका,
बिरले बिरले पालका लभी जे तां बिरले बिरले मिलदे हन जी।
तिन की धूड़ मांगै मन मेरा,
प्रभु उन्हां दे गुरमुखां दी चरण धूड़ मैं मंगदा हां मन हिरदा मांगे मंगदा है मेरा।
जिन विसरह नाही काहू बेरा,
जिन्हूं किसी वेले भी तू विसरदा नहीं ओ उना दी चरण धूड़ दियो।
तिनका संग परम पद पाई,
कहिंदे चरण धूड़ क्यों मंगदे हैं, कहिंदे उना दे संग करके परम पद भी बड़ी कैवल मोक्ष दी पद भी प्राप्त हो जांदी है।
सदा संगी हर नाल का,
ए हर हरि ओ सदा हमेशा तेरे संगी नाल रहिंदे है, उना दे नाल का दा ही मैं भाव जेड़े प्रेम करदे आ तेरे नाल लगे रहिंदे हन, उन्हां दी सरगुण स्वरूप धार के भी रखिया करदा है, निर्गुण स्वरूप भी जी सदा उन्हां दे अंग संग है तू रहिंदा है।
साजन मीत प्यारा सोई,
मनुख प्यारा मीत मित्र ते साजन सज्जन है, जां मैनू इस प्रग साजन मीत प्यारा सोई ते ओ ऐस लोक दे सज्जन परलोक दा मित्र ते माता दे गर्भ दे विच भी ऐसा जिहड़ा प्यार करन वाला तां साडी देह ठीक रहे।
एक दृढ़ाए दुरमत खोए,
मैनूं एक नाम दृढ़ पक्का करवा दे, साजन मीत प्यारा सोई ओ मनुख मेरा प्यारा है मीत मित्र है साजन सज्जन है, जिहड़ा मैनूं एक नाम दृढ़ पक्का करा दे दुरमत खोटी मत नूं खोई ਗੁਆ ਨਾਸ ਕਰ ਦੇਵੇ। ਹਾਂਜੀ, ਖੋਈ ਨਾਸ ਕਰ ਦੇਵੇ ਜੇ
ਕਾਮ ਕ੍ਰੋਧ ਅਹੰਕਾਰ ਤਜਾਏ,
ਜੋ ਵਿਕਾਰ ਦ੍ਰਿਸ਼ਟੀ ਕ੍ਰੋਧ ਗੁੱਸਾ ਤੇ ਹੰਕਾਰ ਵਿਕਾਰ ਅਭਿਮਾਨ ਆਦਿ ਵਿਕਾਰਾਂ ਨੂੰ ਤਜਾਏ ਛੁਡਾ ਦੇਵੇ।
ਤਿਸ ਜਨ ਕੋ ਉਪਦੇਸ਼ ਨਿਰਮਾਲਕਾ,
ਉਸ ਜਨ ਮਨੁੱਖ ਦਾ ਉਪਦੇਸ਼ ਨਿਰਮਾਲਕਾ ਉਜਲ ਜੀਵਨ ਕਰਨ ਵਾਲਾ ਹੁੰਦਾ, ਉਜਲ ਕਰ ਦਿੰਦਾ ਹੈ।
ਤੁਧ ਵਿਣ ਨਾਹੀ ਕੋਈ ਮੇਰਾ,
ਹੇ ਮੇਰੇ ਪ੍ਰਭੂ ਤੇਰੇ ਬਿਨਾਂ ਕੋਈ ਆਸਰਾ ਨਹੀਂ ਹੈ ਮੇਰਾ।
ਗੁਰ ਪਕੜਾਏ ਪ੍ਰਭ ਕੀ ਪੈਰਾ,
ਹੇ ਪ੍ਰਭ ਪਰਮੇਸ਼ਰ ਆਪ ਜੀ ਦੇ ਨਾਮ ਰੂਪੀ ਪੈਰਾਂ ਚਰਨਾਂ ਨੂੰ ਗੁਰਾਂ ਨੇ ਪਕੜਾਉਣਾ ਕੀਤਾ ਮੈਨੂੰ ਚਿਤ ਚਰਨ ਨਾਮ।
ਹੋ ਬਲਿਹਾਰੀ ਸਤਿਗੁਰ ਪੂਰੇ,
ਮੈਂ ਆਪਣੇ ਪੂਰਨ ਸਤਿਗੁਰਾਂ ਤੋਂ ਬਲਿਹਾਰ ਕੁਰਬਾਨ ਜਾਂਦਾ ਹਾਂ ਜਿਨ੍ਹਾਂ ਗੁਰਾਂ ਨੇ
ਜਿਨ ਖੰਡਿਆ ਭਰਮ ਅਨਾਲ ਕਾ,
ਜਿਨ੍ਹਾਂ ਗੁਰਾਂ ਨੇ ਅਨਾਲ ਅਨਾਦ ਕਾਲ ਦਾ ਜਾਂ ਅਨਾਲ ਨਾਲ ਨਹੀਂ ਸੀ ਭਾਵ ਉਹ ਵਿਅਰਥੀ ਚਿੰਬੜਿਆ ਹੋਈ ਸੀ ਭਰਮ ਸੀ ਉਹ ਖੰਡਿਆ ਕੱਟ ਦਿੱਤਾ ਹੈ।
ਸਾਸ ਸਾਸ ਪ੍ਰਭ ਬਿਸਰੈ ਨਾਹੀ,
ਪ੍ਰਭੂ ਜਿਨ੍ਹਾਂ ਨੂੰ ਸਾਸ ਸਾਸ ਬਿਸਰਦਾ ਭੁੱਲਦਾ ਨਹੀਂ ਕਦੇ ਤੂੰ।
ਆਠ ਪਹਿਰ ਹਰ ਹਰ ਕੋ ਧਿਆਈ,
ਹਰ ਹਰੇ ਪਰੇ ਕਰਨ ਵਾਲੇ ਹਰ ਪ੍ਰਭੂ ਮੈਂ ਅੱਠ ਪਹਿਰ ਅੱਠੇ ਪਹਿਰ ਰਾਤ ਦਿਨ ਤੇਰੇ ਨਾਮ ਨੂੰ ਧਿਆਈ ਅਰਾਧਨਾ ਕਰਾਂ।
ਨਾਨਕ ਸੰਤ ਤੇਰੇ ਰੰਗ ਰਾਤੇ,
ਕਥਨ ਕਰਦੇ ਹੇ ਪ੍ਰਭੂ ਜੀ ਤੇਰੇ ਸੰਤ ਮਹਾਤਮਾ ਜਨ ਤੇਰੇ ਰੰਗ ਪ੍ਰੇਮ ਦੇ ਵਿੱਚ ਰੰਗੇ ਰਹਿੰਦੇ ਹਨ।
ਤੂੰ ਸਮਰੱਥ ਵਡਾਲਕਾ,
ਸਮਰੱਥ ਸਰਵ ਸ਼ਕਤੀਮਾਨ ਵਡਾਲਕਾ ਵੱਡਿਆਂ ਤੋਂ ਵੀ ਵੱਡਾ ਹੈ। ਵੱਡ ਆਲਕਾ ਤੋਂ ਵੱਡੇ ਸਾਧ ਸੰਗਤ ਸੱਚਖੰਡ ਰੂਪੀ ਆਲ ਇਸ ਘਰ ਦਾ ਮਾਲਕ ਹੈ, ਘਰ ਦਾ ਮਾਲਕ ਹੈ ਮਹਾਰਾਜ ਤੋਂ।
ਮਾਰੂ ਮਹੱਲਾ ਪੰਜਵਾਂ,
ਮਾਰੂ ਰਾਗ ਦੇ ਨੇ ਪੰਜਵੇਂ ਪਾਤਸ਼ਾਹ ਦਾ ਅੱਗੇ ਸ਼ਬਦ ਆ ਜੀ। ਹੁਣ ਸੋਲਹ ਨਾਮ ਦੀ ਇਹ ਬਾਣੀ ਸਮਾਪਤ ਕਰਨ ਲੱਗੇ ਨੇ ਮਹਾਰਾਜ ਸਾਹਿਬ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ਕ ਸਤਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ ਹੈ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਮਿਲਦਾ।
ਚਰਨ ਕਮਲ ਹਿਰਦੈ ਨਿਤ ਧਾਰੀ,
ਭਾਈ ਮੈਂ ਪੂਜਨੀਕ ਪਰਮੇਸ਼ਰ ਦੇ ਚਰਨ ਜਿਹੜੇ ਨੇ ਉਹ ਕਮਲਵਤ ਨਿਰਲੇਪ ਉਹਨਾਂ ਚਰਨਾਂ ਨੂੰ ਨਿਤ ਨਿਤਾ ਪ੍ਰਤੀ ਆਪਣੇ ਹਿਰਦੇ ਵਿੱਚ ਧਾਰੀ ਧਾਰਨ ਕਰਕੇ ਰੱਖਦਾ ਹਾਂ।
ਗੁਰ ਪੂਰਾ ਖਿਨ ਖਿਨ ਨਮਸਕਾਰੀ,
ਇਹ ਪੂਰਾ ਪੂਰਨ ਗੁਰੂ ਸਾਹਿਬ ਜੀ ਖਿਨ ਖਿਨ ਛਿਨ ਛਿਨ ਕਾਲ ਵਿੱਚ ਨਮਸਕਾਰੀ ਵੰਦਨਾ ਕਰਦਾ ਹਾਂ।
ਤਨ ਮਨ ਅਰਪ ਧਰੀ ਸਭ ਆਗੈ,
ਆਪਣੇ ਤਨ ਦਾ ਤਾਣ ਮਨ ਦਾ ਮਾਣ ਬਲ ਆਦਿ ਸਭ ਕੁਛ ਗੁਰਾਂ ਦੇ ਅੱਗ ਹੈ, ਅੱਗੇ ਸਨਮੁਖ ਅਰਪ ਜਿਹਨੇ ਅਰਪਣ ਕਰਕੇ ਧਰੀ ਰੱਖ ਦੇਵਾਂ ਮੈਂ।
ਜਗ ਮਹਿ ਨਾਮ ਸੁਹਾਵਣਾ,
ਕਿਉਂਕਿ ਗੁਰਾਂ ਤੋਂ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ ਅਤੇ ਜਗ ਸੰਸਾਰ ਦੇ ਮਹਿ ਵਿੱਚ ਨਾਮ ਕਰਕੇ ਹੀ ਜੀਵਨ ਸੁਹਾਵਣਾ ਸੋਭਨੀਕ ਹੁੰਦਾ, ਜਿਵੇਂ ਭਗਤ ਕਬੀਰ ਸਾਹਿਬ ਨਾਮ ਦੇ ਪ੍ਰਹਲਾਦ ਜੀ ਧਰੂ ਆਦਿ ਸਾਰਿਆਂ ਦਾ ਜੀਵਨ ਨਾਮ ਜਪ ਕੇ ਚਮਕ ਰਹੇ ਨੇ ਹੁਣ ਤੱਕ।
ਸੋ ਠਾਕੁਰ ਕਿਉਂ ਮਨੋਹ ਵਿਸਾਰੇ,
ਹੇ ਭਾਈ ਉਹ ਠਾਕੁਰ ਮਾਲਕ ਪ੍ਰਭੂ ਮਨੋ ਕਿਉਂ ਵਿਸਾਰੀਏ ਕਿਉਂ ਭੁਲਾਈਏ ਕਿਉਂ ਬਿਸਰੇ ਹੋ ਪਰਮੇਸ਼ਰ ਵਾਹਿਗੁਰੂ।
ਜੀਉ ਪਿੰਡ ਦੇ ਸਾਜ ਸਵਾਰੇ,
ਜਿਹੜਾ ਪਰਮੇਸ਼ਰ ਜੀਉ ਹਿਰਦਾ ਸੂਖਮ ਸਰੀਰ ਜ਼ਿੰਦਗੀ ਤੇ ਪਿੰਡ ਸਥੂਲ ਸਰੀਰ ਦੇ ਕੇ ਤੇ ਉਂਝ ਤਾਂ ਸਾਜ ਸਿਰਜ ਕੇ ਤੇ ਉਸ ਨੂੰ ਸਾਜ ਸਿਰਜ ਕੇ ਅੰਗਾਂ ਪ੍ਰਤੰਗਾਂ ਦੁਆਰਾ ਸਵਾਰੇ ਸਵਾਰਨਾ ਕਰਦਾ ਹੈ।
ਸਾਸ ਗਰਾਸ ਸਵਾਲੇ ਕਰਤਾ,
ਫਿਰ ਉਹ ਕਰਤਾ ਪੁਰਖ ਸਾਸ ਸਾਹ ਲੈਂਦਿਆਂ ਗਰਾਸ ਗਰਾਹੀ ਖਾਂਦਿਆਂ ਸਾਸ ਗਰਾਸ ਆਉਂਦੇ ਜਾਂਦੇ ਹਰੇਕ ਸਵਾਸ ਦੇ ਵਿੱਚ ਤੈਨੂੰ ਸੰਭਾਲੇ ਸੰਭਾਲਦਾ ਕਰਦਾ ਹਾਂ। ਜੋ ਸੰਭਾਲਣਾ ਕਰਦਾ ਹੈ ਸਭ ਨੂੰ ਦਾਤਾਂ ਦੇਣ ਵਾਲੇ ਕਰਮ ਫਲ ਪ੍ਰਦਾਤਾ ਜੀਵਾਂ ਦੇ ਕੀਤੇ ਹੋਏ ਕਰਮਾਂ ਅਨੁਸਾਰ ਤੂੰ ਫਲ ਦੇਣ ਵਾਲਾ ਹੈ ਐਸਾ ਪਰਮੇਸ਼ਰ ਵਾਹਿਗੁਰੂ ਹੈ।
ਕੀਤਾ ਆਪਣਾ ਪਾਵਣਾ,
ਅੱਛਾ ਇਹ ਜਿਹੜਾ ਭਾਈ ਦੇਖੋ ਤੁਹਾਡੇ ਕੋਲ ਕਿਸੇ ਪੋਥੀ ਚ ਗੱਗੇ ਨੂੰ ਸਾਰੀ ਹੈਗੀ ਲੱਗੀ ਵੀ ਗਰਾਸ ਹੈਗਾ ਤੇਰੇ ਕੋਲ, ਹੋਰ ਕੋਲ ਵੀ ਹੈ ਕਿਸੇ ਕੋਲ? ਇਹ ਸਿਹਾਰੀ ਤੋਂ ਬਿਨਾਂ ਹੀ ਪਾਠ ਸ਼ੁੱਧ ਹੈ ਜੀ, ਕਈ ਜਗ੍ਹਾ ਸਿਹਾਰੀ ਲੱਗੀ ਹੋਈ ਆਏਗੀ ਪਰ ਪਾਠ ਸ਼ੁੱਧ ਸਿਹਾਰੀ ਤੋਂ ਬਿਨਾਂ। ਦੁਬਾਰੇ ਬੋਲੋ ਜੀ।
ਕੀਤਾ ਆਪਣਾ ਪਾਵਣਾ,
ਤੇ ਜੀਵਾਂ ਨੇ ਆਪਣੇ ਕਰਮ ਫਲ ਕੀਤੇ ਹੋਏ ਦਾ ਫਲ ਪਾਉਣਾ, ਉਹਦੇ ਅਨੁਸਾਰ ਫਲ ਪਾਵਣਾ ਪਾਉਣਾ ਕਰਦੇ ਹੈ ਤੇ ਜਿਸ ਨੂੰ ਕਰਤਾ ਪੁਰਖ ਨੇ ਆਪਣਾ ਸੇਵਕ ਬਣਾਉਣਾ ਕੀਤਾ ਉਹੀ ਕਰਤਾ ਪੁਰਖ ਨੂੰ ਪਾਉਣਾ ਕਰਦਾ ਹੈ।
ਜਾਤੇ ਬਿਰਥਾ ਕੋ ਨਾਹੀ,
ਇਸ ਪਰਮੇਸ਼ਰ ਦੇ ਦਰ ਤੋਂ ਕੋਈ ਵੀ ਬਿਰਥਾ ਖਾਲੀ ਨਹੀਂ ਜਾਂਦਾ।
ਆਠ ਪਹਿਰ ਹਰ ਰੱਖ ਮਨ ਮਾਹੀ,
ਹਰ ਪਰਮੇਸ਼ਰ ਨੂੰ ਅੱਠੇ ਪਹਿਰ ਰਾਤ ਦਿਨ ਆਪਣੇ ਮਨ ਹਿਰਦੇ ਦੇ ਮਾਹੀ ਵਿੱਚ ਯਾਦ ਕਰ ਰੱਖਣਾ ਕਰ।
ਸਾਧ ਸੰਗ ਭਜ ਅਚੁੱਤ ਸਵਾਮੀ,
ਸਾਧ ਸੰਗ ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ ਮਿਲ ਕੇ ਅਚੁੱਤ ਅਗਿੜ ਅਟਲ ਸਵਾਮੀ ਮਾਲਕ ਉਹ ਪ੍ਰਭੂ ਨੂੰ ਭਜ ਸਿਮਰਨਾ ਕਰ।
ਦਰਗਾਹ ਸੋਭਾ ਪਾਵਣ,
ਤਾਂ ਪਰਮੇਸ਼ਵਰ ਦੀ ਸੱਚਖੰਡ ਰੂਪੀ ਦਰਗਾਹ ਦੇ ਵਿੱਚ, ਦਰਗਾਹ ਦੇ ਵਿੱਚ ਸੋਭਾ ਵਡਿਆਈ ਪਾਵਣਾ ਸੱਚਖੰਡ ਦੇ ਪਾਉਣਾ ਕਰੇਗਾ। ਰੇਰੇ ਦਰਗਾਹ ਕਹੇ ਨਾ ਕਹੁ, ਆਓ ਬੈਠ ਆਦਰ ਸੁਭ ਦਿਓ, ਇਹ ਤੈਨੂੰ ਪਦਵੀ ਮਿਲੇਗੀ।
ਚਾਰ ਪਦਾਰਥ ਅਸ਼ਟ ਦਸਾ ਸਿੱਧ,
ਚਾਰ ਪਦਾਰਥ ਧਰਮ ਅਰਥ ਕਾਮ ਮੁਖ, ਅਸ਼ਟ ਦਸਾ ਅਠਾਰਾਂ ਸਿੱਧੀਆਂ ਮੁੱਖ ਅੱਠ ਨ, ਦਸ ਗੌਣ, ਇਹ ਜਿੰਨੀਆਂ ਵੀ ਸਿੱਧੀਆਂ ਹਨ।
ਨਾਮ ਨਿਧਾਨ ਸਹਿਜ ਸੁਖ ਨੌ ਨਿਧ,
ਅਤੇ ਨੌ ਨਿਧਾ ਨੌ ਨਿਧੀਆਂ ਸਹਿਜ ਸ਼ਾਂਤ ਸਰੂਪ ਦੀ ਪ੍ਰਾਪਤੀ ਦਾ ਸੁਖ ਆਨੰਦ ਆਦਿ, ਇਹ ਸਭ ਕੁਝ ਪਰਮੇਸ਼ਰ ਦੇ ਨਾਮ ਰੂਪੀ ਨਿਧਾਨ ਖਜ਼ਾਨੇ ਵਿੱਚੋਂ ਪ੍ਰਾਪਤ ਹੋ ਜਾਂਦਾ ਹੈ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾ, ਐਸਾ ਹੈ।
ਸਰਬ ਕਲਿਆਣ ਜੇ ਮਨ ਮਹਿ ਚਾਹੈ,
ਜੇ ਸਾਰੇ ਮਨ ਦੇ ਵਿੱਚ ਜੇ ਤੂੰ ਇਹ ਚਾਹੁੰਦਾ ਨਾ, ਸਰਬ ਕਲਿਆਣ ਜੇ ਮਨ ਮਹਿ ਚਾਹੈ, ਹੇ ਭਾਈ ਜੇਕਰ ਤੂੰ ਆਪਣੇ ਮਨ ਹਿਰਦੇ ਦੇ ਵਿੱਚ ਸਲੋਕ ਸਰੂਪ ਸਮੀਪ ਸਯੁਜ ਜੀਵਨ ਮੁਕਤੀ ਵਿਦੇਹ ਮੁਕਤੀ ਕੈਵਲ ਮੁਕਤੀ ਸਰਬ ਸਾਰੀਆਂ ਕਲਿਆਣਾਂ ਮੁਕਤੀਆਂ ਨੂੰ ਸਾਰੇ ਕਲਿਆਣ ਸੁਖ ਨੂੰ ਜੇ ਤੂੰ ਚਾਹੁੰਦਾ ਹੈ,
ਮਿਲ ਸਾਧੂ ਸਵਾਮੀ ਰਾਵਣ,
ਤਾਂ ਫਿਰ ਇੱਕੋ ਹੀ ਕੰਮ ਹੈ ਕਰਨ ਵਾਲਾ, ਉਹ ਕੀ ਹੈ, ਸਾਧੂ ਸ੍ਰੇਸ਼ਟ ਮਹਾਤਮਾ ਦੀ ਸੰਗਤ ਦੇ ਨਾਲ ਮਿਲ ਕੇ ਸਵਾਮੀ ਮਾਲਕ ਪ੍ਰਭੂ ਦੇ ਜਸ ਨੂੰ ਰਾਵਣ ਉਚਾਰਨ ਕਰ।
ਸ਼ਾਸਤ ਸਿਮਰਤ ਵੇਦ ਅਖਾਣੀ,
ਸ਼ਾਸਤ ਸ਼ੇਸ਼ ਸ਼ਾਸਤਰ ਸਤਾਈ ਸਿਮਰਤੀਆਂ ਚਾਰੇ ਵੇਦ, ਇਹ ਵੀ ਇਹੋ ਬਖਾਣੀ ਕਥਨ ਕਰਦੇ ਹਨ ਕਿ
ਜਨਮ ਪਦਾਰਥ ਜੀਤ ਪ੍ਰਾਣੀ,
ਹੇ ਪ੍ਰਾਣਾਧਾਰੀ ਜੀਵ ਤੂੰ ਆਪਣੇ ਮਨੁੱਖਾ ਜਨਮ ਨੂੰ ਪਦਾਰਥ ਨੂੰ ਜੀਤ ਜਿੱਤਣਾ ਕਰ। ਹੇ ਪ੍ਰਾਣੀ ਜੇਕਰ ਤੂੰ ਨਾਮ ਸਿਮਰ ਕੇ ਆਪਣੇ ਮਨੁੱਖਾ ਜਨਮ ਨੂੰ ਜਿੱਤ ਲਵੇਗਾ, ਤਾਂ ਤੂੰ ਸਾਰੇ ਸ਼ਾਸਤਰਾਂ ਸਿਮਰਤੀਆਂ ਦੇ ਵੇਦਾਂ ਦੇ ਸਿਧਾਂਤ ਦਾ ਜਾਣੂ ਹੋ ਕੇ ਵਿਖਿਆਨ ਕਰਨ ਲੱਗ ਪਵੇਗਾ।
ਕਾਮ ਕ੍ਰੋਧ ਨਿੰਦਾ ਪਰ ਹਰੀਐ,
ਕਾਮ ਵਿਕਾਰ ਦ੍ਰਿਸ਼ਟੀ ਕ੍ਰੋਧ ਗੁੱਸਾ ਨਿੰਦਾ ਅਪਜਸ, ਇਹ ਸੁਭਾਅ ਨੂੰ ਪਰ ਹਰੀਏ ਤਿਆਗਣਾ ਕਰ।
ਹਰ ਰਸਨਾ ਨਾਨਕ ਗਾਵਣਾ,
ਸਤਿਗੁਰੂ ਹੀ ਕਥਨ ਕਰਦੇ ਨੇ, ਹੇ ਭਾਈ ਆਪਣੇ ਰਸਨਾ ਜੀਵ ਨਾਲ ਹਰ ਪਰਮੇਸ਼ਰ ਦਾ ਜਸ ਗਾਵਣਾ ਗਾਉਣਾ ਕਰ।
ਜਿਸ ਰੂਪ ਨਾ ਰੇਖਿਆ ਕੁਲ ਨਹੀਂ ਜਾਤੀ,
ਜਿਸ ਪ੍ਰਭੂ ਦਾ ਕੋਈ ਰੂਪ ਤੇ ਰੇਖਿਆ ਰੇਖਾ ਆਦਿ ਨਹੀਂ ਹੈ, ਨਾ ਹੀ ਹਿੰਦੂ ਮੁਸਲਮਾਨ ਆਦਿ ਵਾਂਗੂ ਕੋਈ ਕੁਲ ਜਾਤੀ ਜਾਣੀ ਜਾਂਦੀ ਹੈ।
ਪੂਰਨ ਪੂਰ ਰਹਿਆ ਦਿਨ ਰਾਤੀ,
ਉਹ ਦਿਨ ਰਾਤ ਸਾਰਿਆਂ ਥਾਵਾਂ ਤੇ ਪੂਰਨ ਪੂਰ ਪਰਿਪੂਰਨ ਹੋ ਰਿਹਾ ਹੈ, ਪੂਰਨ ਪਰਮੇਸ਼ਰ ਸਭ ਥਾਵਾਂ ਪੂਰ ਪੂਰਨ ਵਿਆਪਕ ਹੈ।
ਜੋ ਜੋ ਜਪੈ ਸੋਈ ਵੱਡ ਭਾਗੀ,
ਐਸਾ ਨਿਸ਼ਚਾ ਕਰਕੇ ਜਿਹੜਾ ਜਿਹੜਾ ਵੀ ਪੁਰਖ ਪਰਮੇਸ਼ਰ ਦੇ ਨਾਮ ਨੂੰ ਜਪੈ ਜਪਦਾ ਹੈ, ਸੋਈ ਉਹੀ ਵੱਡੇ ਭਾਗਾਂ ਵਾਲਾ ਹੈ।
ਬਹੁੜ ਨਾ ਜੋਨੀ ਪਾਵਣਾ,
ਬਹੁੜ ਭੀ ਬਹੁੜੋ ਮੁੜ ਕੇ ਫਿਰ ਜੂਨਾਂ ਵਿੱਚ ਨਹੀਂ ਪਾਵਣਾ ਪਾਉਂਦਾ, ਹੋਰ ਨਾ ਜੂਨਾਂ ਨੂੰ ਨਹੀਂ ਪਾਉਣਾ ਕਰਦਾ।
ਜਿਸ ਨੂੰ ਅਬਿਸਰੈ ਪੁਰਖ ਵਿਧਾਤਾ,
ਜਿਸ ਮਨੁੱਖ ਨੂੰ ਪੁਰਖ ਪੂਰਨ ਵਿਧਾਤਾ ਫਲ ਪ੍ਰਦਾਤਾ ਪ੍ਰਭੂ ਭੁੱਲ ਜਾਂਦਾ ਹੈ।
ਜਲਤਾ ਫਿਰੈ ਰਹਿ ਨਿਤ ਤਾਤਾ,
ਕਾਮ ਕ੍ਰੋਧ ਵਿਕਾਰਾਂ ਵਿੱਚ ਜਲਤਾ ਸੜਦਾ ਹੀ ਫਿਰੇ ਫਿਰਦਾ ਹੈ, ਨਿਤਾ ਪ੍ਰਤੀ ਈਰਖਾ ਕਰਕੇ ਤਾਤਾ ਤਪਦਾ ਹੀ ਰਹਿੰਦਾ ਹੈ।
ਅਕਿਰਤ ਕਣ ਕੋ ਰੱਖੇ ਨਾ ਕੋਈ,
ਜਿਹੜੇ ਅਕਿਰਤ ਕਣ ਕੀਤੇ ਹੋਏ ਨੂੰ ਕਰੀ ਖੋ, ਜਿਹੜੇ ਬੰਦੇ ਨੇ ਉਪਕਾਰ ਨੂੰ ਭੁਲਾਉਣ ਵਾਲੇ ਨੇ ਉਹਨਾਂ ਮਨੁੱਖਾਂ ਨੂੰ,
ਅਕਿਰਤ ਕਣ ਕੋ ਰੱਖੇ ਨਾ ਕੋਈ,
ਪਰਮੇਸ਼ਰ ਦੇ ਅਕਿਰਤ ਕਣ ਕਹਿੰਦੇ ਜੇ ਕੀਤੇ ਨੂੰ ਭੁਲਾ ਦੇਵੇ, ਕਰੀ ਖੋਜ ਨੂੰ ਕਹਿੰਦੇ ਆ, ਉਹ ਪਰਮੇਸ਼ਰ ਦੇ ਕੀਤੇ ਹੋਏ ਨੂੰ ਭੁਲਾਉਣ ਵਾਲੇ ਮਨੁੱਖਾਂ ਨੂੰ ਕੋਈ ਵੀ ਨਹੀਂ ਰੱਖੇ ਰੱਖ ਸਕਦਾ ਹੈ।
ਨਰਕ ਘੋਰ ਮਹਿ ਪਾਵਣ,
ਹੋਰ ਭਿਆਨਕ ਰਕ ਦੇ ਵਿੱਚ ਨਰਕ ਦੇ ਵਿੱਚ ਉਹਨੂੰ ਧਰਮ ਰਾਜ ਪਾਉਣਾ ਕਰੇਗਾ, ਫਿਰ ਉੱਥੇ ਪਾਉਣਾ ਕਰੀ ਦੇਣ।
ਜੀਉ ਪ੍ਰਾਣ ਤਨ ਧਨ ਜਿਨ ਸਾਜਿਆ,
ਜਿਸ ਪਰਮੇਸ਼ਰ ਨੇ ਜੀਉ ਜ਼ਿੰਦਗੀ ਪ੍ਰਾਣ ਸਵਾਸ ਤਨ ਸਰੀਰ ਧਨ ਦੌਲਤ ਆਦ ਸਾਜਿਆ ਸਾਜਣਾ ਕੀਤਾ ਬਣਾਉਣਾ ਕੀਤੇ ਹਨ ਜੇ।
ਮਾਤ ਗਰਭ ਮਹਿ ਰਾਖ ਨਿਵਾਜਿਆ,
ਤੇ ਫਿਰ ਮਾਤਾ ਦੇ ਗਰਭ ਪੇਟ ਦੇ ਵਿੱਚ ਤੈਨੂੰ ਰੱਖ ਕੇ ਤੈਨੂੰ ਨਿਵਾਜਿਆ ਬਣਾਉਣਾ ਕੀਤਾ ਹੈ, ਸੋਭਾ ਦਿੱਤੀ ਹੈ।
ਜਿਸ ਸਿਓ ਪ੍ਰੀਤ ਛਾੜ ਅਨਰਾਤਾ,
ਕਹਿੰਦੇ ਤੂੰ ਉਸ ਪਰਮੇਸ਼ਰ ਦੇ ਸਿਓ ਨਾਲ ਪ੍ਰੀਤੀ ਤਾਂ ਦਿੱਤੀ ਛੱਡ, ਅਨ ਹੋਰਨਾ ਪਦਾਰਥਾਂ ਦੇ ਮੋਹ ਵਿਚ ਰੰਗਿਆ ਪਿਆ ਪਿਆ ਤੂੰ।
ਕਾਹੂ ਸਿਰਹਿ ਨਾ ਲਾਵਣਾ,
ਇਹ ਮੋਹ ਨੇ ਤੈਨੂੰ ਕਾਹੂ ਕਿਸੇ ਵੀ ਸਿਰੇ ਟਿਕਾਣੇ ਨਹੀਂ ਲਾਵਣਾ ਲਾਉਣਾ, ਭਾਵ ਲੋਕ ਪ੍ਰਲੋਕ ਦੋਵੇਂ ਸਿਰੇ ਗਵਾ ਲਏਗਾ, ਇਸ ਲਈ ਇਉਂ ਬੇਨਤੀ ਕਰਕੇ
ਧਾਰ ਅਨੁਗ੍ਰਹ ਸਵਾਮੀ ਮੇਰੇ,
ਮੇਰੇ ਸਵਾਮੀ ਮਾਲਕ ਪ੍ਰਭੂ ਤੂੰ ਮੇਰੇ ਉੱਪਰ ਅਨੁਗ੍ਰਹ ਕਿਰਪਾ ਧਾਰ ਧਾਰਨੀ ਕਰ ਜੇ।
ਘਟ ਘਟ ਸਹਿ ਸਭਨ ਕੈ ਨੀਰੇ,
ਅੰਤਰਜਾਮੀ ਤੂੰ ਘਟ ਘਟ ਘਟਾਂ ਘਟਾਂ ਸਰੀਰਾਂ ਸਰੀਰਾਂ ਵਿੱਚ ਬਸੇ ਵਸਦਾ ਹੋਇਆ ਸਭਨ ਸਾਰਿਆਂ ਦੇ ਨੇੜੇ ਕੋਲ ਰਹਿੰਦਾ ਹੈ।
ਹੱਥ ਹਮਾਰਾ ਕਛੂ ਹੈ ਨਾਹੀ,
ਹੇ ਪ੍ਰਭੂ ਸਾਡੀ ਤਾਂ ਹੱਥ ਵਸ ਕਛੂ ਹੈ, ਕੁਝ ਵੀ ਨਹੀਂ ਹੈ ਮਹਾਰਾਜ, ਕਿਰਪਾ ਕਰ ਤੂੰ।
ਜਿਸ ਜਣਾਏ ਤੈਸਾ ਜਣਾਵਣਾ,
ਤੂੰ ਜਿਸ ਨੂੰ ਆਪਣਾ ਸਰੂਪ ਜਣਾਏ ਜਣਾਉਂਦਾ ਹੈ, ਜਣਾਉਣਾ ਕਰਦਾ ਹੈ, ਗੁਰਾਂ ਦੁਆਰਾ ਆਪਣੇ ਸਰੂਪ ਨੂੰ ਜਣਾਉਣਾ ਜਣਾਉਣਾ ਕਰਦਾ ਹੈ, ਜਾਨਣਾ ਕਰਦਾ ਹੈ।
ਜਾ ਕੇ ਮਸਤਕ ਤੁਰ ਲਿਖ ਪਾਇਆ,
ਤੇ ਫਿਰ ਬੋਲੋ ਜਿਸ ਜਣਾਏ,
ਜਿਸ ਜਣਾਏ ਤੇ ਸਹਿ ਜਣਾਵਣਾ,
ਜਿਸ ਨੂੰ ਤੂੰ ਆਪਣਾ ਸਰੂਪ ਜਣਾਏ ਜਣਾਉਣਾ ਕਰਦਾ ਹੈ, ਤੇ ਉਸੇ ਨੂੰ ਗੁਰਾਂ ਦੁਆਰਾ ਆਪਣਾ ਸਰੂਪ ਜਣਾਵਣਾ ਜਣਾਉਣਾ ਕਰਦਾ ਹੈ।
ਜਾ ਕੇ ਮਸਤਕ ਧੁਰ ਲਿਖ ਪਾਇਆ,
ਜਿਹਦੇ ਮੱਥੇ ਦੇ ਉੱਪਰ ਧੁਰਾਂ ਤੋਂ ਪਰਮੇਸ਼ਰ ਨੇ ਆਪਣੀ ਪ੍ਰਾਪਤੀ ਦਾ ਸ਼ੁਭ ਲੇਖ ਲਿਖ ਕੇ ਪਾਉਣਾ ਕੀਤਾ ਹੈ।
ਜਿਸ ਹੀ ਪੁਰਖ ਅਨਾਯਤ ਮਾਇਆ,
ਉਸ ਪੁਰਖ ਨੂੰ ਨੀ ਮਾਇਆ ਵਿਆਪ ਸਕਦੀ, ਉਹ ਨਿਰਲੇਪ ਰਹੇਗਾ ਜਿਉਂ ਕਮਲ ਰਹੇ ਵਿੱਚ ਪਾਣੀ ਹੈ।
ਨਾਨਕ ਦਾਸ ਸਦਾ ਸਰਣਾਈ,
ਸਤਿ ਕਥਨ ਕਰਦੇ ਹੋ ਦਾਸ ਸੇਵਕ ਸਦਾ ਹਮੇਸ਼ਾ ਪ੍ਰਭੂ ਦੀ ਸਰਣਾਈ ਸਰਣ ਵਿੱਚ ਪਿਆ ਰਹਿੰਦਾ ਹੈ।
ਦੂਸਰ ਲਵੈ ਨਾ ਲਾਵਣਾ,
ਕਿਸੇ ਦੂਸਰੇ ਪ੍ਰਭੂ ਦੇ ਲਵੈ ਸਦਰਸ਼ ਉਹ ਨਹੀਂ ਲਾਵਣਾ ਲਾਉਣਾ ਕਰਦਾ, ਉਹ ਪੁਰਖ ਉਸ ਜਾਂ ਇਹ ਕਹੇ ਵੀ ਉਸ ਪੁਰਖ ਦੇ ਸਦਰਸ਼ ਕੋਈ ਨਹੀਂ ਲੱਗ ਸਕਦਾ, ਉਹ ਸਭ ਤੇ ਉੱਚਾ ਸਭ ਤੇ ਸੁੱਚਾ ਜਾ ਕੇ ਹਿਰਦੇ ਬਸਿਆਂ ਤੂੰ ਇਹ ਪਰਮੇਸ਼ਰ ਜਿਹਦੇ ਹਿਰਦੇ ਚ ਵਸਦਾ ਹੈ।
ਆਗਿਆ ਦੁਖ ਸੁਖ ਸਭ ਕੀਨੇ,
ਉਸ ਗੁਰੂ ਨੇ ਆਪਣੀ ਆਗਿਆ ਰਾਜਾ ਵਿੱਚ ਹੀ ਮੰਦ ਕਰਮੀਆਂ ਨੂੰ ਤੇ ਉਹਨਾਂ ਦੀ ਕਰਨੀ ਅਨੁਸਾਰ ਦੁੱਖ ਕਸ਼ਟ, ਸ਼ੁਭ ਕਰਮੀਆਂ ਨੂੰ ਸੁਖ ਸੁਖ ਆਦਿ ਸਭ ਇਹ ਪਦਾਰਥ ਦੇਣਾ ਕਿਨੇ ਕੀਤੇ ਹਨ ਜੇ।
ਅੰਮ੍ਰਿਤ ਨਾਮ ਬਿਰਲੇ ਹੀ ਚੀਨੇ,
ਪਰਮੇਸ਼ਰ ਨੇ ਅੰਮ੍ਰਿਤ ਮ੍ਰਿਤੂ ਤੋਂ ਰਹਿਤ ਕਰਨ ਵਾਲੇ ਨਾਮ ਨੂੰ ਇਹਨੂੰ ਜਪਣਾ ਕੋਈ ਬਿਰਲੇ ਟਾਵੇਂ ਟਾਵੇਂ ਨਹੀਂ ਚੀਨੇ ਜਾਣਨਾ, ਤੇ ਕੋਈ ਹੈ ਜਿਹਨੇ ਜਾਣਿਆ ਹੈ।
ਤਾਂ ਕੀ ਕੀਮਤ ਕਹਿਣ ਨਾ ਜਾਈ,
ਉਸ ਪ੍ਰਭੂ ਦੀ ਕੀਮਤ ਕਥਨ ਨਹੀਂ ਕੀਤੀ ਜਾ ਸਕਦੀ।
ਜਤ ਕਤ ਉਹੀ ਸਮਾਵਣਾ,
ਜੋ ਸਾਰੇ ਖੰਡਾਂ ਬ੍ਰਹਮੰਡਾਂ ਦੇ ਵਿੱਚ ਉਹੀ ਪ੍ਰਭੂ ਸਮਾਵਣਾ ਤੇ ਉਸ ਨੇ ਸਮਾਉਣਾ ਕੀਤਾ, ਭਾਵ ਸਾਰੀ ਜਗ੍ਹਾ ਵਿਆਪਕ ਹੈ ਪਰਮੇਸ਼ਰ ਜੀ।
ਜਤ ਕਤ ਉਹੀ ਸਮਾਵਣਾ,
ਜਤ ਕਤ ਜਿੱਥੇ ਕਿੱਥੇ ਵੀ ਉਹੀ ਪ੍ਰਭੂ ਪਰਮੇਸ਼ਰ ਹੀ ਸਮਾਵਣਾ ਸਮਾਉਣਾ ਕੀਤਾ ਪਰਮਾਤਮਾ ਨੇ, ਤੇ ਇਸ ਕਰਕੇ ਭਾਵ ਸਾਰੀ ਥਾਈ ਵਿਆਪਕ ਹੈ।
ਸੋਈ ਭਗਤ ਸੋਈ ਵੱਡ ਦਾਤਾ,
ਹੇ ਪ੍ਰਭੂ ਉਹੀ ਤੇਰਾ ਭਗਤ ਸੇਵਕ ਹੈ, ਉਹੀ ਵੱਡਾ ਦਾਤਾ ਦਾਨੀ ਹੈ।
ਸੋਈ ਪੂਰਨ ਪੁਰਖ ਵਿਧਾਤਾ,
ਵਿਧਾਤਾ ਕਰਮ ਅਨੁਸਾਰ ਫਲ ਪ੍ਰਦਾਤੇ ਪਰਮੇਸ਼ਰ ਉਹੀ ਪੂਰਨ ਪੁਰਖ ਹੈ।
ਬਾਲ ਸਹਾਈ ਸੋਈ ਤੇਰਾ,
ਉਹ ਬਾਲਕ ਅਵਸਥਾ ਚ ਸਹਾਈ ਸਹਾਇਕ ਹੋਣ ਵਾਲੇ ਪ੍ਰਭੂ ਉਹੀ ਤੇਰਾ ਦਾਸ ਹੈ, ਉਹੀ ਬਾਲ ਬਚਪਨ ਤੋਂ ਤੇਰਾ ਸਹਾਈ ਸਹਾਇਕ ਮਿੱਤਰ ਭਗਤ ਹੈ, ਤੇ ਭਾਵ ਕੀ ਜੋ ਤੇਰਾ
ਮਨ ਭਾਵਣਾ,
ਜਿਹੜਾ ਤੇਰੇ ਮਨ ਨੂੰ ਭਾਵਣਾ ਭਾ ਗਿਆ ਮਹਾਰਾਜ, ਉਹਦੀ ਬਾਲਕ ਅਵਸਥਾ ਧਰੂਮ ਪ੍ਰਹਲਾਦ ਵਾਂਗੂ ਉਹਦੀ ਸਹਾਇਤਾ ਕਰਕੇ ਸਫਲੀ ਕਰ ਦਿੱਤੀ, ਉਹੀ ਤੇਰੇ ਭਗਤ ਨੇ ਤੇਰੇ ਮਨ ਨੂੰ ਭਾ ਗਏ ਸੀ ਧਰੂਮ ਪ੍ਰਹਲਾਦ ਆਦਿ, ਬਾਬਾ ਫਤਿਹ ਸਿੰਘ ਬਾਬਾ ਜ਼ੋਰਾਵਰ ਸਿੰਘ ਭਾਵੇਂ ਉਮਰ ਛੋਟੀ ਸੀ ਉਹ ਭਾ ਗਏ ਤੈਨੂੰ ਮਹਾਰਾਜ।
ਮਿਰਤ ਦੁਖ ਸੁਖ ਲਿਖ ਪਾਏ,
ਇਹ ਸਮਝਣ ਵਾਲੀਆਂ ਗੱਲਾਂ ਨੇ, ਜੀਵਾਂ ਦੇ ਮਿਰਤ ਮੌਤ ਦਾ ਸਮਾਂ ਤੇ ਦੁੱਖ ਦੁੱਖ ਦਾ ਸਮਾਂ, ਸੁਖ ਸੁਖ ਦਾ, ਇਹ ਆਪ ਹੀ ਉਹਨਾਂ ਦੀ ਪ੍ਰਲਬਧ ਅਨੁਸਾਰ ਲਿਖ ਕਰਕੇ ਪਾਏ ਪੌਣਾ ਕੀਤੇ ਨੇ, ਪਹਿਲਾਂ ਹੀ ਲਿਖੇ ਹੋਏ ਨੇ।
ਤਿਲ ਨਹੀਂ ਵਧ ਹੈ ਘਟ ਹੈ ਨਾ ਘਟਾਏ,
ਇਹ ਦੁੱਖ ਸੁਖ ਕਿਸੇ ਦੁਆਰਾ ਤਿਲ ਮਾਤਰ ਵੀ ਨਾ ਵੱਧ ਸਕਦੇ ਨਾ ਘਟ ਸਕਦੇ, ਦੁਸ਼ਮਣ ਘਟਾਉਣਾ ਚਾਹੇ ਘਟ ਨਹੀਂ ਸਕਦੇ, ਮਿੱਤਰ ਵਧਾਉਣਾ ਚਾਹੇ ਵੱਧ ਨਹੀਂ ਸਕਦੇ, ਗਣ ਕਾਲੇ ਸਭ ਦਿਵਸਾਸ ਨਹਿ ਵਧਣ ਕੱਟਣ ਤਿਲ ਸਾਰ, ਵੱਧਦੇ ਘਟਦੇ ਨਹੀਂ ਹਨ।
ਤਿਲ ਨਹੀਂ ਵਧ ਹੈ ਘਟ ਹੈ ਨਾ ਘਟਾਏ,
ਜੋ ਦੁੱਖ ਸੁੱਖ ਕਿਸੇ ਦੁਆਰਾ ਤਿਲ ਮਾਤਰ ਵੀ ਨਾ ਤਾਂ ਵਧੇ ਵੱਧਦੇ ਆ ਤੇ ਨਾ ਕਿਸੇ ਦੇ ਘਟਾਏ ਹੋਏ ਘਟੇ ਘਟਦੇ ਨਹੀਂ ਹਨ ਜੇ।
ਸੋਈ ਹੋਏ ਜੇ ਕਰਤੇ ਭਾਵੈ,
ਗੁਰਮੁਖਾਂ ਦਾ ਐਸਾ ਨਿਸ਼ਚੈ ਵੀ ਸੰਸਾਰ ਵਿੱਚ ਉਹੀ ਕੁਛ ਹੁੰਦਾ ਜਿਹੜਾ ਕੁਛ ਕਰਤੇ ਪੁਰਖ ਨੂੰ ਭਾਉਂਦਾ ਹੈ ਚੰਗਾ ਲੱਗਦਾ।
ਕਹਿ ਕਹਿ ਆਪ ਹਿਆਵਣਾ,
ਤੇ ਜਿਹੜਾ ਕਹਿਣਾ ਵੀ ਕਰਤਾ ਪੁਰਖ ਨੇ ਦੁੱਖ ਕਿਉਂ ਦਿੱਤਾ ਉਹਨੂੰ ਸੁਖ ਦੇ ਉੱਤੇ, ਇਹ ਆ ਖਾ ਕੇ ਐਵੇਂ ਵਹਿਆਵਣਾ, ਇਹ ਥੋੜਾ ਜਿਹਾ ਔਖਾ ਪੜ੍ਹ, ਦੋ ਵਾਹਵੇ ਨੇ ਕਈਆਂ ਆ ਗਿਆ ਵਿਚਾਲੇ, ਵਾਹਵਾ ਤਾਂ ਇਕੱਲੇ ਬੋਲਣਾ ਔਖਾ ਹੁੰਦਾ, ਧਿਆਨ ਨਾਲ ਪਕਾਉਣਾ ਜੀ, ਉਹ ਖੁਆਰ ਕਰਨਾ ਹੀ ਹੁੰਦਾ ਹੈ। ਫਿਰ
ਅੰਧ ਕੂਪ ਤੇ ਸੇਈ ਕਾਢੇ,
ਹਾਂ ਇਹ ਟਿੱਪੀ ਤੋਂ ਬਿਨਾਂ ਭਾਈ ਪਾਠ ਇਹ ਵੀ ਜਿਹਨੂੰ ਬੋਲਣਾ ਪਕਾਉਣ ਦੇ ਵੇਲੇ ਵੀ ਵਹਿਆਵਣਾ ਕਿਤੇ ਐ ਟਿੱਪੀ ਨਾ ਲੱਗ ਜਾਵੇ, ਵਈਆ ਆਪਣਾ ਐ ਗੁਣਗਣੀ ਦੀ ਆਵਾਜ਼ ਆਊਗੀ ਇਹਦੇ ਨਾਲ। ਤੇ ਇਹਦੇ ਚ ਪਾਠ ਦਾ ਥੋੜਾ ਜਿਹਾ ਇਸ ਤਰ੍ਹਾਂ ਦੇ ਵੀ ਅੰਤਰ ਹੈ, ਤੁਹਾਡੇ ਕੋਲ ਟਿੱਪੀ ਹੈਗੀ ਕਿਸੇ ਕੋਲ ਲੱਗੀ ਹੋਈ? ਆਹੋ ਫਿਰ ਇਹ ਤਾਂ ਹੀ ਦੱਸਿਆ ਵੀ ਇਹ ਟਿੱਪੀ ਵੀ ਹੈ ਕਿਸੇ, ਇਹ ਦੱਸ ਦਿਆ ਕਰੋ ਕੋਈ ਨੀ, ਇੰਨਾ ਸੰਗਲ ਦੀ ਲੋੜ। ਤੇ ਇਹ ਟਿੱਪੀ ਵਾਲਾ ਪਾਠ ਵੀ ਆਉਂਦਾ ਪਰ ਟਿੱਪੀ ਤੋਂ ਬਿਨਾਂ ਸ਼ੁੱਧ ਸਮਝਣਾ। ਹਾਂਜੀ ਬੋਲੋਗੇ।
ਅੰਧ ਕੂਪ ਤੇ ਸੇ ਕਾਢੇ,
ਇਸ ਭਰਮ ਦੇ ਹਨੇਰੇ ਸੰਸਾਰ ਰੂਪੀ ਅੰਧ ਅੰਨੇ ਖੂਹ ਦੇ ਵਿਚੋਂ ਸਹੀ ਉਹੀ ਬੰਦੇ ਕਰਤਾ ਪੁਰਖ ਨੇ ਕਾਢੇ ਕੱਢਣਾ ਕੀਤੇ ਹਨ ਜੀ।
ਜਨਮ ਜਨਮ ਕੇ ਟੂਟੇ ਗਾਂਢੇ,
ਉਹਨਾਂ ਪੁਰਖਾਂ ਦੇ ਜਨਮ ਜਨਮਾਤਰਾਂ ਦੇ ਆਪਣੇ ਨਾਲੋਂ ਟੂਟੇ ਟੁੱਟੇ ਹੋਏ ਮਨ ਆਪਣੇ ਨਾਮ ਵਿਚ ਲਾ ਕੇ ਆਪ ਹੀ ਆਪਣੀ ਲਿਵ ਲਾ ਕੇ ਗਾਂਢੇ ਗੰਢ ਲਏ ਨੇ। ਟੂਟੀ ਗੰਢ ਨਹਾਰ ਗੋਪਾਲ, ਆਪ ਹੀ ਗੰਢ ਲਏ ਹਨ ਜੀ।
ਕਿਰਪਾ ਧਾਰ ਰੱਖੇ ਕਰ ਆਪਣੇ,
ਜਿਨ੍ਹਾਂ ਦੇ ਉਪਰ ਪ੍ਰਭੂ ਨੇ ਆਪਣੀ ਮਿਹਰਬਾਨੀ ਕਿਰਪਾ ਦ੍ਰਿਸ਼ਟੀ ਧਾਰਨ ਕੀਤੀ ਹੈ, ਉਹਨਾਂ ਨੇ ਆਪਣੇ ਦਾਸ ਬਣਾ ਕਰਕੇ ਉਹਨਾਂ ਨੇ ਰੱਖੇ, ਪਰਮਾਤਮਾ ਨੇ ਭਾਈ ਰੱਖੇ ਰੱਖਣਾ ਕੀਤੇ ਹਨ। ਇਹਦੇ ਚ ਵੀ ਪਾਠ ਪਾਈ ਨਾਣੇ ਦੇ ਨਾਲ ਵੀ ਆਪਣੇ, ਤੁਹਾਡੇ ਕੋਲ ਨਾਣਾ ਹੈ ਕਿਸੇ ਕੋਲ? ਆਪਣੇ ਵੀ ਹੈਗਾ। ਹਾਂ ਫਿਰ ਭੇਦ ਆ ਰਹੇ ਨੇ ਕੁਛ, ਪਰ ਆਪਣੇ ਨੇ ਨੰਨੇ ਨਾਲ ਹੀ ਸੁਧ ਹੈ, ਪੋਥੀਆਂ ਦੇ ਵਿੱਚ ਹੈਗੇ ਪਾਠ ਅੰਤਰ ਸਮਝ ਲੋ। ਹਾਂਜੀ
ਕਿਰਪਾ ਧਾਰ ਰੱਖੇ ਕਰ ਆਪਣੇ,
ਜਿਨ੍ਹਾਂ ਦੇ ਉੱਪਰ ਆਪਣੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਧਾਰਨ ਕਰਕੇ ਆਪਣੇ ਆਪ ਦੇ ਦਾਸ ਬਣਾ ਕੇ ਕਰ ਕਰਕੇ ਰੱਖੇ ਰੱਖਣਾ ਕੀਤੇ ਹਨ।
ਮਿਲ ਸਾਧੂ ਗੋਬਿੰਦ ਧਿਆਵਣਾ,
ਉਹ ਸਾਧੂ ਸ੍ਰੇਸ਼ਟ ਮਹਾਤਮਾ ਨਾਲ ਮਿਲ ਕੇ ਮਿਲ ਕਰਕੇ ਗੋਬਿੰਦ ਪਰਮੇਸ਼ਰ ਦੇ ਜਸ ਨਾਮ ਨੂੰ ਧਿਆਵਣਾ ਸਿਮਰਨਾ ਕਰਦੇ ਹਨ।
ਤੇਰੀ ਕੀਮਤ ਕਹਿਣ ਨਾ ਜਾਏ,
ਹੁਣ ਸੋਲੇ ਨਾਮ ਦੀ ਬਾਣੀ ਸਮਾਪਤ ਕਰਨ ਲੱਗੇ ਨੇ ਮਹਾਰਾਜ ਪੰਜਵੇਂ ਪਾਤਸ਼ਾਹ। ਹੇ ਪ੍ਰਭੂ, ਤੇਰੀ ਸਮਗਰ ਮਹਿਮਾ ਰੂਪ ਕੀਮਤ ਕਿਸੇ ਕੋਲੋਂ ਕਹਿਣ ਕਥੀ ਨਹੀਂ ਜਾ ਸਕਦੀ ਹੈ, ਇਹ ਐਸਾ ਹੈ ਤੂੰ।
ਅਚਰਜ ਰੂਪ ਅੱਡੀ ਅਡਿਆਈ,
ਤੇਰਾ ਅਚਰਜ ਰੂਪ ਸਰੂਪ ਹੈ, ਬਹੁਤ ਵੱਡੀ ਮਹਿਮਾ ਹੈ ਮਹਾਰਾਜ ਤੇਰੀ।
ਭਗਤ ਦਾਨ ਮੰਗੈ ਜਨ ਤੇਰਾ,
ਹੇ ਪ੍ਰਭੂ ਮੈਂ ਤੇਰਾ ਜਨ ਦਾਸ ਤੇਰੇ ਕੋਲੋਂ ਤੇਰੀ ਭਗਤੀ ਦਾ ਦਾਨ ਮੰਗੈ ਮੰਗਦਾ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਮਹਾਰਾਜ ਕਿਰਪਾ ਕਰੋ ਤੇ। ਹਾਂਜੀ ਬੋਲ ਦੋਗੇ।
ਨਾਨਕ ਬਾਲ ਬਾਲ ਜਾਵਣਾ,
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਮੈਂ ਤੇਰੇ ਉਪਰੋਂ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਬਾਲ ਬਾਲ ਬਲਿਹਾਰ ਬਲਿਹਾਰ ਕੁਰਬਾਨ ਜਾਵਣਾ ਜਾਂਦਾ। ਇੱਥੇ ਮਾਰੂ ਸੋਲਿਆਂ ਦੀ ਬਾਣੀ ਸਮਾਪਤ ਹੁੰਦੀ ਹੈ। ਥੋੜਾ ਜਿਹਾ ਖਿਆਲ ਕਰੋ ਜਿਹੜੇ ਅੰਕ ਲੱਗੇ ਹੋਏ ਨੇ, ਇਹ ਸ਼ਬਦਾਂ ਦੇ ਅਖੀਰ ਦੇ ਵਿੱਚ ਪਹਿਲਾਂ ਆ ਗਿਆ 15। ਇਹਦਾ ਮਤਲਬ ਹੈ ਵੀ ਇਹ ਸ਼ਬਦ ਦੀਆਂ ਪੌੜੀਆਂ ਜਿਹੜੀਆਂ 15 ਸੀ, ਇਹਦੇ ਨਾਲ ਇੱਕ ਲੱਗਿਆ ਹੋਇਆ। ਇਹ 15 ਪੌੜੀਆਂ ਵਾਲਾ ਪੰਜਵੇਂ ਪਾਤਸ਼ਾਹ ਦਾ ਇੱਕ ਸ਼ਬਦ ਹੈ। ਇਸ ਤੋਂ ਅੱਗੇ ਆ ਗਿਆ 14। ਪੰਜਵੇਂ ਪਾਤਸ਼ਾਹ ਦੇ 16 ਸ਼ਬਦਾਂ ਦਾ ਜੋੜ ਹੈ ਇਹ 14 ਨਾਲ। ਤੇ ਇਸ ਤੋਂ ਅੱਗੇ ਜਿਹੜਾ ਆ ਗਿਆ 22 ਅੰਕ, ਇਹਦਾ ਮਤਲਬ ਹੈ ਵੀ ਪਹਿਲੇ ਪਾਤਸ਼ਾਹ ਦੇ 16 ਜਿਹੜੇ ਆਏ ਨੇ ਉਹ 22 ਸੀ, ਤੀਸਰੇ ਪਾਤਸ਼ਾਹ ਦੇ 16 ਜਿਹੜੇ ਆਏ ਅੱਗੇ 24 ਅੰਕ ਹੈ 24 ਤੀਸਰੇ ਪਾਤਸ਼ਾਹ ਦੇ, ਫਿਰ 2 ਅੰਕ ਹੈ ਚੌਥੇ ਪਾਤਸ਼ਾਹ ਦੇ, 2 16 ਆਏ ਹੈ ਪੰਜਵੇਂ ਪਾਤਸ਼ਾਹ ਦੀਏ, 16 ਜਿਹੜੇ 14 ਆਏ ਨੇ 14 ਅੰਕ ਫਿਰ ਦੁਬਾਰੇ ਇਸ ਗਿਣਤੀ ਚ ਲੈ ਲਿਆ। ਫਿਰ ਪਿੱਛੋਂ ਆ ਗਿਆ 62 ਸਾਰਿਆਂ ਦਾ ਜੋੜ ਹੈ ਭਾਈ। ਇਹ ਅੰਕ ਉਈ ਨਾ ਸਮਝਣੇ ਵੀ ਐਵੇਂ ਲੱਗੇ ਆ, ਇਹ ਇਹਦਾ ਭਾਵ ਹੈ। ਸੋ ਆਓ ਇੱਥੇ ਹੁਣ ਸਮਾਪਤੀ ਹੁੰਦੀ ਹੈ। ਕੱਲ ਨੂੰ ਮਾਰੂ ਰਾਗ ਦੀ ਵਾਰ ਸ਼ੁਰੂ ਹੋਊਗੀ ਤੀਸਰੇ ਪਾਤਸ਼ਾਹ ਦੀ। ਆਓ ਹੁਣ ਇੱਥੇ ਸਮਾਪਤੀ, ਪੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨ, ਇੱਥੇ ਸਮਾਪਤੀ ਹੈ ਜੇ।
ਤੇਰੇ ਕੀਮਤ ਕਹਿਣ ਨਾ ਜਾਏ,
ਅਚਰਜ ਰੂਪ ਵੱਡੀ ਵਡਿਆਈ, ਭਗਤ ਦਾਨ ਮੰਗੈ ਜਨ ਤੇਰਾ, ਨਾਨਕ ਬਲ ਬਲ ਜਾਵਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।